ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਇਸ ਯੁਗ ਮਹਿ ਭਗਤੀ ਹਰ ਤਨ ਖੱਟਿਆ, ਹੋਰ ਸਭ ਜਗਤ ਭਰਮ ਭੁਲਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਓ ਮਨ ਬਿਰਤੀਆਂ ਇਕਾਗਰ ਕਰੋ। ਚਲਦੀ ਹੋਈ ਲੜੀਵਾਰ ਕਥਾ ਦਾ ਆਨੰਦ ਮਾਣੀਏ। ਸੰਗਰਾਂਦ ਦਾ ਦਿਹਾੜਾ, ਸੰਗਰਾਂਦ ਦੀ ਦਿਹਾੜੀ ਕਥਾ ਆਪ ਜੀ ਨੇ ਗੁਰੂ ਪਿਆਰੇ ਜਥੇਦਾਰ ਸਾਹਿਬ ਜੀ ਦੇ ਕੋਲੋਂ ਸਰਵਣ ਕਰ ਲਈ ਹੈ। ਆਓ ਹੁਣ ਜਿਸ ਪ੍ਰਕਾਰ ਲੜੀਵਾਰ ਕਥਾ ਦਾ ਆਨੰਦ ਮਾਣੀਏ ਸੁਣਨਾ ਕਰੋ ਜੀ।
ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ ਸਲੋਕ ਜੀ।
ਇਸ ਯੁਗ ਮਹਿ ਭਗਤੀ ਹਰ ਧਨ ਖੱਟਿਆ।
ਇਸ ਯੁਗ ਤੋਂ ਭਾਵ ਹੈ ਵੀ ਆਹ ਜਿਹੜਾ ਸਮਾਂ ਹੁਣ ਚੱਲ ਰਿਹਾ ਨਾ ਕਲਯੁਗ ਦਾ, ਇਹਦੇ ਵਿੱਚ ਚੌਹਾਂ ਯੁਗਾਂ ਵਾਲੇ ਜਿਹੜੇ ਸੰਸਾਰ ਵਿੱਚ, ਇਹ ਯੁਗ ਦਾ ਅਰਥ ਹੈ ਵੀ ਚਾਰੇ ਯੁਗ ਵਾਲਾ, ਜਿਹਦੇ ਵਿੱਚ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਇਹ ਸੰਸਾਰ ਦੇ ਵਿੱਚ ਭਗਤੀ ਬੰਦਗੀ ਕਰਨ ਵਾਲੇ ਜਿਹੜੇ ਭਗਤ ਜਨ ਨੇ, ਹਰ ਪਰਮੇਸ਼ਰ ਦਾ ਨਾਮ ਰੂਪੀ ਧਨ ਜਿਹੜਾ ਨਾ, ਉਹਨਾਂ ਨੇ ਖੱਟੀ ਖੱਟਣਾ ਕੀਤੀ ਹੈ, ਨਫ਼ਾ ਘਟਣਾ ਕੀਤਾ ਹੈ। ਭਾਗ ਛੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ, ਪ੍ਰਮਾਣ ਗਣੀ ਸਹੀ ਆਏ ਸਫਲ ਤੇ ਨਾ ਕੇ ਕੰਮ। ਉਹਨਾਂ ਨੇ ਨਾਮ ਧਨ ਖੱਟਿਆ ਹੈ,
ਹੋਰ ਸਭ ਜਗਤ ਭਰਮ ਭੁਲਾਇਆ।
ਬਾਕੀ ਸਭ ਸਾਰਾ ਜਗਤ ਸੰਸਾਰ ਭਰਮ ਨੇ ਭੁਲਾਉਣਾ ਕੀਤਾ ਹੋਇਆ ਹੈ, ਸੱਚ ਸਰੂਪ ਵੱਲੋਂ ਭੁਲਿਆ ਹੋਇਆ ਹੈ, ਜਾਂ ਸੱਚ ਸਰੂਪ ਨੂੰ ਇਸ ਭਰਮ ਨੇ ਭੁਲਾ ਦਿੱਤਾ ਹੈ ਜੀਵ ਦੇ ਤਾਏ।
ਗੁਰ ਪ੍ਰਸਾਦੀ ਨਾਮ ਮਨ ਵਸਿਆ।
ਤੇ ਜਿਨ੍ਹਾਂ ਦਾ ਭਾਈ ਗੁਰੂ ਦੀ ਕਿਰਪਾ ਦੁਆਰਾ ਭਗਤੀ ਕਰਨ ਵਾਲੇ ਭਗਤ ਜਨਾਂ ਦੇ ਮਨ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ, ਇਸਤਤ ਹੋਇਆ ਹੈ।
ਅਨਦਿਨ ਨਾਮ ਧਿਆਇਆ।
ਇਸ ਕਰਕੇ ਇਹ ਭਗਤ ਜਨ ਜਿਹੜੇ ਨੇ, ਅਨਦਿਨ ਇੱਕ ਰਸ ਜਾਂ ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਤਿਆਗ ਕਰ ਬਿਰਤੀ ਕਰਕੇ ਉਹਨਾਂ ਨੇ ਧਿਆਇਆ, ਆਰਾਧਨਾ ਕੀਤਾ ਹੈ।
ਵੇਖਿਆ ਮਾਹੇ ਉਦਾਸ ਹੈ।
ਤੇ ਉਹ ਤਾਂ ਹੈ ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਭਗਤ ਜਨ ਮਨ ਉਹਨਾਂ ਦਾ ਜਿਹੜਾ ਹੈ, ਵਿਖਿਆ ਨਾਮ ਮਾਇਆ ਦਾ ਵੀ ਹੈ, ਵਿਖਿਆ ਨਾਮ ਵਿਸ਼ਿਆਂ ਦਾ ਵੀ ਹੈ। ਮਾਇਆ ਦੇ ਵਿੱਚ ਉਪਰਾਮ ਹੋ ਕੇ ਰਹਿੰਦੇ ਹੈ, ਨਿਰਲੇਪਨ ਜਾਂ ਵਿਸ਼ਿਆਂ ਦੇ ਵਿੱਚ ਰਹਿੰਦੇ ਹੋਏ ਉਪਰਾਮ ਰਹਿੰਦੇ ਹੈ। ਇਸ ਕਰਕੇ
ਹੋਮੈ ਸ਼ਬਦ ਜਲਾਇਆ।
ਦੇਹ ਦੀ ਹੋਮੇ ਹੰਗਤਾ ਨੂੰ ਗੁਰੂ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਨਾਮ ਅਭਿਆਸ ਰੂਪੀ ਅਗਨੀ ਦੇ ਨਾਲ ਜਲਾਇਆ, ਸਾੜ ਦਿੱਤਾ ਹੈ।
ਆਪ ਤਰਿਆ ਕੁਲ ਉਧਰੇ।
ਉਹ ਆਪ ਤਾਂ ਸੰਸਾਰ ਤੋਂ ਤਰਿਆ ਹੀ ਹੈ, ਤੇ ਉਹਨਾਂ ਦੀ ਜਿਹੜੀ ਕੁਲ ਹੈ, ਉਹਨਾਂ ਦੀ ਵੰਸ਼ ਜਿਹੜੀ ਹੈ, ਜਿਹੜੇ ਬੇਗਤ ਮਰ ਗਏ ਨੇ ਉਸ ਵੰਸ਼ ਵਿੱਚ, ਤੇ ਉਹਨਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਉਹਨਾਂ ਦੀ ਕਮਾਈ ਨੇ ਤਾਰ ਦਿੱਤਾ ਹੈ। ਜਾਂ ਫਿਰ ਉਹਨਾਂ ਨੇ ਦੈਵੀ ਸੰਪਦਾ ਰੂਪੀ ਕੁਲ ਵੀ, ਇਹਦਾ ਵੀ ਉਧਾਰ ਕਰ ਲਿਆ ਹੈ, ਭਾਵ ਆਸਰੀ ਸੰਪਦਾ ਤੋਂ ਉਹਨਾਂ ਨੇ ਖਲਾਸੀ ਕਰ ਲਈ ਹੈ, ਛੁਟਕਾਰਾ ਹੋ ਗਿਆ ਹੈ।
ਧੰਨ ਜਣੇਂਦੀ ਮਾਇਆ।
ਭਾਈ ਉਹਨਾਂ ਦੀ ਜਣੇਂਦੀ, ਜਾਣਨ ਵਾਲੀ, ਪੈਦਾ ਕਰਨ ਵਾਲੀ ਮਾਇਆ ਨਾਮ ਇੱਥੇ ਮਾਤਾ ਦਾ ਹੈ, ਉਹ ਧੰਤਾ ਦੇ ਯੋਗ ਹੈ। ਤਿੰਨ ਧੰਨ ਜਣੇਂਦੀ ਮਾਂ ਆਏ ਸਫਲ ਸੀ, ਉਹਨਾਂ ਦਾ ਆਉਣਾ ਸਫਲਾ ਹੈ।
ਸਦਾ ਸਹਿਜ ਸੁਖ ਮਨ ਵਸਿਆ।
ਉਹਨਾਂ ਦੇ ਮਨ ਚਿੱਤ ਦੇ ਵਿੱਚ ਸਦਾ ਹਮੇਸ਼ਾ ਰਹਿਣ ਵਾਲੇ ਸਰੂਪ ਦੇ ਸਹਿਜ ਗਿਆਨ ਕਰਕੇ ਬ੍ਰਹਮਾਨੰਦ ਰੂਪੀ ਸੁਖ ਵਸਿਆ ਹੈ, ਆਤਮਕ ਆਨੰਦ ਰੂਪੀ ਸੁਖ ਜਿਹੜਾ ਉਹਨਾਂ ਦੇ ਹਿਰਦੇ ਟਿਕ ਗਿਆ ਹੈ।
ਸੱਚੇ ਸਿਓ ਲਿਵ ਲਾਇਆ।
ਉਹਨਾਂ ਨੇ ਸਤ ਸਰੂਪ ਸਿਓ ਨਾਲ ਚਿੱਤ ਦੀ ਬਿਰਤੀ ਜਿਹੜੀ ਹੈ ਨਾ, ਉਹ ਲਾਉਣਾ ਕੀਤੀ ਹੋਈ ਹੈ। ਉਹਨਾਂ ਦੀ ਬਿਰਤੀ ਵਾਹਿਗੁਰੂ ਪਰਮੇਸ਼ਵਰ ਦੇ ਚਰਨਾਂ ਚ ਜੁੜੀ ਰਹਿੰਦੀ ਹੈ, ਹਰ ਵੇਲੇ ਚਿੰਤਨ ਕਰਦੇ ਹਨ।
ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਭੁੱਲੇ।
ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆ ਵੀ ਬ੍ਰਹਮਾ ਹੈ ਜੋ ਵਾਹਿਗੁਰੂ ਦੇ ਹੁਕਮ ਵਿੱਚ ਚਾਰੇ ਵੇਦਾਂ ਨੂੰ ਉਚਾਰਨ ਵੀ ਕਰਦਾ ਰਹਿੰਦਾ ਹੈ। ਚਾਰੇ ਵੇਦ ਬ੍ਰਹਮਾ ਕੋ ਦੀਏ, ਪੜ ਪੜ ਕਰੇ ਵੀ ਚਾਰੇ। ਤੇ ਵਿਸ਼ਨੂੰ ਜੀ ਹੈ ਜੋ ਰੋਜੀ ਦੇਣ ਦਾ ਪ੍ਰਬੰਧ ਉਹਨਾਂ ਦੇ ਹੱਥ ਵਿੱਚ ਹੈ। ਮਹਾਦੇਵ ਸ਼ਿਵ ਜੀ ਹੈ, ਇਹ ਜਿਹੜੇ ਤਿੰਨ ਗੁਣੀ ਨੇ, ਇਹ ਰਜੋ ਗੁਣ ਹੈ ਬ੍ਰਹਮਾ, ਸਤੋ ਗੁਣ ਹੈ ਵਿਸ਼ਨੂੰ ਜੀ, ਤਮੋ ਗੁਣ ਹੈ ਸ਼ਿਵ ਜੀ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਭੁੱਲੇ। ਕਹਿੰਦੇ ਇਹ ਤਿੰਨੇ ਗੁਣ ਜਿਹੜੇ ਨੇ, ਤਿੰਨੇ ਗੁਣਾਂ ਦੇ ਪ੍ਰਭਾਵ ਕਰਕੇ ਇਹ ਵੀ ਇਹ ਭੁੱਲੇ ਹੋਏ ਹੈ। ਇਸ ਕਰਕੇ ਇਹ ਵੀ ਉਸ ਮਾਇਆ ਦੇ ਲਪੇਟ ਵਿਚ ਨੇ। ਬਰਮਾ ਬਿਸ਼ਨ ਸਰੇ ਤੈ ਅਗਨਤ ਤਿਨਕੋ ਮੋਹ ਪਿਆ ਮਨ ਮਦਕਾ, ਜਾਂ ਬਰਮਾ ਬਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿਚ ਹੋਮੇ ਕਾਰ ਕਮਾਈ। ਹੋਮੇ ਦੇ ਸਹਿਤ ਇਹਨਾਂ ਨੇ ਵਿਕਾਰ ਕੀਤੀ ਹੈ, ਉਹ ਕੀ ਹੈ, ਜਿਨ ਕੀ ਏ ਤਿਸੇ ਨਾ ਚੇਤੇ ਵਪੜੇ, ਹਰ ਗੁਰਮੁਖ ਸੋਝੀ ਪਾਈ। ਤੇ ਉਹਦੇ ਵਿਚ ਐਸਾ ਹੈ ਵੀ ਇਹਨਾਂ ਦੇ ਵਿਚ ਕਿਤੇ ਨਾ ਕਿਤੇ ਜਿਹੜੀ ਤਿੰਨ ਗੁਣਾਂ ਦੀ ਹੰਗਤਾ ਹੋਣ ਕਰਕੇ ਤੇ ਇਹਨਾਂ ਨੂੰ ਵੀ ਉਸ ਹੰਗਤਾ ਨੇ ਭੁਲਾ ਦਿੱਤਾ ਹੈ।
ਹੋਮੇ ਮੋਹ ਵਧਾਇਆ,
ਇਸ ਕਰਕੇ ਇਹਨਾਂ ਦੇ ਅੰਦਰ ਹੋਮੇ ਹੰਗਤਾ ਪਦਾਰਥਾਂ ਦਾ ਮੋਹ ਉਸਨੇ ਬਹੁਤ ਵਧਾਇਆ ਵਧਿਆ ਹੋਇਆ, ਆਪਣੀ ਪੂਜਾ ਕਰਾਉਣ ਦਾ ਮੋਹ ਵੀ ਵਧਾਇਆ ਹੋਇਆ। ਤੋ ਇਸ ਕਰਕੇ ਦਸਮ ਪਾਤਸ਼ਾਹ ਨੇ ਵੀ ਪਾਵਨ ਬੜੇ ਬਚਨ ਇਸ ਪ੍ਰਕਾਰ ਦੇ ਪ੍ਰਕਰਨ ਦੇ ਕਹੇ ਹੈ। ਮਹਾਂਦੇਵ ਅਚੁੱਤ ਕਹਾਇਓ, ਵਿਸ਼ਨ ਆਪ ਹੀ ਕੋ ਠਹਿਰਾਇਓ, ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨ ਕਿਨ ਹੋ ਜਾਣਾ। ਇਹਦੇ ਤੇ ਜੇ ਕੋਈ ਸ਼ੰਕਾ ਕਰੇ ਵੀ ਏਡੇ ਵੱਡੇ ਦੇਵਤੇ, ਇੱਕ ਤਾਂ ਹੈ ਮਹਾਂਵਿਸ਼ਨੂੰ, ਉਹ ਅਕਾਲ ਪੁਰਖ ਦਾ ਵਾਚਕ ਹੈ, ਤੇ ਅਕਾਲ ਪੁਰਖ ਕੀ ਦੇਵ ਕੋਟਕ ਵਿਸ਼ਨ ਮਹੇਸ਼, ਇਹ ਉਹਨਾਂ ਦੀ ਗੱਲ ਹੈ, ਕਿਸੇ ਉਸ ਨੂੰ ਨਾ ਸਮਝ ਲੈਣਾ। ਤੋ ਇਸ ਕਰਕੇ ਸਾਧ ਸਿੰਘ ਜੀ ਇਹਨਾਂ ਦੇ ਬੜੇ ਪ੍ਰਸੰਗ ਆਉਂਦੇ ਹੈ ਤੇ ਕਿਵੇਂ ਭੁੱਲੇ ਹੈ, ਤਮੋ ਗੁਣ ਦੇ ਸ਼ਿਵ ਜੀ ਕਿਵੇਂ ਭੁੱਲੇ ਹੈ, ਮੋਹਣੀ ਅਵਤਾਰ ਨੂੰ ਦੇਖ ਕੇ ਅਸਥਿਰ ਨਹੀਂ ਸੀ ਰਹਿ ਸਕਿਆ, ਬਰਮਾ ਆਪਣੀ ਹੀ ਪੁੱਤਰੀ ਦੇ ਉੱਤੇ ਉਹਦਾ ਮਨ ਲਵਾਹੇਮਾਨ ਹੋਇਆ, ਚਾਰੇ ਵੇਦ ਵਿਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏ ਦਾ ਵੇਖ ਸਰੂਤੀ ਰੂਪ ਲੁਭਾਉਣਾ। ਤੇ ਇਸੇ ਪ੍ਰਕਾਰ ਇਹ ਵਿਸ਼ਨੂੰ ਜੀ ਹੈ ਤੇ ਉਹਨਾਂ ਨੂੰ ਜਲੰਧਰੀ ਦੈਤ ਦੇ ਘਰ ਵਾਲੀ ਦਾ ਆਸਾ ਤੋੜਨ ਵਾਸਤੇ ਦੇਵਤਿਆਂ ਦਾ ਪਾ ਕਰਨਾ ਪਿਆ, ਕਿਉਂਕਿ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਤੇ ਸਤੋਗੁਣ ਬ੍ਰਿਤੀ ਵਾਲਾ ਜਿਹੜਾ ਪਰਉਪਕਾਰ ਜ਼ਰੂਰ ਕਰਦਾ ਰਹਿੰਦਾ, ਦੇਵਤਿਆਂ ਦਾ ਪਰਉਪਕਾਰ ਕੀਤਾ ਪਰ ਉਹਦੇ ਨਾਲ ਤਾਂ ਬੇਇਨਸਾਫੀ ਹੋਈ ਨਾ ਬਿਰਿੰਦਰ ਰਾਕਸ਼ ਜੀ ਨਾਲ, ਇਸ ਕਰਕੇ ਫਿਰ ਉਹਨੇ ਸਰਾਪ ਦਿੱਤਾ ਕਿ ਜਾ ਕੇ ਪੱਥਰ ਬਣ, ਗੰਡਕੀ ਨਦੀ ਦੇ ਪੱਥਰ ਬਣੇ ਜੋ ਮੰਦਰਾਂ ਦੇ ਅੰਦਰ ਪੂਜੇ ਜਾਂਦੇ। ਜਾਂ ਫਿਰ ਐਸਾ ਵੀ ਹੈ ਪੁਰਾਣਾ ਚ ਇਹ ਪ੍ਰਸੰਗ ਆਉਂਦਾ ਹੈ ਕਿ ਇੱਕ ਦਿਨ ਬ੍ਰਹਮਾ ਦੀ ਜਿਹੜੀ ਘਰਵਾਲੀ ਆ ਸਵਿਤਰੀ, ਔਰ ਜੋ ਸ਼ਿਵਜੀ ਹੈ ਇਹਦੀ ਹੈ ਪਾਰਵਤੀ, ਤੇ ਵਿਸ਼ਨੂੰ ਜੀ ਉਹਨਾਂ ਦੀ ਅਰਧੰਗਨੀ ਹੈ ਲਕਸ਼ਮੀ। ਇਹ ਤਿੰਨਾਂ ਨੇ ਇੱਕ ਦਿਨ ਕਿਹਾ ਆਪਣੇ ਆਪਣੇ ਸਾਰੇ ਪਤੀਆਂ ਨੂੰ ਇਕੱਠੇ ਹੋ ਕੇ ਕਿ ਜੀ ਦੇਖੋ ਸਾਤੋਂ ਇਹ ਗੱਲ ਜਰੀ ਨਹੀਂ ਜਾਂਦੀ, ਜਿਹੜੀ ਅਨਸੂਇਆ ਹੈ ਦੱਤਾਤਰੇ ਦੀ ਮਾਤਾ ਸੀ, ਇਹ ਵੀ ਉਹਦਾ ਪ੍ਰਤਾਪ ਅਜੇ ਤਿੰਨੇ ਲੋਕਾਂ ਚ ਹੈ, ਸਾਡੇ ਨਾਲੋਂ ਵੱਡਾ ਪ੍ਰਤਾਪ ਹੈ ਉਹਦਾ ਵੀ ਉਹ ਪਤੀਵਰਤ ਹੈ, ਕਿ ਅਸੀਂ ਪਤੀਵਰਤਾ ਨੇ ਵੀ ਉਹਦਾ ਪ੍ਰਤਾਪ ਏਡਾ ਵੱਡਾ ਹੈ। ਇਹਨਾਂ ਨੇ ਕਲੇਸ਼ ਪਾ ਲਿਆ, ਕਹਿੰਦੇ ਵੀ ਤੁਸੀਂ ਦੱਸੋ ਕਲੇਸ਼ ਨਾ ਕਰੋ, ਕੀ ਚਾਹੁੰਦੀ ਆ ਤੁਸੀਂ? ਇਹ ਕਹਿੰਦੀ ਅਸੀਂ ਚਾਹੁੰਦੀ ਆ ਵੀ ਤੁਸੀਂ ਜਾ ਕੇ ਨਾ ਮਾਇਆਵੀ ਸ਼ਕਤੀ ਨਾਲ ਉਹਦਾ ਸਤਭੰਗ ਕਰੋ। ਦੇਖੋ ਇਹ ਦੇਵਤਿਆਂ ਚ ਵੀ ਇਹੋ ਜਿਹੀਆਂ ਗੱਲਾਂ ਚੱਲਦੀਆਂ। ਉਹ ਜਦ ਨਾਏ ਹਟੀਆਂ ਤਿੰਨੇ ਜਣੇ ਆ ਗਏ ਅਨਸੂਇਆ ਦੇ ਕੋਲ, ਉਹ ਹੁਣ ਅੰਤਰਜਾਮਤਾ ਨਾਲ ਪਤਾ ਉਹਨੂੰ ਵੀ ਇਹ ਮਨ ਦੀ ਖੋਟ ਨਾਲ ਆਏ ਨੇ। ਉਹਨੇ ਆਪਣੀ ਸ਼ਕਤੀ ਦੇ ਨਾਲ ਕਹਿੰਦੀ ਆਓ ਬੱਚਿਓ, ਇੰਨਾ ਕਹਿਣ ਦੀ ਦੇ ਨਿੱਕੇ ਨਿੱਕੇ ਬੱਚੇ ਹੋ ਗਏ, ਕੁੱਛੜ ਚੱਕੀ ਫਿਰੇ ਖੜਾਉਂਦੀ ਫਿਰੇ, ਤਿੰਨੇ ਰੋਂਦੀਆਂ ਫਿਰਨ, ਤੇ ਬਰਮਾ ਦੀ ਬ੍ਰਹਮਾਣੀ ਰੋਂਦੀ ਫਿਰੇ ਸਵਿਤਰੀ, ਤੇ ਉਧਰ ਪਾਰਵਤੀ ਰੋਂਦੀ ਫਿਰ ਲਕਸ਼ਮੀ, ਉਹਨੂੰ ਆ ਕੇ ਮਿੰਨਤਾਂ ਕਰਨ ਵੀ ਤੁਸੀਂ, ਕਹਿੰਦੀ ਵੀ ਤੁਸੀਂ ਕਿਰਪਾ ਕਰੋ ਵੀ ਸਾਡਾ ਤਾਂ ਹੁਣ ਵੀ ਗਲਤੀ ਹੋ ਗਈ, ਤੁਸੀਂ ਮਾਫ਼ ਕਰ ਦਿਓ, ਵੀ ਇਹਨੂੰ ਉਸੇ ਰੂਪ ਚ ਕਰ ਦਿਓ। ਜਦੋਂ ਪਛਤਾਤਾਪ ਕੀਤਾ ਕਹਿੰਦੇ ਜਾਓ ਇਹੋ ਜਿਹੀ ਮੁੜ ਕੇ ਗਲਤੀ ਨਹੀਂ ਕਰਨੀ ਹੈ, ਵਾਪਸ ਆ ਗਏ। ਥੋੜਾ ਚੱਲਣ ਗਿਆ ਫੇਰ ਕਲੇਸ਼ ਪਾ ਕੇ ਬਹਿ ਗਈਆਂ, ਕਹਿੰਦੀ ਤੁਸੀਂ ਕਾਮਯਾਬ ਨਹੀਂ ਹੋਏ ਜੇ ਇੱਕ ਜੰਗ ਜਿੱਤ ਕੇ ਆਉਣਾ ਦੁਬਾਰੇ, ਫੇਰ ਕਹਿੰਦੇ ਵੀ ਤੂੰ ਦੁਬਾਰੇ ਫੇਰ ਹੱਲਾ ਮਾਰ। ਇਹ ਦੁਬਾਰੇ ਫੇਰ ਆ ਗਏ, ਕਹਿੰਦੀ ਅੱਛਾ ਵੀ ਤੁਸੀਂ ਫਿਰ ਹੁਣ, ਉਹਨੇ ਕਹਿਣ ਲੱਗੀ ਫਿਰ ਹੁਣ ਇਸ ਤਰ੍ਹਾਂ ਤਾਂ ਨਹੀਂ ਸਰਨਾ ਹੈ ਵੀ ਹੁਣ ਤੁਹਾਨੂੰ ਮੈਂ ਸ਼ਰਾਫ ਦੇਣ ਲੱਗੀ ਹਾਂ, ਬਸ ਇੰਨੀ ਗੱਲ ਕਹਿਣ ਦੀ ਦੇਰ ਸੀ। ਤੇ ਵਿਸ਼ਨੂੰ ਜੀ ਜਿਹੜੇ ਸੀ ਉਹ ਤਾਂ ਬਰੋਟਾ ਬਣ ਗਿਆ, ਜਿਹੜਾ ਬਰਮਾ ਸੀ ਉਹ ਪਿੱਪਲ ਬਣ ਗਿਆ, ਜਿਹੜਾ ਸ਼ਿਵ ਜੀ ਸੀ ਉਹ ਨਿੰਮ ਬਣ ਗਿਆ, ਡਰਦੇ ਮਾਰੇ ਜਾਂ ਉਹਦੀ ਸ਼ਕਤੀ ਨਾਲ ਬਣ ਗਏ। ਮੁੜ ਕੇ ਫੇਰ ਲੱਭਦੀਆਂ ਫਿਰਨ ਕਿੱਥੇ ਨੇ, ਕਹਿੰਦੀ ਆਹ ਦਰਖਤ ਬਣੇ ਖੜੇ ਨੇ, ਸਾਂਭ ਲਓ ਆਪਣਿਆਂ ਨੂੰ। ਮੁੜ ਕੇ ਫੇਰ ਇਹਨਾਂ ਨੇ ਗਲਤੀ ਦੀ ਮਾਫ਼ੀ ਮੰਗੀ ਵੀ ਮਾਤਾ ਅੱਗੇ ਤੋਂ ਐਸੀ ਗਲਤੀ ਨਹੀਂ ਹੋਈ, ਤੂੰ ਮਾਫ਼ ਕਰ ਦੇ, ਇਹ ਕਿਉਂ ਹੋਇਆ, ਆਪਣੇ ਆਪਣੇ ਘਰ ਵਾਲੀ ਦੇ ਮੂੰਹ ਚ ਆ ਕੇ ਏਡਾ ਗਲਤ ਕੰਮ ਕਰਨ ਲੱਗੇ ਸੀ? ਮਹਾਰਾਜ ਨੇ ਸੱਚ ਕਿਹਾ ਹੋਮੇ ਮੋਹ ਵਧਾਇਆ, ਇਹ ਵੀ ਹੰਗਤਾ ਹੀ ਹੈ ਨਾ ਇਹ। ਇਸ ਕਰਕੇ ਮਹਾਰਾਜ ਸਾਹਿਬ ਦੇ ਜੀਵਨ ਐਸੇ, ਜੇ ਗੁਰੂ ਨਾਨਕ ਸਾਹਿਬ ਦੇ ਕੋਲ ਰਾਜਾ ਜਿਹੜਾ ਸ਼ਿਵ ਨਾਮ ਸੀ, ਸੰਗਲਾ ਦੀਪ ਦੇ ਅੰਦਰ 16-16 ਵਰਿਆਂ ਦੀਆਂ ਨਾਇਕਾਂ ਭੇਜੀਆਂ ਤਾਂ ਮਹਾਰਾਣੀ ਕੀ ਕਿਹਾ ਸੀ, ਗਾਛੋ ਪੁੱਤਰੀ ਰਾਜਕੁਮਾਰ, ਪੁੱਤਰੀਆਂ ਕਿਹਾ ਉਹਨਾਂ ਨੂੰ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਭਰਮਾਉਣਾ ਚਾਹਿਆ ਅਨੂਪ ਕੌਰ ਨੇ, ਤੇ ਮਾਂ ਤੇ ਪੁੱਤ ਦਾ ਰਿਸ਼ਤਾ ਜੋੜ ਕੇ ਆਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਭਰਮਾਉਣਾ ਚਾਹਿਆ ਜਹਾਂਗੀਰ ਦੀਆਂ ਬੇਗਮਾਂ ਨੇ, ਤੇ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਵੀ ਗਿਆਨ ਬਖਸ਼ਿਆ। ਉਹਨੇ ਜਹਾਂਗੀਰ ਨੂੰ ਕਿਹਾ ਵੀ ਇਹ ਪੂਰਾ ਪੀਰ ਹੈ। ਸੋ ਇਸ ਕਰਕੇ ਗੁਰੂ ਘਰ ਦੀ ਵਡਿਆਈ ਵੱਡੀ ਹੈ। ਖੈਰ ਆਓ, ਬਹੁਤਾ ਸਮਾਂ ਨਹੀਂ ਆਪਾਂ ਲਾ ਸਕਦੇ, ਕਿਉਂਕਿ ਜਾ ਕੇ ਜੋਤੀ ਸਰੂਪ ਵੀ ਜਸੇ ਨੇ ਹਾਜ਼ਰੀ ਭਰਨੀ ਹੈ। ਆਓ, ਜਿਸ ਪ੍ਰਕਾਰ ਇਹ ਸੀ ਵੀ ਮਾਇਆ ਦੇ ਮੋਹ ਦੇ ਵਿੱਚ ਇਹ ਤਿੰਨ ਗੁਣ ਨੇ, ਤਿੰਨਾਂ ਗੁਣਾਂ 'ਚ ਇੱਕ ਨੀਂਦ ਜ਼ਰੂਰ ਹੈ। ਇਹ ਠੀਕ ਹੈ, ਸਤੋ ਗੁਣ ਦੇ ਵਿੱਚ ਉਸ ਤਰ੍ਹਾਂ ਦੀ ਨੀਂਦ ਨਹੀਂ ਹੈ, ਇਹਨਾਂ 'ਚ ਵੱਡਾ ਵਿਸ਼ਨੂੰ ਭਗਵਾਨ ਹੈ, ਪਰ ਇਹ ਤਿੰਨੇ ਗੁਣ ਜਿਹੜੇ ਨੇ, ਹੁਣ ਇਹਨਾਂ ਨੂੰ ਪੂਜਣ ਵਾਲਿਆਂ ਦੇ ਅੰਦਰ ਇਹੋ ਜਿਹੇ ਗੁਣ ਰਹਿਣਗੇ ਕਿ ਨਹੀਂ? ਜਿਹੇ ਜੇ ਇਹਨਾਂ ਦੇ ਵਿੱਚ ਔਗਣ, ਦਸਮ ਗ੍ਰੰਥ ਇਸੇ ਕਰਕੇ ਪੜ੍ਹਨਾ ਜ਼ਰੂਰੀ ਹੈ, ਉਹਦੇ 'ਚ ਗੁਣਾਂ ਦਾ ਵੀ ਕਥਨ ਕੀਤਾ ਵੀ ਕਿਹੜੇ ਦੇਵਤੇ ਕਿਹੜੇ ਗੁਣ, ਔਗਣਾਂ ਦਾ ਵੀ ਕਥਨ ਕੀਤਾ ਇਹਨੇ, ਚਾਹੇ ਫਿਰ ਅਕਾਲ ਪੁਰਖ ਦੀ ਵਡਿਆਈ ਕੀਤੀ ਹੈ। ਸੋ ਆਓ, ਜਿਸ ਪ੍ਰਕਾਰ ਅੱਗੇ ਮਹਾਰਾਜ ਫਰਮਾਉਂਦੇ ਨੇ, ਸੁਣੋ ਜੀ।
ਪੰਡਿਤ ਪੜ ਪੜ ਮੋਨੀ ਭੁੱਲੇ,
ਤੇ ਵੀ ਦੂਸਰਾ ਵੀ ਇਸ ਮਾਇਆ ਨੇ ਤਾਂ ਭਾਈ ਜਿਹੜੇ ਪੰਡਿਤ ਨੇ ਉਹ ਵੀ ਵੇਦਾਂ ਨੂੰ ਪੜ੍ਹ ਪੜ੍ਹ ਕੇ, ਪੁਰਾਣਾਂ ਨੂੰ ਪੜ੍ਹ ਕੇ, ਵੇਦਾਂ ਨੂੰ ਪੜ੍ਹ ਕੇ ਉਹ ਵੀ ਭੁੱਲ ਗਏ, ਮਾਇਆ ਇਕੱਠੀ ਕਰਨ ਲੱਗ ਪਏ। ਜਿਹੜੇ ਮੋਨੀ ਨੇ, ਮੋਨ ਧਾਰੀ, ਉਹ ਮੋਨ ਦੇ ਵਿੱਚ ਹੀ ਆਪਣਾ ਵੱਡਾ ਜੀ 12 ਸਾਲ ਖੇ ਬੋਲਣਾ ਨਹੀਂ ਹੈ, ਮਨ ਦੇ ਵਿੱਚ ਹੁੰਦੀ ਹੈ ਵੀ ਮੋਨੀ ਜੀ ਹੋਣ ਲੱਗ ਜਾ, ਲੋਕ ਵਡਿਆਈ ਕਰਨ। ਆਹ ਸਾਡੇ ਕੋਲ ਵੀ ਇੱਥੇ ਇੱਕ ਆ ਗਿਆ ਸੀ ਸੰਤ ਵੇਲੇ, ਬਹੁਤ ਪੁਰਾਣੀ ਗੱਲ ਹੈ, ਤੇ ਆ ਕੇ ਬਿਨੇ ਪੁੱਛੇ ਮੈਨੂੰ ਕਹਿੰਦਾ ਵੀ ਮੈਂ ਤਾਂ 12 ਸਾਲ ਮੋਨ ਰੱਖਣਾ। ਮੈਂ ਕਿਹਾ ਚਲਿਆ ਜਾ ਇੱਥੋਂ, ਗੂੰਗੇ ਨਾਲ ਕੱਟਣਾ ਕਿਤੇ ਸੌਖਾ ਹੈ, ਇਸ ਕਰਕੇ ਵੀ ਤੂੰ ਤਾਂ ਪੜ੍ਹਨ ਵਾਸਤੇ ਪੜ੍ਹਾ ਸਕਦੇ ਹੈ ਜਥੇ ਵਿਦਿਆ। ਕਹਿੰਦਾ ਨਹੀਂ ਜੀ, ਮੈਨੂੰ ਬਿਨਾਂ ਪੁੱਛੇ ਅਰਦਾਸ ਕਰਤੀ 12 ਸਾਲ ਦੀ। ਤੇ ਹੁਣ ਕਹਿੰਦੇ ਜੀ ਹੁਣ ਕੀ ਕਰੀਏ? ਮੈਂ ਕਿਹਾ ਹੁਣ ਕਰਨਾ ਕਿ ਅਰਦਾਸ ਕਰਤੀ ਹੈ, ਸੈਨ ਤਾਂ ਕਰਿਆ ਕਰੇ, ਲਿਖਣਾ ਆਉਂਦਾ ਨਹੀਂ ਸੀ, ਘੱਟ ਪੜ੍ਹਿਆ ਹੋਇਆ ਸੀ, ਫਿਰ ਲਾਂਗਰੀ ਨੂੰ ਕਿਹਾ ਕਰੇ ਵੀ ਦੁੱਧ ਦੇ ਮੈਨੂੰ, ਉਹਨੂੰ ਪਤਾ ਨਾ ਲੱਗਿਆ ਕਰੇ ਵੀ ਸੁੱਧ ਦੇ, ਕਹਿੰਦਾ ਵੀ ਮੈਂ ਤੈਨੂੰ ਅਕਲ ਕਿੱਥੋਂ ਦੇਵਾਂ, ਤੂੰ ਮੋਨਤਾਰੀ। ਉਹ ਫਿਰ ਖਿਜਾ ਕਰੇ ਵੀ ਮੈਂ ਦੁੱਧ ਕਹਿੰਦਾ ਤੂੰ ਸੁੱਧ ਪੜ੍ਹੀ ਜਾਂਦਾ, ਤੇ ਉਹ ਬੜਾ ਕਲੇਸ਼ ਜਾ ਗਿਆ, ਅਖੀਰ ਨੂੰ ਤੋਰਨਾ ਹੀ ਪਿਆ। ਚਲੋ ਮਰਮਰ ਆ ਗਿਆ, ਹੁਣ ਤਾਂ ਸੰਸਾਰ ਚੋਂ ਚਲੇ ਗਿਆ, ਕੀ ਖੱਟਿਆ ਖੱਟਿਆ ਕੱਖ ਵੀ ਨਹੀਂ ਹੈ। ਮੋਨੀ ਵੀ ਭੁੱਲੇ ਨੇ ਸਾਸ ਜੀ, ਮੋਨ ਧਾਰਨ ਵਾਲੇ ਇਹ ਮਾਇਆ ਨੇ ਭੁਲਾ ਦਿੱਤੇ ਹਨ ਵੀ ਲੋਕ ਪੂਜਾ ਕਰਨ ਸਾਡੀ।
ਦੂਜਾ ਭਾਏ ਚਿੱਤ ਲਾਇਆ,
ਇਹ ਵੀ ਦਵੈਸ਼ ਭਾਵਨਾ ਦੇ ਵਿੱਚ ਚਿੱਤ ਲਾਇਆ ਹੋਇਆ। ਤੋ ਇਸ ਕਰਕੇ ਸਾਧ ਸਿੰਘ ਜੀ ਮੋਨ ਦੀ ਪਰਿਭਾਸ਼ਾ ਵੀ ਨਹੀਂ ਜਾਣਦੇ ਵੀ ਮੋਨ ਹੁੰਦਾ ਕੀ ਹੈ, ਤੇ ਮੋਨ 4 ਪ੍ਰਕਾਰ ਦਾ ਗ੍ਰੰਥਾਂ ਚ ਲਿਖਿਆ, ਉਹ ਕਿਤੇ ਫੇਰ ਵਿਚਾਰ ਹੋ ਜਾਏਗੀ। ਆਓ ਹੁਣ ਅੱਗੇ ਦੱਸਦੇ ਨੇ।
ਜੋਗੀ ਜੰਗਮ ਸੰਨਿਆਸੀ ਭੁੱਲੇ,
ਜੋਗੀ ਜਿਹੜੇ ਨੇ ਯੋਗ ਦੇ ਵਿੱਚ ਨਰਸਿੰਘੇ ਵਜਾਉਂਦੇ ਫਿਰਦੇ ਆ, ਇਹ ਉਹਦੇ ਵਿੱਚ ਭੁੱਲੇ ਹੋਏ ਨੇ। ਜੰਗਮ ਤੁਰਨ ਫਿਰਨ ਵਾਲੇ, ਜਾਂ ਇੱਕ ਫਿਰਕਾ ਉਹ ਸ਼ਿਵ ਮਤ ਵਾਲੇ ਨੇ, ਸ਼ਿਵ ਜੀ ਦੇ ਤੇ ਪਾਰਵਤੀ ਦੇ ਵਿਆਹ ਦੇ ਗਾਉਂਦੇ ਆ, ਉਹ ਇਹੀ ਗੀਤ ਗਾਉਂਦੇ ਨੇ। ਕੰਨਾਂ ਦੇ ਉੱਤੇ ਬੜੇ ਬੜੀਆਂ ਟੱਲੀਆਂ ਹੁੰਦੀਆਂ ਨੇ, ਸਿਰ ਦੇ ਉੱਤੇ ਮੋਰ ਦੇ ਖੰਭ ਹੁੰਦੇ, ਉੱਥੇ ਵੀ ਟੱਲੀਆਂ ਜਿਹੀਆਂ ਹੁੰਦੀਆਂ ਨੇ, ਤੇ ਉਹ ਫਿਰ ਇਹਨਾਂ ਦਾ ਰੁਣ ਝੁਣ ਛੰਦ ਹੈ ਉਹਦੇ ਵਿੱਚ ਵੀ ਜਨਮ ਜਨਮ ਕੀ ਰਗਰ ਹਮਾਰੀ, ਬਰੂੰ ਸੰਭਤਾ ਨਹੀਂ ਰਹੋ ਕੁਮਾਰੀ, ਇਹੋ ਜਿਹੇ ਗੀਤ ਗਾਉਂਦੇ ਆਏ। ਇਸ ਪ੍ਰਕਾਰ ਇਹ ਵੀ ਭੁੱਲੇ ਹੋਏ ਮਾਇਆ ਵਾਸਤੇ ਫਿਰਦੇ ਆ ਮੰਗਦੇ, ਇਹ ਸਾਰੇ ਇਸ ਪ੍ਰਕਾਰ ਇਹ ਵੀ ਭੁੱਲੇ, ਜੰਗ ਵੀ ਭੁੱਲੇ, ਤੇ ਸੰਨਿਆਸੀ ਜਿਹੜੇ ਨੇ ਆਸਾਂ ਤਾਂ ਸੁਣ ਨਹੀਂ ਕੀਤੀਆਂ, ਆਪਣੇ ਆਪ ਨੂੰ ਤਿਆਗੀ ਮੰਨਦੇ ਆ, ਉਹ ਵੀ ਭੁੱਲੇ ਹੋਏ ਹਨ।
ਬਿਨ ਗੁਰ ਤਤ ਨਾ ਪਾਇਆ,
ਬਿਨਾਂ ਗੁਰਾਂ ਤੋਂ ਤਤ ਸਿਧਾਂਤ ਰੂਪ ਗਿਆਨ ਨੂੰ ਨਹੀਂ ਪਾਇਆ ਪਾਉਣਾ ਕੀਤਾ।
ਮਨਮੁਖ ਦੁਖੀ ਸਦਾ ਭ੍ਰਮ ਭੁੱਲੇ,
ਮਨਮੁਖ ਤੇ ਮਨ ਦੇ ਮਨ ਨੂੰ ਮੁਖੀ ਬਣਾਉਣ ਵਾਲੇ ਹਮੇਸ਼ਾ ਹੀ ਉਹ ਦੁਖੀ ਰਹਿੰਦੇ ਨੇ, ਭਰਮ ਦੇ ਹੀ ਭੁੱਲੇ ਫਿਰਦੇ ਹਨ।
ਤਿੰਨੀ ਬਿਰਥਾ ਜਨਮ ਗਵਾਇਆ,
ਉਹਨਾਂ ਨੇ ਆਪਣਾ ਮਨੁੱਖਾ ਜਨਮ ਬਿਅਰਥ ਹੀ ਗਵਾ ਲਿਆ ਹੈ, ਕਿਸੇ ਅਰਥ ਨਹੀਂ ਆਇਆ, ਭਗਤੀ ਨਹੀਂ ਕੀਤੀ, ਗਿਆਨ ਫਲ ਨਹੀਂ ਪ੍ਰਾਪਤ ਹੋਇਆ, ਬਿਅਰਥ ਹੀ ਹੋ ਗਿਆ ਜਨਮ।
ਨਾਨਕ ਨਾਮ ਰਤੇ ਸੀ ਜਨ ਸਮਦੇ,
ਇਹਨੂੰ ਸਮਝਦੇ ਨਹੀਂ ਬੋਲਣਾ ਪਾਠ, ਇਸ ਦਾ ਧਿਆਨ ਰੱਖਣਾ ਹੈ। ਇਹਦਾ ਪਾਠ ਜਿਹੜਾ ਸਮਦੇ ਪੋਲਾ ਪਾਠ ਹੈ, ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਪਰਮੇਸ਼ਰ, ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜੋ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੱਤੇ ਰੰਗੇ ਹੋਏ ਹਨ, ਸੋਈ ਉਹ ਜਨ ਪੁਰਖ ਪ੍ਰਭੂ ਦੀ ਪ੍ਰਾਪਤੀ ਵਾਲੇ ਗਿਆਨ ਦੇ ਤਾਈ ਸਮਝਦੇ, ਨਾਮ ਸਮਝਣ ਦਾ ਇੱਥੇ ਸਮਝੇ ਨੇ, ਜਾਂ ਉਹ ਪਰਮੇਸ਼ਰ ਵਿੱਚ ਸਮਝਦੇ ਸਮਾਏ ਨੇ, ਸਮਝਦੇ ਦਾ ਅਰਥ ਸਮਾਏ ਵੀ ਹੁੰਦਾ ਹੈ, ਅਭੇਦ ਹੋਏ ਹਨ।
ਜੇ ਆਪੇ ਬਖਸ਼ ਮਿਲਾਇਆ,
ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪ ਹੀ ਗੁਰਾਂ ਦੁਆਰਾ ਬਖਸ਼ਿਸ਼ ਕਰ ਦਿੱਤੀ ਹੈ ਜਾਂ ਕਰ ਦਿੰਦਾ, ਉਹਨਾਂ ਨੂੰ ਆਪਣੇ ਸਰੂਪ ਦੇ ਨਾਲ ਮਿਲਾਇਆ ਮਿਲਾਉਂਦਾ ਹੈ।
ਮਹੱਲਾ ਤੀਜਾ,
ਮਹੱਲਾ ਉਚਾਰਨ ਕਰਦੇ ਨੇ ਤੀਸਰੇ ਪਾਤਸ਼ਾਹ।
ਨਾਨਕ ਸੋ ਸਾਲਾਹੀ ਹੈ,
ਸਤਿਗੁਰੂ ਜੀ ਕਥਨ ਕਰਦੇ ਨੇ ਹੇ ਭਾਈ ਸੋ ਵਾਹਿਗੁਰੂ ਦੀ ਸਾਲਾਹੀ ਹੈ, ਸਿਫਤ ਕਰਨੀ ਚਾਹੀਦੀ ਹੈ।
ਜਿਸ ਵਸ ਸਭ ਕੁਛ ਹੋਏ,
ਜਿਸ ਦੇ ਅਧੀਨ ਸਾਰਾ ਕੁਛ ਹੀ ਹੈ, ਪੂਰੇ ਖੰਡ ਬ੍ਰਹਮੰਡ ਇੱਕ ਇੱਕ ਰੋਮ ਦੇ ਕਰੋੜਾਂ ਬ੍ਰਹਮੰਡ ਨੇ, ਐਡਾ ਵੱਡਾ ਸਮਰੱਥ ਹੈ, ਉਹਦਾ ਸਿਮਰਨ ਕਰੀਏ, ਉਹਦੀ ਸ਼ਲਾਘਾ ਕਰੀਏ। ਕੀ ਦੇਵੀ ਦੇਵਤਿਆਂ ਦੀ ਸ਼ਲਾਘਾ ਕਰਨੀ ਹੈ, ਜਿਹੜੇ ਆਪ ਇਹਨਾਂ ਦੇ ਜੀਵਨ ਜਿਹੜੇ ਨੇ ਉਹ ਮਾਇਆ ਦੇ ਅਧੀਨ ਹੋ ਕੇ ਚੱਲ ਰਹੇ ਨੇ, ਭਰਮ ਦੇ ਵਿੱਚ ਭੁੱਲੇ ਹੋਏ ਫਿਰਦੇ ਨੇ।
ਜਿਸ ਵਸ ਸਭ ਕੁਛ ਹੋਏ,
ਤੇ ਜਿਸ ਵਾਹਿਗੁਰੂ ਦੇ ਵਸ ਅਧੀਨ ਸਭ ਕੁਛ ਹੀ ਹੋ ਰਿਹਾ ਹੈ, ਕੋਈ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ, ਸਾਰਾ ਕੁਛ ਉਹਦੇ ਅਧੀਨ ਹੈ।
ਜਿਸ ਹੈ ਸਰੀਵ ਹੋ ਪ੍ਰਾਣੀ ਹੋ,
ਇਹ ਪ੍ਰਾਣਾ ਧਾਰੀ ਉਸੇ ਦੀ ਉਸੇ ਨੂੰ ਸੇਵਣਾ ਕਰੋ, ਸੇਵਨਾ ਕਰੋ, ਭਜਨ ਕਰੋ ਉਸ ਦਾ।
ਤਿਸ ਬਿਨ ਅਵਰ ਨਾ ਕੋਈ,
ਕਿਉਂਕਿ ਉਸ ਤੋਂ ਬਗੈਰ ਹੋਰ ਕੋਈ ਦੂਜਾ ਹੈ ਹੀ ਨਹੀਂ ਜੀਵਾਂ ਦਾ ਰੱਖਿਅਕ।
ਗੁਰਮੁਖ ਅੰਤਰ ਮਨ ਰਸੈ,
ਜਿਸ ਗੁਰਮੁਖ ਦੇ ਮਨ ਹਿਰਦੇ ਚ ਵਾਹਿਗੁਰੂ ਵਸ ਜਾਂਦਾ ਹੈ,
ਸਦਾ ਸਦਾ ਸੁਖ ਹੋਏ,
ਉਹਨੂੰ ਸਦਾ ਸਦਾ ਹਮੇਸ਼ਾ ਰਹਿਣ ਵਾਲਾ ਸੁਖ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਜਿਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ।
ਹਾਂ ਭਾਈ, ਜਿਨ੍ਹਾਂ ਨੇ ਹੁਣ ਇੱਥੇ ਦੇਖੋ ਪੰਕਤੀ ਜੀ ਅਰਥ ਨਾ ਸਮਝ ਆਉਂਦੇ ਹੋਣ, ਵੀ ਜਿਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ ਸੇ ਦੀਵਾਲੀ ਏ ਜੁਗ ਮਾਹੇ, ਕਿਧਰੋਂ ਗਿਆ ਫਿਰ ਅਰਥ ਸਮਝਣ ਤੋਂ ਬਿਨਾਂ। ਤੇ ਇਸ ਕਰਕੇ ਤਾਂ ਅਰਥਾਂ ਦੀ ਲੋੜ ਹੈ। ਜਿਨੀ ਜਿਨ੍ਹਾਂ ਪੁਰਖਾਂ ਨੇ ਗੁਰਮੁਖ ਜਨਾਂ ਦੀ ਸੰਗਤ ਕਰਕੇ ਜਾਂ ਫਿਰ ਮੁਖੀ ਗੁਰਾਂ ਦੁਆਰਾ ਹਰ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਖੱਟਿਆ ਨਹੀਂ ਹੈ, ਹਰ ਨਾਮ ਧਨ ਨਾ ਖੱਟਿਓ ਨਹੀਂ ਖੱਟਣਾ ਕੀਤਾ, ਇਕੱਤਰ ਨਹੀਂ ਕੀਤਾ ਹੈ।
ਸੇ
ਉਹ ਪੁਰਖ ਇਸ ਯੁਗ ਕਲਯੁਗ ਦੇ ਸਮੇਂ ਦੇ ਮਾਹੇ ਵਿਚ ਦੀਵਾਲੀਏ ਕਰਜਾਈ ਦਾ ਨਾਮ ਹੁੰਦਾ ਰਿਣੀ ਦਾ, ਤੇ ਇਸ ਕਰਕੇ ਉਹਨਾਂ ਨੇ ਸਿਰ ਉੱਤੇ ਲੋਕ ਦੰਡ, ਪਿਤਰ ਦੰਡ, ਦੇਵ ਦੰਡ, ਇਹ ਰਾਜ ਦੰਡ ਇਹ ਹਮੇਸ਼ਾ ਬਣਿਆ ਹੀ ਰਹਿੰਦਾ ਹੈ। ਤੇ ਇਸ ਕਰਕੇ ਨਾ ਤੇ ਕੁਛ ਲੋਕ ਐਸੇ ਵੀ ਹੈ ਪਿੱਛੇ ਜਿਹਦਾ ਬਾਲਾ ਹੀ ਰਿਵਾਜ਼ ਸੀ ਇਸਦਾ, ਪੈਸੇ ਇਕੱਠੇ ਕਰੀ ਜਾਣੇ, ਲੋਕਾਂ ਦਾ ਕਰਜ਼ਾ ਚੱਕੀ ਜਾਣਾ ਕਰੀ ਜਾਣਾ, ਬੈਂਕਾਂ ਤੋਂ ਲੈ ਲੈਣੇ, ਅਖੀਰ ਦੇ ਵਿੱਚ ਦਿਵਾਲਾ ਕੱਢ ਦੇਣਾ। ਦਿਵਾਲਾ ਕਿਵੇਂ ਹੁੰਦਾ ਹੈ? ਦਿਵਾਲੀ ਤਾਂ ਹੁੰਦੇ ਨੇ ਰਾਤ ਨੂੰ ਦੀਵੇ ਬਾਲਦੇ ਹੈ, ਇਹ ਫਿਰ ਮਕਾਨ ਖੁੱਲ੍ਹਾ ਛੱਡ ਕੇ ਨਾ ਉਹ ਦੀਵੇ ਦਿਨ ਦੇ ਵਿੱਚ ਦੀਵੇ ਬਾਲਦੇ ਨੇ, ਉਹਦੇ ਤੇ ਮੁਕੱਦਮਾ ਨਹੀਂ ਸੀ ਹੁੰਦਾ ਹੁੰਦਾ। ਕਰੋੜਾਂ ਰੁਪਈਏ ਇੱਥੇ ਮਲੇਰਕੋਟਲੇ ਦਾ ਕਈਆਂ ਨੇ ਕੱਢੇ ਦਿਵਾਲੇ, ਰਿਸ਼ਤੇ ਹੁੰਦੇ ਸੀ ਕਿੰਨੀ ਵਾਰ ਦਿਵਾਲਾ ਕੱਢਿਆ ਜੀ, ਇੰਨੀ ਵਾਰ ਕੱਢਿਆ। ਤੇ ਇਹ ਲੋਕ ਸਾਸ ਜੀ ਪਖੰਡ ਕਰ, ਦਿਵਾਲੇ ਦਾ ਤਾਂ ਮਤਲਬ ਇਹ ਹੁੰਦਾ ਵੀ ਕੁਛ ਵੀ ਨਹੀਂ ਰਿਹਾ, ਖਤਮ ਹੋ ਗਿਆ ਸਭ ਕੁਛ। ਤੋ ਇਸ ਇਹਨੂੰ ਹੁਣ ਜਿਹੜੇ ਸ਼ਬਦ ਸੁਧਰੇ ਹੋਏ ਬਣਾ ਲਏ ਜੀ, ਬੈਂਕ ਕਰੋਸੀ ਕਰਤੀ ਫਲਾਣੇ ਨੇ, ਆਹ ਕਰਤਾ, ਹੁਣ ਇਹੋ ਜਿਹੇ ਅੰਗਰੇਜ਼ੀ ਦੇ ਸ਼ਬਦ ਰੱਖ ਲਏ। ਤੇ ਇਸ ਪ੍ਰਕਾਰ ਸਾਸ ਜੀ ਇਹ ਦਿਵਾਲੀਏ ਦੇਣ ਵਾਲੇ ਨੂੰ ਕਹਿੰਦੇ ਨੇ, ਉਹ ਦਰਗਾਹ ਦੇ ਵਿੱਚ ਦਿਵਾਲੀਏ ਹੋ ਗਏ, ਉਹਨਾਂ ਨੂੰ ਉੱਤਰ ਦੇਣਾ ਪਏਗਾ ਕੀ ਕਰਕੇ ਐ ਸਵਾਸਾਂ ਦੀ ਪੂੰਜੀ ਲੈ ਕੇ ਗਿਆ ਸੀ ਇਸ ਕਲਯੁਗ ਦੇ ਸਮੇਂ ਦੇ ਅੰਦਰ, ਕਿਉਂਕਿ ਮਨੁੱਖਾ ਸਰੀਰ ਮਿਲਿਆ ਸੀ, ਨਾਮ ਧਨ ਨਹੀਂ ਖੱਟਿਆ, ਦਿਵਾਲੀਏ ਹੋ ਗਏ।
ਓਏ ਮੰਗਦੇ ਫਿਰ ਹੈ ਸਭ ਜਗਤ ਮਹਿ,
ਉਹ ਤਾਂ ਸਾਰੇ ਸੰਸਾਰ ਦੇ ਵਿੱਚ ਮੰਗਣ ਵਾਲੇ ਹੋ ਕੇ ਫਿਰਦੇ, ਚੱਕਰ ਕੌੜਦੇ ਫਿਰਦੇ ਨੇ, ਤ੍ਰਿਪਤੀ ਨਹੀਂ ਆਉਂਦੀ ਉਹਨਾਂ ਨੂੰ। ਤੇ ਇਸ ਕਰਕੇ
ਕੋਈ ਮੋਹੇ ਥੁੱਕ ਨਾ ਤਿਨ ਕਾ ਪਾਹੇ,
ਉਹਨਾਂ ਨੂੰ ਭਾਈ ਕਿਸੇ ਨੇ ਤਾਂ ਕੀ, ਹੋਰ ਨੇ ਤਾਂ ਹੋਰ ਤਾਂ ਕੀ ਦੇਣਾ ਉਹਨਾਂ ਨੂੰ, ਦੇ ਤਾਂ ਹੀ ਮੂੰਹ ਦੇ ਉੱਤੇ ਕੋਈ ਥੁੱਕ ਥੁੱਕਣਾ ਵੀ ਨਹੀਂ ਪਾਉਂਦਾ, ਇੰਨੀ ਨਫ਼ਰਤ ਕਰਦੇ ਆ ਜਿਹੜੇ ਦੁਰਾਚਾਰੀ ਲੋਕ ਹੁੰਦੇ ਨੇ, ਐਸੇ ਲੋਕਾਂ ਦੇ ਨਾਲ ਲੋਕਾਂ ਦੀ ਨਫ਼ਰਤ ਹੁੰਦੀ, ਜਾਂ ਦੂਸਰੇ ਦੇ ਆਪਣੇ ਮੂੰਹ ਵਿੱਚ ਖਾਣ ਦੇ ਲਈ ਪਾਇਆ ਹੋਇਆ ਪਦਾਰਥ ਹੁੰਦਾ ਜਿਹੜਾ, ਉਹ ਜੇ ਉਹ ਕੋਈ ਥੁੱਕ ਦੇਵੇ ਕਹਿੰਦੇ ਇਹ ਵੀ ਪਦਾਰਥ ਨਹੀਂ ਉਹਨਾਂ ਨੂੰ ਨਸੀਬ ਹੁੰਦਾ, ਇੰਨੀ ਸਾਸ ਵੀ ਘਿਰਣਾ ਯੋਗ ਬਾਤ ਕਹੀ ਹੈ। ਤੋ ਇਸ ਕਰਕੇ ਥੁੱਕ ਵਾਲੇ ਪਦਾਰਥ ਨੂੰ ਦੇਣ ਦੇ ਲਈ ਵੀ ਕੋਈ ਤਿਆਰ ਨਹੀਂ ਹੁੰਦਾ ਹੈ। ਤੋ ਇਸ ਕਰਕੇ ਉਹਨਾਂ ਦੀ ਤਰਫ ਮੂੰਹ ਕਰਕੇ ਕੋਈ ਥੁੱਕਦਾ ਵੀ ਨਹੀਂ ਹੈ, ਐਸਾ ਵੀ ਅਰਦਾਸ, ਕੋਈ ਦੇਵੀ ਦੇਵਤਾ ਉਹਨਾਂ ਦੇ ਮੂੰਹ ਵਿੱਚ ਕੋਈ ਪਦਾਰਥ ਰੂਪੀ ਥੁੱਕਣਾ ਨਹੀਂ ਪਾਉਂਦਾ ਹੈ।
ਪਰਾਈ ਬਖੀਲੀ ਕਰਹਿ ਆਪਣੀ ਪ੍ਰਤੀਤ ਖੋਵਨ,
ਜਿਹੜੇ ਮਨਮੁਖ ਪੁਰਸ਼ ਨੇ ਪਰਾਈ ਬਗਾਨਿਆਂ ਨਾਲ, ਬਖੀਲੀ ਨਾਮ ਈਰਖਾ ਦਾ ਹੁੰਦਾ ਹੈ, ਈਰਖਾ ਕਰਦੇ ਰਹਿੰਦੇ ਨੇ ਪਰਾਇਆਂ ਨਾਲ, ਬਖੀਲੀ ਚੁਗਲੀ ਕਰਦੇ ਰਹਿੰਦੇ ਨੇ ਪਰਾਇਆਂ ਦੀ, ਪਰਾਇਆਂ ਦੇ ਗੁਣਾਂ ਨੂੰ ਛਪਾਉਣ ਲਈ ਬਖੀਲੀ ਤੇ ਸੋਮਤਾਈ, ਦੂਜੇ ਦੇ ਗੁਣ ਛਪਾ ਲੈਣੇ, ਆਪਣੇ ਔਗੁਣ ਛਪਾਉਣੇ, ਇਸ ਪ੍ਰਕਾਰ ਕਰਦੇ ਹੈ। ਤੇ ਇਸੇ ਕਰਕੇ ਆਪਣੀ ਪ੍ਰਤੀਤ ਪ੍ਰਤੀਤੀ ਜਿਹੜੀ ਹੈ ਭਰੋਸਾ, ਉਹ ਭਰੋਸਦਾਈ ਖੋਵਨ ਖਵਾ ਲੈਂਦੇ ਹਨ ਇੱਥੇ ਵੀ ਪ੍ਰਲੋਕ ਦੇ ਵਿੱਚ ਵੀ
ਸਗਵਾ ਭੀ ਆਪ ਲਿਖਾ
ਸਗਵਾਂ ਸਗੋਂ ਉਲਟਾ ਆਪਣੇ ਆਪ ਨੂੰ ਭੀ ਬੋੜੋ ਉਹ ਮੂਰਖ ਨਿੰਦਾ ਲਿਖਾਏ ਜਣਾਉਂਦੇ ਨੇ ਵੀ ਮੈਂ ਤਾਂ ਨਿੰਦਕੀ ਹਾਂ ਜਿਵੇਂ ਚੋਰ ਜਣਾਉਂਦਾ ਚੋਰੀ ਕਰਨ ਵਾਲਾ ਉਹ ਜਣਾਉਂਦਾ ਹੀ ਹੈ ਜਦੋਂ ਚੋਰੀ ਕਰਨ ਤੇ ਨਾ ਹਟੇ ਇਸ ਪ੍ਰਕਾਰ ਫਰਮਾਨ ਕੀਤਾ ਜਾਂ ਆਪਣੇ ਆਪ ਨੂੰ ਜਣਾਉਂਦੇ ਨੇ ਵੀ ਅਸੀਂ ਚੰਗੇ ਹਾਂ ਪਰ ਹੈ ਉਹ ਮੰਦੇ ਇਸ ਪ੍ਰਕਾਰ ਦੱਸਦੇ ਨੇ ਚੁਗਲੀ ਕਰਕੇ ਕਹਿੰਦਾ ਮੈਂ ਕੋਈ ਮਾੜੀ ਗੱਲ ਥੋੜੀ ਕੀਤੀ ਮੈਂ ਤਾਂ ਸੱਚੀ ਗੱਲ ਕਹੀ ਆ ਕੇ ਤੇ ਫਿਰ ਇਹੋ ਜਿਹਾ ਸੱਚ ਤਾਂ ਗੰਗੂ ਨੇ ਵੀ ਬੋਲਿਆ ਸੀ ਉਹ ਹੁਣ ਤੇ ਛਿੱਤਰ ਕਾਹਦੇ ਖਾਂਦਾ ਫਿਰ ਉਹ ਸੱਚੇ ਸੀ ਵੀ ਗੁਰੂ ਦੇ ਸਾਹਿਬਜ਼ਾਦੇ ਨੇ ਮਰੰਡੇ ਜਾ ਕੇ ਇਹ ਦੇਖਣਾ ਵੀ ਜਿਹੜਾ ਸੱਚ ਕਿਸੇ ਦਾ ਨੁਕਸਾਨ ਕਰਨ ਵਾਲਾ ਉਹ ਵੀ ਤਾਂ ਝੂਠ ਦੇ ਰੂਪ ਦੇ ਵਿੱਚ ਹੀ ਹੋ ਜਾਂਦਾ ਹੈ ਤੋ ਇਸ ਪ੍ਰਕਾਰ ਅੱਗੇ ਫਰਮਾਨ ਕਰਦੇ ਨੇ
ਜਿਸ ਧਨ ਕਾਰਨ ਚੁਗਲੀ ਕਰਹਿ ਸੋ ਧਨ ਚੁਗਲੀ ਹੱਥ ਨਾ ਆਵੇ
ਜਿਸ ਪ੍ਰਤੱਖ ਧਨ ਦੇ ਵਾਸਤੇ ਚੁਗਲੀ ਕਰਦਾ ਉਹ ਧਨ ਫੇਰ ਵੀ ਹੱਥ ਨਹੀਂ ਆਉਂਦਾ ਜਾਂ ਨਾਮ ਰੂਪੀ ਧਨ ਕਾਰਨ ਵਾਸਤੇ ਚੁਗਲੀ ਪਿੱਠ ਪਿੱਛੇ ਬੁਰਾਈ ਜਿਹੜੀ ਕਰਹਿ ਕਰਦੇ ਹੈ ਪ੍ਰਤੱਖ ਧਨ ਜਾਂ ਨਾਮ ਰੂਪੀ ਧਨ ਚੁਗਲੀ ਕਰਨ ਵਾਲੇ ਦੀ ਈਰਖਾ ਕਰਨ ਵਾਲੇ ਹੱਥ ਤਾਂ ਨਹੀਂ ਆਉਂਦਾ ਨਾਮ ਤਨ ਐਸਾ ਹੈ ਈਰਖਾ ਕਰਨ ਵਾਲੇ ਹਿਰਦੇ ਕਿੱਥੇ ਆ ਜਾਏਗਾ ਨਹੀਂ ਆਉਂਦਾ ਹੈ
ਓਏ ਭਾਵੈ ਤਿੱਥੈ ਜਾਹੇ
ਉਹ ਅੰਤਸਕਰਨ ਰੂਪੀ ਹੱਥ ਦੇ ਵਿੱਚ ਪ੍ਰਗਟ ਨਹੀਂ ਹੁੰਦਾ ਫਿਰ ਉਹ ਜਿੱਥੇ ਪਾਵੇ ਚੌਣ ਤਿੱਥੇ ਉੱਥੇ ਹੀ ਚਲੇ ਜਾਹੇ ਜਾਣ ਤਾਂ ਵੀ ਉਹ ਚੁਗਲੇ ਵੱਜਣਗੇ ਬੁਰੇ ਹੀ ਵੱਜਣਗੇ ਚੰਗੇ ਨਹੀਂ ਹੈ
ਗੁਰਮੁਖ ਸੇਵਕ ਭਾਈ ਹਰ ਧਨ ਮਿਲੈ
ਜੇ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਜਿਹੜੇ ਸੇਵਕ ਭਾਈ ਦਾਸਾ ਭਾਵ ਹੋਵੇ ਸੇਵਕ ਭਾਵਨਾ ਵਾਲਾ ਸੁਭਾਅ ਹੋਵੇ ਫਿਰ ਗੁਰਾਂ ਦੁਆਰਾ ਹਰ ਪਰਮੇਸ਼ਰ ਦੇ ਨਾਮ ਰੂਪੀ ਧਨ ਮਿਲੇ ਮਿਲਦਾ ਤਾਂ ਮਿਲਦਾ ਇਹ ਜਾਂ ਉਹ ਸਮਝ ਵੀ ਸੇਵਕ ਦਾਸਾ ਭਾਈ ਭਾਵਨਾ ਧਾਰਨ ਕਰਨ ਨਾਲ ਗੁਰਮੁਖ ਮੁਖੀ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਰੂਪੀ ਧਨ ਪ੍ਰਾਪਤ ਹੁੰਦਾ ਹੈ ਪਰ ਐਸਾ ਜਿਹੜਾ ਧਨ ਹੈ ਤਿੱਥੋਂ
ਕਰਮਹੀਣ ਲੈ ਨਾ ਸਕੇ
ਪਰ ਉੱਥੇ ਕਰਮਹੀਣ ਨਿਸਕਾਮ ਕਰਮਾਂ ਤੋਂ ਜਿਹੜੇ ਰਹਿਤ ਮਨਮੁਖ ਪੁਰਖ ਉਹ ਉੱਥੋਂ ਵੀ ਨਾਮ ਰੂਪੀ ਧਨ ਪ੍ਰਾਪਤ ਨਹੀਂ ਕਰ ਸਕਦੇ ਤੇ ਇਸ ਕਰਕੇ ਫਿਰ
ਹੋਰ ਥੈ ਦੇਸ ਦਿਸੰਤਰ ਹਰ ਧਨ ਨਾਹੇ
ਤੇ ਹੋਰ ਭਾਵ ਕੀ ਹੈ ਹੋਰਨਾਂ ਕਿਸੇ ਥੈਂ ਥਾਵਾਂ ਵਿੱਚ ਦੇਸ ਦਿਸੰਤਰਾਂ ਪ੍ਰਦੇਸ਼ਾਂ ਵਿੱਚ ਮਾਝਾ ਮਾਲਵਾ ਦੁਆਬਾ ਆਦਿ ਹੈ ਜਾਂ ਪਾਕਿਸਤਾਨ ਹਿੰਦੁਸਤਾਨ ਹੈ ਚੀਨ ਆਦਿ ਜਿਹੜੇ ਦੇਸ਼ ਨੇ ਦੇਸ਼ਾਂ ਦੇ ਵਿੱਚ ਹੋਰ ਜਿਹੜੇ ਦੇਸ਼ ਦੇ ਵਿੱਚ ਮੈਂ ਹਿੰਦੁਸਤਾਨ ਚ ਕਿੰਨੇ ਸੂਬੇ ਹੈ ਦਿਸ ਅੰਤਰ ਦਸੇ ਦਿਸ਼ਾਵਾਂ ਦੇ ਵਿੱਚ ਤੇ ਇਹ ਕਿਤੇ ਵੀ ਹੋਰ ਥਾਂ ਦੇਸ਼ ਦੇ ਅੰਤਰ ਹਰ ਧਨ ਨਾ ਹੈ ਯਾਮ ਨੇਮ ਆਦਿ ਸਾਧਨ ਰੂਪੀ ਦੇਸ਼ ਜਾਂ ਪ੍ਰਮਾਣ ਵਿਪਰਜਾ ਨਿੰਦਰਾ ਸਿਮਰਤੀ ਵਿਕਲਪ ਆਦਿ ਇਹ ਮਨ ਦੀਆਂ ਬਿਰਤੀਆਂ ਦਸੇ ਦਿਸ਼ਾਵਾਂ ਆਦਿ ਦੇ ਵਿੱਚ ਗੁਰਾਂ ਤੋਂ ਬਗੈਰ ਨਾਮ ਰੂਪੀ ਧਨ ਨਹੀਂ ਮਿਲਦਾ ਹੈ ਇਸ ਕਰਕੇ ਭੁਲੇਖੇ ਚ ਰਹਿਣ ਦੀ ਲੋੜ ਨਹੀਂ
ਸਲੋਕ ਮਹੱਲਾ ਤੀਜਾ
ਤੀਸਰੇ ਪਾਤਸ਼ਾਹ ਅੱਗੇ ਸਲੋਕ ਕਥਨ ਕਰਦੇ ਹਨ ਜੀ
ਗੁਰਮੁਖ ਸੰਸਾ ਮੂਲ ਨਾ ਹੋਵੇ
ਗੁਰਮੁਖ ਜਾਣਾਂ ਨੂੰ ਪ੍ਰਮਾਣਗਤ ਸੰਸਾ ਪ੍ਰਮੇਹਗਤ ਸੰਸਾ ਵਿਪਰਜੇ ਸੰਸਾ ਇਹ ਕਦਾਚਿਤ ਵੀ ਨਹੀਂ ਹੁੰਦਾ ਹੈ ਮੂਲ ਕਦਾਚਿਤ ਨਹੀਂ ਹੁੰਦਾ ਹੈ ਨਾ ਹੋ ਵੀ ਨਹੀਂ ਹੁੰਦਾ
ਚਿੰਤਾ ਵਿੱਚ ਜਾਏ
ਉਹਨਾਂ ਦੇ ਹਿਰਦੇ ਵਿੱਚੋਂ ਚਿੰਤਾ ਚਲੀ ਗਈ ਹੈ ਉਹਨਾਂ ਦਾ ਨਿਸ਼ਚੈ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਹੀ ਹੈ ਇਸ ਕਰਕੇ ਉਹ ਚਿੰਤਾ ਦੀ ਥਾਂ ਤੇ ਚਿੰਤਨ ਕਰਦੇ ਹਨ
ਚਿੰਤਾ ਵਿੱਚ ਜਾਏ
ਤੇ ਉਹਨਾਂ ਦੇ ਹਿਰਦੇ ਦੇ ਵਿੱਚੋਂ ਅੰਦਰੋਂ ਚਿੰਤਾ ਜਿਹੜੀ ਹੈ ਚਲੀ ਗਈ ਚਲੀ ਜਾਏ ਜਾਂਦੀ ਹੈ
ਜੋ ਕੁਛ ਹੋਏ ਸੋ ਸਹਿਜੇ ਹੋਏ
ਉਹ ਪਰਮੇਸ਼ਰ ਦੇ ਭਾਣੇ ਵਿੱਚ ਰਹਿੰਦੇ ਆ ਜੋ ਕੁਛ ਹੋ ਰਿਹਾ ਜੋ ਤੁਧ ਭਾਵੈ ਸਾਈ ਭਲੀਕਾਰ ਉਹ ਤਾਂ ਇਹ ਕਹਿੰਦੇ ਆ ਵੀ ਜੋ ਤੈਨੂੰ ਪਾਉਂਦਾ ਉਹ ਠੀਕ ਹੀ ਹੋ ਰਿਹਾ ਜੋ ਕੁਛ ਵੀ ਹੋ ਰਿਹਾ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਦਰ ਤੁਮਾਰੀ ਜੋ ਕੁਛ ਹੁੰਦਾ ਸੋ ਸਹਿਜੇ ਸੁਤੇ ਸਿੱਧੀ ਹੋਏ ਹੁੰਦਾ ਹੈ ਇਸ ਕਰਕੇ
ਕਹਿਣਾ ਕਿਛੂ ਨਾ ਜਾਏ
ਕਥਨ ਕਰਨ ਵਾਲੇ ਬਣ ਕੇ ਕਿਛੂ ਕੁਝ ਵੀ ਇਸ਼ਾਰੇ ਨਾਲ ਜਾਂ ਕੋਈ ਬਚਨ ਬਿਲਾਸ ਉਹ ਕਿਹਾ ਹੀ ਨਹੀਂ ਜਾ ਸਕਦਾ ਹੈ ਗੁਰਮੁਖ ਜਨਾਂ ਦੀ ਐਸੀ ਦ੍ਰਿਸ਼ਟੀ ਹੁੰਦੀ ਹੈ ਕਿ ਜਿਹੜਾ ਕੁਝ ਵੀ ਹੁੰਦਾ ਹੈ ਉਹ ਸੁਤੇ ਸਿੱਧ ਵਾਹਿਗੁਰੂ ਦੇ ਹੁਕਮ ਵਿੱਚ ਹੁੰਦਾ ਉਹ ਆਨੰਦ ਦੇ ਵਿੱਚ ਹੀ ਰਹਿੰਦੇ ਹੈ ਉਹਨਾਂ ਦਾ ਆਨੰਦ ਕੁਝ ਵੀ ਕਹਿਣਾ ਕਿਹਾ ਹੀ ਨਹੀਂ ਜਾਂਦਾ ਵੀ ਕਿਹੜੇ ਆਨੰਦ ਚਨ ਸਤਪੁਰਸ਼ਾਂ ਦੇ ਐਸੇ ਆਨੰਦ ਹਨ
ਨਾਨਕ ਤਿੰਨ ਕਾ ਆਖਿਆ ਆਪ ਸੁਣੇ
ਸਤਿਗੁਰੂ ਜੀ ਕਥਨ ਕਰਦੇ ਤਿੰਨ ਉਹਨਾਂ ਗੁਰਮੁਖ ਜਨਾਂ ਦਾ ਆਖਿਆ ਕਿਹਾ ਹੋਇਆ ਬੇਨਤੀ ਰੂਪ ਜਿਹੜੇ ਬਚਨ ਹੈ ਪਰਮੇਸ਼ਰ ਆਪ ਸੁਣੇ ਸੁਣਦਾ ਉਹਨਾਂ ਦੀ ਸੁਣਦਾ ਹੈ
ਜੇ ਲਾਇਨ ਪੰਨੇ ਪਾਏ
ਜਿਹਨਾਂ ਗੁਰਮੁਖ ਜਨਾਂ ਨੂੰ ਪਰਮੇਸ਼ਰ ਨੇ ਆਪਣੇ ਪੰਨੇ ਦਫ਼ਤਰ ਦੇ ਲੇਖੇ ਦੇ ਵਿੱਚ ਪਾ ਲਿਆ ਨਾਮ ਰੂਪੀ ਪੱਲੇ ਦੇ ਚ ਪਾ ਲਿਆ ਹੈ, ਸਰਨ ਰੂਪੀ ਪੱਲੇ ਦੇ ਚ ਪਾ ਲਿਆ ਹੈ, ਉਹਨਾਂ ਦੀ ਗੱਲ ਹੈ। ਉਹਨਾਂ ਦਾ ਆਖਿਆ ਸੁਣਦਾ ਹੈ
ਮਹੱਲਾ ਤੀਜਾ।
ਤੇ ਅੱਗੇ ਮਹਾਰਾਜ ਸਾਹਿਬ ਜੀ ਤੀਸਰੇ ਪਾਤਸ਼ਾਹ ਪ੍ਰਮਾਣ ਕਰਦੇ ਹਨ
ਕਾਲ ਮਾਰ ਮਨਸਾ ਮਨਹ ਸਮਾਣੀ।
ਗੁਰਮੁਖ ਜਨਾਂ ਦੇ ਹਿਰਦੇ ਦੇ ਅੰਤਰ ਵਿਚ ਸਾਰੇ ਤੋਂ ਕੱਠੀ ਬੋਲ ਦੋ ਸੁੱਖ ਹੈ
ਅੰਤਰ ਨਿਰਮਲ ਨਾਉ।
ਜਿਹਨਾਂ ਗੁਰਮੁਖ ਜਨਾਂ ਦੇ ਹਿਰਦੇ ਦੇ ਅੰਤਰ ਵਿਚ ਨਿਰਮਲ ਉਜਲ ਨੌ ਨਾਮ ਹੈ, ਤੇ ਪਰਮੇਸ਼ਰ ਨੇ ਉਨ੍ਹਾਂ ਦਾ ਕਾਲ ਦਾ ਜਿਹੜਾ ਫਿਕਰ ਹੈ ਮਾਰ ਦਿੱਤਾ। ਜਮਣੀ ਜੰਮਣ ਮਰਨ ਦੇ ਕਾਲ ਦਾ ਜਿਹੜਾ ਫਿਕਰ ਹੈ ਸਭ ਨੂੰ ਲੱਗਿਆ ਹੋਇਆ ਉਹ ਮਾਰ ਦਿੱਤਾ, ਨਿਵਰਤ ਕਰ ਦਿੱਤਾ, ਅਮਰ ਜੀਵਨ ਦੇ ਦਿੱਤਾ ਉਨ੍ਹਾਂ ਦੀ ਲੋਕ ਪਰਲੋਕ ਦੇ ਪਦਾਰਥਾਂ ਦੀ। ਮਨਸਾ ਨਾਮ ਹੈ ਭਾਸ਼ਣਾਂ ਦਾ, ਇਹ ਵੀ ਮਨ ਹੈ, ਮਨ ਦੇ ਵਿੱਚ ਇਹ ਸਮਾਈ ਸਮਾ ਜਾਂਦੀ ਹੈ, ਲੈ ਹੋ ਜਾਂਦੀ ਹੈ। ਪ੍ਰਭ ਕਹਿ ਸਿਮਰਨ ਕਾਲ ਪਰ ਹਰੈ, ਇਹ ਅਵਸਥਾ ਉਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਕਾਲ ਉਹਦਾ ਨੇੜੇ ਨਹੀਂ ਆਉਂਦਾ ਹੈ।
ਅਨਦਿਨ ਜਾਗੈ ਕਦੇ ਨਾ ਸੋਵੈ,
ਉਹ ਅਨਦਿਨ ਰਾਤ ਦਿਨ ਗੁਰ ਸ਼ਬਦ ਜਾਂ ਨਾਮ ਦੇ ਵਿੱਚ ਚਿੱਤ ਦੀ ਬਿਰਤੀ ਲਾ ਕੇ ਗਿਆਨ ਅਵਸਥਾ ਵਿੱਚ ਜਾਗੇ ਜਾਗਦੇ ਹੈ, ਤੇ ਕਦੇ ਫਿਰ ਉਹ ਕਦੇ ਦਾ ਮਤਲਬ ਕਦਾਚਿਤ ਵੀ ਜਿਹੜੀ ਮੋਹ ਹੈ ਇਹਦੀ ਨੀਂਦ ਹੈ ਜਾਂ ਅਵਿਦਿਆ ਰੂਪੀ ਨੀਂਦ ਹੈ ਉਹਨਾਂ ਨੂੰ ਐਸੀ ਨੀਂਦ ਜਿਹੜੀ ਹੈ ਨਾ ਸੋਵੇ, ਇਹਦੇ ਚ ਸੌਂਦੇ ਨਹੀਂ ਹਨ, ਨਹੀਂ ਸੌਂਦੇ ਹਨ, ਐਸਾ ਪਰਮੇਸ਼ੁਰ ਵਾਹਿਗੁਰੂ ਦੇ ਆਨੰਦ ਦੇ ਵਿੱਚ ਰਹਿੰਦੇ ਨੇ, ਉਹ ਸੌਂਦੇ ਨਹੀਂ। ਪ੍ਰਤੱਖ ਨੀਂਦ ਵੀ ਜੇ ਆਉਂਦੀ ਹੈ ਨਾ ਉਹਨਾਂ ਦੀ ਅਵਸਥਾ ਤੱਕ ਨਹੀਂ ਨੀਂਦ ਪਹੁੰਚਦੀ, ਨੀਂਦ ਉਰਾਂ ਰਹਿ ਜਾਂਦੀ ਹੈ, ਉਹ ਚੌਥੇ ਪਦੇ ਚ ਜਾਗਦੇ ਨੇ। ਤੋ ਇਸ ਕਰਕੇ ਪਰਮੇਸ਼ਰ ਦਾ ਅੱਗੇ ਦੱਸਦੇ ਨੇ ਸਹਿਜੇ
ਸਹਿਜੇ ਅੰਮ੍ਰਿਤ ਪਿਆਉ,
ਕਿਉਂਕਿ ਪਰਮੇਸ਼ਰ ਨੇ ਗੁਰਾਂ ਦੁਆਰਾ ਸਹਿਜੇ ਸੁਤੇ ਸਿੱਧ ਹੀ ਉਹਨਾਂ ਨੂੰ ਨਾਮ ਅੰਮ੍ਰਿਤ ਜਲ ਪਿਆਓ ਪਿਆਉਣਾ ਕੀਤਾ। ਉਹ ਆਪ ਸੁਤੇ ਸਿੱਧ ਬ੍ਰਹਮਾਨੰਦ ਰੂਪੀ ਅੰਮ੍ਰਿਤ ਨੂੰ ਪੀਂਦੇ ਹੈ ਅਤੇ ਹੋਰਨਾਂ ਦੇ ਤਾਂ ਹੀ ਪਿਲਾਉਣਾ ਕਰਦੇ ਹਨ।
ਮਿੱਠਾ ਬੋਲੇ ਅੰਮ੍ਰਿਤ ਬਾਣੀ,
ਉਹ ਬਾਣੀ ਕਰਕੇ ਮਿੱਠਾ ਪਿਆਰਾ ਅੰਮ੍ਰਿਤ ਬਚਨ ਬੋਲੇ ਬੋਲਦੇ ਨੇ, ਉਹ ਮੁੱਖੋ ਮਿੱਠਾ ਮਿੱਠਾ ਪਿਆਰਾ ਪਿਆਰ ਦਾ ਭਰਿਆ ਵਚਨ ਬੋਲਦੇ ਜਿਹੜਾ ਕਿਸੇ ਦੇ ਦਿਲ ਨੂੰ ਨਾ ਦੁਖਾਵੇ। ਤੇ ਪਰਮਾਤਮਾ ਦਾ ਆਪ ਆਪਣਾ ਬਚਨ ਮਿੱਠੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ, ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਤੇ ਪਰਮੇਸ਼ਰ ਕੌੜਾ ਨਹੀਂ ਬੋਲਦਾ, ਰੱਬ ਦੇ ਪਿਆਰੇ ਕਿਵੇਂ ਕੌੜਾ ਬੋਲਣਗੇ, ਉਹਦਾ ਰੂਪ ਹੋ ਜਾਂਦੇ। ਤੇ ਇਸ ਕਰਕੇ ਫਿਰ ਉਹ ਮਿੱਠਾ ਬੋਲੇ ਅੰਮ੍ਰਿਤ ਬਾਣੀ, ਉਹ ਹਰ ਵਕਤ ਮਿੱਠੇ ਬਚਨ ਬੋਲਦੇ, ਹਰ ਵਕਤ ਅੰਮ੍ਰਿਤ ਰੂਪ ਬਾਣੀ ਨੂੰ ਉਚਾਰਨ ਕਰਦੇ ਰਹਿੰਦੇ ਹਨ।
ਅਨਦਿਨ ਹਰ ਗੁਣ ਗਾਓ,
ਰਾਤ ਦਿਨ ਪਰਮੇਸ਼ਰ ਦੇ ਕੀਰਤਨ ਦੇ ਵਿੱਚ ਪਾ ਕੇ ਜਾਂ ਕਥਾ ਰੂਪ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ ਜੀ।
ਨਿਜ ਘਰ ਵਾਸਾ ਸਦਾ ਸੋਹ ਦੇ,
ਉਹਨਾਂ ਦਾ ਨਿਜ ਆਪਣੇ ਸਰੂਪ ਰੂਪੀ ਘਰ ਗ੍ਰਹਿ ਦੇ ਜਾਂ ਤੁਰਿਆ ਪਦ ਰੂਪੀ ਘਰ ਵਿੱਚ ਵਾਸਾ ਨਿਵਾਸ ਹੁੰਦਾ ਸਦਾ ਹਮੇਸ਼ਾ ਹੀ। ਫਿਰ ਉਹ ਲੋਕ ਪ੍ਰਲੋਕ ਦੇ ਵਿੱਚ ਸੋਹਦੇ ਸੋਭਨੀਕ ਹੋਏ ਹਨ, ਸਜਦੇ ਹਨ।
ਨਾਨਕ ਤਿੰਨ ਮਿਲਿਆ ਸੁਖ ਪਾਉ,
ਸਤਿਗੁਰੂ ਜੀ ਕਥਨ ਕਰਦੇ ਹਨ ਤਿੰਨ ਉਹਨਾਂ ਗੁਰਮੁਖ ਜਨਾਂ ਨਾਲ ਮਿਲਿਆ ਮਿਲਾਪ ਕਰਕੇ ਆਤਮ ਸੁਖ ਆਨੰਦ ਪਾਓ ਪਾਉਣਾ ਕਰੀਦਾ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਜੀ,
ਹਰ ਧਨ ਰਤਨ ਜਵੇਹਰੀ,
ਤੇ ਜੋ ਹਰ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਨਾ ਉਹ ਰਤਨ, ਨੌ ਪ੍ਰਕਾਰ ਦੇ ਜਿਹੜੇ ਨਵਰਤਨ ਕਹਿੰਦੇ ਨੇ ਉਹਨਾਂ ਨੂੰ, ਤੇ ਨੌ ਪ੍ਰਕਾਰ ਦੇ ਰਤਨ ਹੈ, ਇਧਰ ਨੌ ਪ੍ਰਕਾਰ ਦਾ ਵੈਰਾਗ ਹੈ। ਤੇ ਇਸ ਪ੍ਰਕਾਰ ਤੇ ਅੱਗੇ ਜਵਾਹਰ ਜਿਹੜਾ ਹੈ ਉਹ ਜਵੇਹਰ ਉਹਨੂੰ ਕਹਿੰਦੇ ਜਿਹਦੇ ਵਿੱਚ ਚਾਰ ਪ੍ਰਕਾਰ ਦੇ ਸਾਧ ਸੰਗੀ ਜੋਹਰੀ ਦੱਸਦੇ ਹੈ, ਮਹਾਂਪੁਰਖ ਦੱਸਦੇ ਸੀ, ਜਿਹਦੇ ਵਿੱਚ ਲਾਲ ਪੀਲਾ ਹਰਾ ਤੇ ਚਿੱਟਾ ਇਹ ਇਸ ਤਰ੍ਹਾਂ ਦੀਆਂ ਧਾਰੀਆਂ ਚਮਕ ਪੈਂਦੀਆਂ, ਚਾਰ ਤਰ੍ਹਾਂ ਦੀ ਉਹਦੇ ਚ ਦਮਕ ਪੈਂਦੀ ਹੈ, ਉਹਨੂੰ ਜਵਾਹਰ ਕਹਿੰਦੇ ਨੇ। ਆਪਣਾ ਜਲਵਾ ਦਿਖਾ ਕੇ ਗਾਹਕ ਦੇ ਮਨ ਨੂੰ ਹਰ ਲਵੇ। ਰਤ ਜਮਾ ਨਾ ਉਹ ਕੀਮਤੀ ਧਾਤੂ ਜਿਹੜੀ ਆਪਣੇ ਵਿੱਚ ਇੰਨਾ ਖਿੱਚ ਲਵੇ ਵੀ ਗਾਹਕ ਨੂੰ ਹੋਰ ਕਿਸੇ ਪਾਸੇ ਦੇਖਣ ਜੋਗੀ ਗੁੰਜਾਇਸ਼ ਨਾ ਛੱਡੇ। ਤੇ ਇੱਧਰ ਸਾਧ ਸਿੰਘ ਜੀ ਕੀ ਹੈ, ਤੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ। ਤੇ ਇੱਧਰ ਮੰਦ ਬੈਰਾਗ ਕਾਰਨ ਬੈਰਾਗ ਯਤ ਮਾਨ ਇਹ ਕੇਂਦਰੀ ਵਸੀਕਰਨ ਤੀਬਰ ਬੈਰਾਗ ਤਰ ਤੀਬਰ ਬੈਰਾਗ ਤਰ ਤੀਬਰ ਤਰ ਤਮ ਬੈਰਾਗ ਇਹ ਜਿਹੜਾ ਨੌ ਪ੍ਰਕਾਰ ਦਾ ਬੈਰਾਗ ਹੈ ਇਹ ਨਵਰਤਨੇ ਹੈ। ਗਿਆਨ ਰੂਪੀ ਜਵਾਹਰ ਹੈ ਤੇ ਗਿਆਨ ਦੇ ਵਿੱਚ ਵੀ ਚਾਰ ਦਮਕਾਂ ਪੈਂਦੀਆਂ ਨੇ, ਸਰਵਣ ਮੰਨਣ ਨਿਧਿਆਸਨ ਤਤ ਤੋਂ ਪਦਾ ਸੁਸ਼ੋਧਨ ਇਹਦੇ ਚ ਵੀ ਚਾਰ ਰੰਗ ਨੇ। ਇਸ ਕਰਕੇ ਵੀ ਇਹ ਜਵਹਿਰ ਜਿਹੜਾ ਉਹ ਗਿਆਨ ਉਹਦੇ ਵਿੱਚ ਵੀ ਇਹ ਚਾਰ ਦਮਕਾਂ ਹਨ ਉਹ ਪ੍ਰਾਪਤ ਹੋ ਗਿਆ। ਉਹਨਾਂ ਨੂੰ ਨਾਮ ਧਾਨੀ ਸਭ ਕੁਛ ਹੈ ਉਹਨਾਂ ਦੇ ਕੋਲ, ਨਾਮ ਦੇ ਵਿੱਚ ਇਹ ਸਭ ਕੁਛ ਪ੍ਰਾਪਤ ਹੁੰਦਾ, ਗਿਆਨ ਮਿਲਿਆ ਤਾਂ ਵੀ ਤੇ ਇਸ ਤਰ੍ਹਾਂ ਵਿਰਾਗ ਮਿਲਿਆ ਤਾਂ ਵੀ ਇਹਦੇ ਵਿੱਚੋਂ ਹੀ ਸਾਰਾ ਕੁਛ ਪ੍ਰਾਪਤ ਹੁੰਦਾ। ਨਾਮ ਐਸਾ ਜਿਹਦੇ ਕੋਲ ਧਨ ਹੈ ਉਹ ਰਤਨ ਵੀ ਲੈ ਸਕਦਾ ਹੈ, ਜਵਾਹਰ ਵੀ ਲੈ ਸਕਦਾ ਹੈ। ਇਸੇ ਤਰ੍ਹਾਂ ਨਾਮ ਧਨ ਰੂਪੀ ਗਿਆਨ ਤੱਕ ਪਹੁੰਚ ਸਕਦਾ, ਨਾਮ ਧਨ ਵਾਲਾ ਜਿਹੜਾ ਉਹਨੂੰ ਪੂਰਨ ਵੈਰਾਗ ਤੱਕ ਵੀ ਪਹੁੰਚ ਸਕਦਾ। ਤੋ ਇਸ ਪ੍ਰਕਾਰ ਅੱਗੇ ਦੱਸਦੇ ਹਨ ਜੀ,
ਸੋ ਗੁਰ ਹਰ ਧਨ ਹਰ ਪਾਸਹੁ ਦੀਵਾਇਆ।
ਸੋ ਉਹ ਗੁਰ ਸਤਿਗੁਰਾਂ ਨੇ ਤੇ ਹਰ ਪਰਮੇਸ਼ਰ ਦਾ ਨਾਮ, ਨਾਮ ਰੂਪੀ ਧਨ ਨਿਸਕਾਮ ਕਰਮਾਂ ਵਾਲਿਆਂ ਨੂੰ ਇਹ ਹਰ ਪਰਮੇਸ਼ਰ ਦੇ ਪਾਸੋਂ ਕੋਲੋਂ ਦਿਵਾਇਆ ਦਵਾਉਣਾ ਕੀਤਾ। ਉਹ ਹਰੀ ਨਾਮ ਧਨ ਪਰਮੇਸ਼ਰ ਨੇ ਗੁਰਾਂ ਪਾਸੋਂ ਦਵਾਉਣਾ ਕੀਤਾ, ਐਸਾ ਵੀ ਇਹਦਾ ਅਰਥ ਬਦਲਾ ਦੇ ਨਾਲ ਹੈ। ਜੋ ਪਰਮੇਸ਼ਰ ਦਾ ਨਾਮ ਰੂਪੀ ਧਨ ਪ੍ਰਭੂ ਪ੍ਰਾਪਤੀ ਵਾਲਾ ਰਤਨ ਵੈਰਾਗ ਪੈਦਾ ਕਰਨ ਵਾਲਾ ਹੈ ਤੇ ਜਵੇਹਰ ਭਾਵ ਗਿਆਨ ਦੇਣ ਵਾਲਾ ਹੈ, ਉਹ ਨਾਮ ਰੂਪੀ ਧਨ ਸਤਿਗੁਰਾਂ ਨੇ ਪਰਮੇਸ਼ਰ ਦੇ ਕੋਲੋਂ ਦਵਾਉਣਾ ਕੀਤਾ ਹੈ। ਤੇ ਇਸ ਪ੍ਰਕਾਰ ਕਥਨ ਕਰਦੇ ਹਨ
ਜੀ, ਕਿਸੈ ਕਿਹੋ ਦਿਸ ਆਵੈ ਤਾ ਕੋਈ ਕਿਹੋ ਮੰਗ ਲਏ ਅਕੈ ਕੋਈ ਕਿਹੋ ਦੇਵਾਏ।
ਇਹ ਭਾਈ ਵਿਸਰਾਮ ਹੈ ਵੱਡੇ, ਇਹ ਪਿੱਛੇ ਵੀ ਉਹ ਦੋ ਵਿਸਰਾਮ ਆਏ ਸੀ, ਉਹਨਾਂ ਨੂੰ ਧਿਆਨ ਦੇ ਨਾਲ ਫਿਰ ਪਕਾਈਦਾ ਹੁੰਦਾ ਹੈ। ਜੋ ਜੇਕਰ ਹੋਰ ਕਿਸੇ ਕੋਲ ਕਿਹੋ ਕੁਝ ਹਰੀ ਨਾਮ ਰੂਪੀ ਧਨ ਦਿਸ ਆਵੇ, ਦਿਖ ਜਾਵੇ, ਤਾਂ ਕੋਈ ਕਿਹੋ ਮੰਗ ਲਏ। ਜੇ ਕੋਈ ਉਸ ਨਾ ਦੇਵੇ ਤਾਂ ਫਿਰ ਉਹਦੇ ਕੋਲ ਜਾ ਕੇ ਭਾਈ ਮੰਗ ਲਵੇ। ਪਰ ਅੱਗੇ ਦੱਸਦੇ ਹਨ, ਅਕੈ ਕੋਈ ਕਿਹੋ ਦੇਵਾਏ, ਅਕੈ ਜਾਂ ਆ ਕੇ ਕੋਈ ਕਿਹੋ ਕਿਸ ਪਾਸੋਂ ਦਿਵਾਵੇ ਦਿਵਾ ਦੇਵੇ।
ਇਹੋ ਹਰ ਧਨ ਜੋਰ ਕੀਤਾ ਕਿਸੇ ਨਾਲ ਨਾ ਜਾਏ ਵੰਡਾਇਆ।
ਇਹ ਜਿਹੜਾ ਨਾਮ ਰੂਪੀ ਧਨ ਹੈ ਨਾ, ਇਹ ਜੋਰ ਬਲ ਦੇ ਕੀਤਿਆਂ ਕਿਸੇ ਨਾਲ ਪਾਸੋਂ ਵੰਡਾਇਆ ਨਹੀਂ ਜਾ ਸਕਦਾ। ਜਿਵੇਂ ਭਰਾਵਾਂ ਦਾ ਝਗੜਾ ਪੈ ਜਾਏ, ਉਹ ਫਿਰ ਡਾਂਗ ਦੇ ਜੋਰ, ਕਾਨੂੰਨ ਦੇ ਜੋਰ ਕਹਿੰਦੇ ਆਪਣੀ ਜ਼ਮੀਨ ਵੰਡਾ ਲੈਂਦਾ ਵੀ ਤੂੰ ਕੌਣ ਹੈ, ਮੇਰਾ ਹਿੱਸਾ ਇਹਦੇ ਚ। ਪਰ ਇਹਨੂੰ ਨਹੀਂ ਕੋਈ ਵੰਡਾ ਸਕਦਾ, ਨਾਮ ਧਨ ਐਸਾ ਜਿਹਦਾ ਉਹਦੇ ਕੋਲੇ ਰਹੇਗਾ। ਤੇ ਇਸ ਪ੍ਰਕਾਰ ਫਿਰ ਕਹਿੰਦੇ ਇਹ ਵੰਡਿਆ ਨਹੀਂ ਜਾ ਸਕਦਾ, ਜਿਹਦੇ ਕੋਲ ਉਸੇ ਕੋਲੇ ਰਹਿੰਦਾ।
ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੇ।
ਇਹ ਇੱਥੇ ਲਾਏ ਤੇ ਜਮ ਕੀ ਹੈ ਭਾਈ, ਫਿਰ ਵੰਡ ਤੇ ਜਮ ਕੀ ਹੈ, ਆਵੇ ਤੇ ਵਿਸਰਾਮ ਲੱਗਿਆ। ਜਿਸ ਗੁਰਮੁਖ ਜਾਨੋ ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ, ਇੱਥੇ ਜਮ ਕੀ ਲੱਗ ਗਈ। ਸਤਿਗੁਰ ਸੱਚੇ ਨਾਲ ਸਾਥ ਮਿਲਾ ਕੇ ਹਰ ਪਰਮੇਸ਼ੁਰ ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਨਾਮ ਜਪਣ ਵਿੱਚ ਜਾਂ ਪਰਮੇਸ਼ੁਰ ਆਪਣੀ ਪ੍ਰਾਪਤੀ ਦੀ ਸ਼ਰਧਾ ਭਾਵਨਾ ਲਾਏ ਲਾਉਂਦਾ ਹੈ, ਤਿਸ ਹਰ ਧਨ ਕੀ ਵੰਡ। ਤੇ ਉਹਨਾਂ ਨੂੰ ਭਾਈ ਫਿਰ ਹਰੀ ਪਰਮੇਸ਼ੁਰ ਨਾਮ ਧਨ ਦੀ ਜਿਹੜੀ ਵੰਡ ਹੈ ਹੱਥ ਆਵੇ, ਤਿਸ ਉਸਦੇ ਹੱਥ ਆਵੇ ਆਉਂਦੀ ਹੈ, ਜਾਂ ਉਸ ਗੁਰਮੁਖ ਜਨ ਨੂੰ ਨਾਮ ਰੂਪੀ ਧਨ ਦੀ ਵੰਡ ਮਨ ਰੂਪੀ ਹੱਥ ਵਿੱਚ ਆ ਕੇ ਪ੍ਰਾਪਤ ਹੁੰਦੀ ਹੈ।
ਜਿਸ ਨੂੰ ਕਰਤਾ ਧੁਰ ਲਿਖ ਪਾਇਆ,
ਜਿਸ ਨੂੰ ਕਰਤੇ ਰਚਨਹਾਰ ਪਰਮੇਸ਼ਰ ਨੇ ਧੁਰ ਆ ਤੋਂ ਸ੍ਰੇਸ਼ਟ ਲੇਖ ਲਿਖ ਕੇ ਪਾਇਆ ਪਾਉਣਾ ਕੀਤਾ ਹੈ, ਉਸ ਨੇ ਗੁਰਾਂ ਦੁਆਰਾ ਮਨੁੱਖਾ ਜਨਮ ਵਿੱਚ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ।
ਇਸ ਹਰ ਧਨ ਕਾ ਕੋਈ ਸਰੀਕ ਨਾਹੀ, ਕਿਸੇ ਕਾ ਖਤ ਨਾਹੀ, ਕਿਸੇ ਕੈ ਸੀਵ ਬੰਨੈ ਰੋਲ ਨਾਹੀ।
ਤੇ ਇਹਦੇ ਭਾਈ ਜਮਕੀਆਂ ਨ, ਇਸ ਹਰ ਧਨ ਕਾ ਕੋਈ ਸਰੀਕ ਨਾਹੀ, ਇੱਥੇ ਜਮਕੀ ਹੈ, ਇਸ ਹਰੀ ਨਾਮ ਧਨ ਦਾ ਕੋਈ ਸਰੀਕ ਹਿੱਸੇਦਾਰ ਨਹੀਂ ਹੈ, ਕਿਸੇ ਕਾ ਖਤ ਨਾਹੀ। ਤੇ ਅੰਤ ਨੂੰ ਇਹਦਾ ਹੱਕਦਾਰ ਹੋਵੇ ਤਾਂ ਹੀ ਮਤਲਬ ਕੋਈ ਹੋ ਸਕਦਾ, ਉਹਦਾ ਸਰੀਰਕ ਹੱਕਦਾਰ ਹੀ ਨਹੀਂ ਹੈ। ਕਿਸੇ ਦਾ ਖਤ ਪੱਤਰ ਪ੍ਰਵਾਨਾ ਉਹ ਨਾ ਹੀ ਲਿਖਵਾਇਆ ਹੋਇਆ, ਵੀ ਕੋਈ ਕਹਿ ਦੇਵੇ ਆਸ ਜੀ ਮੇਰੇ ਤਾਂ ਕੋਈ ਲਿਖ ਦਿਖਾ ਦਿੰਦਾ ਜਿਵੇਂ ਬਸੀਤ ਕਰਾਈ ਹੋਵੇ ਵੀ ਜੀ ਮੈਂ ਹੱਕਦਾਰ ਹੈ, ਇਹ ਵੀ ਕੋਈ ਖਤ ਨਹੀਂ ਕਿਸੇ ਦਾ ਲਿਖਾਇਆ ਹੋਇਆ। ਕਿਸੇ ਕਹਿ ਸੀਬ ਬੰਨੇ ਰੋਲ ਨਾ ਹੀ, ਕਿਸੇ ਦਾ ਕੋਈ ਆਪਣੇ ਨਾਮ ਉੱਤੇ ਖਤਦਾਰ ਖਾਤਾ ਜਿਵੇਂ ਹੁਣ ਚੱਲਦੇ ਬੰਕ ਜੀ ਇਹ ਵੀ ਨਹੀਂ ਲਿਖਾਇਆ ਹੋਇਆ, ਭਾਵ ਕਿਸੇ ਨੇ ਕੋਈ ਖਤ ਲਿਖ ਕੇ ਵੀ ਨਹੀਂ ਇਹ ਦਿੱਤਾ ਹੋਇਆ ਵੀ ਮੈਂ ਤੈਨੂੰ ਹੱਕਦਾਰ ਬਣਾ ਦਿੱਤਾ, ਕਿਸੇ ਕਾ ਖਤ ਨਾਹੀਂ। ਤੇ ਇਸ ਕਰਕੇ ਇਹਦਾ ਕਿਸੇ ਨੂੰ ਇਹ ਹੱਕ ਹੀ ਨਹੀਂ ਦਿੱਤਾ ਲਿਖਤ ਰੂਪ ਦੇ ਜੋ ਪਿੱਛੇ ਹੱਕਦਾਰ ਹੋਵੇ। ਤੇ ਇਸ ਕਰਕੇ ਕਿਸੇ ਕਹਿ ਸੀਬ ਬੰਨੇ ਰੋਲ ਨਾਹੀਂ, ਕਿਸੇ ਕਹਿ ਦੇ ਸੀਬ ਨਾਮ ਹੈ ਹੱਦ ਦਾ, ਸੀਮਾ ਜਿਹਨੂੰ ਕਹਿੰਦੇ ਆ ਹੱਦ ਹੈ, ਬੰਨੇ ਬੰਨੇ ਦਾ ਰੋਲ ਰੌਲਾ ਝਗੜਾ ਵੀ ਨਹੀਂ ਹੈ। ਰਾਜਿਆਂ ਦੀਆਂ ਹੱਦਾਂ ਹੁੰਦੀਆਂ ਜਿਮੀਦਾਰਾਂ ਦੇ ਬੰਨੇ ਹੁੰਦੇ, ਤੇ ਕੁਛ ਲੋਕ ਚਲੋ ਇਸ ਤਰ੍ਹਾਂ ਵੀ ਕਹਿੰਦੇ ਜਿਮੀਦਾਰਾਂ ਦੀਆਂ ਹੱਦਾਂ ਹੁੰਦੀਆਂ ਰਾਜਿਆਂ ਦੇ ਬੰਨੇ ਹੁੰਦੇ ਨੇ, ਪਰ ਰਾਜਿਆਂ ਦੀਆਂ ਸੀਮਾ ਹੁੰਦੀਆਂ, ਇੱਥੇ ਤੱਕ ਸੀਮਾ, ਇੱਥੇ ਤੱਕ ਹੱਦ ਹੈ ਫਲਾਣੇ ਰਾਜ ਦੀ। ਕਹਿੰਦੇ ਇਸ ਪ੍ਰਕਾਰ ਫਿਰ ਇੱਧਰ ਕਿਸੇ ਦੀ ਸੀਬ ਹੱਦ ਬੰਨੇ ਆਦਿ ਦਾ ਰੌਲਾ ਝਗੜਾ ਹੀ ਨਹੀਂ ਹੈ। ਇਸ ਕਰਕੇ ਮਹਾਰਾਜ ਸਾਹਿਬ ਦਾ ਨਾਮ ਐਸਾ ਹੈ,
ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀ, ਕਿਸੇ ਕਾ ਖਤ ਨਾਹੀ, ਕਿਸੇ ਕੈ ਸੀਬ ਬੰਨੈ ਰੋਲ ਨਾਹੀ।
ਤੇ ਇਹ ਜਿਹੜਾ ਨਾਮ ਰੂਪੀ ਧਨ ਹੈ, ਕੋਈ ਵੀ ਇਹਦਾ ਹੰਕਾਰ ਕਰਕੇ ਹਿੱਸੇਦਾਰ ਨਹੀਂ ਹੈ। ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀ, ਇਹਦਾ ਕੋਈ ਹਿੱਸੇਦਾਰ ਨਹੀਂ, ਭਾਵ ਹੰਕਾਰ ਹੈ ਜਿਹੜਾ ਜਾਂ ਅਗਿਆਨ ਆਦਿ, ਇਹਦਾ ਸ਼ਰੀਕ ਨਹੀਂ ਹੈ, ਇਹਦੇ ਨਾਲ ਕੋਈ ਸ਼ਰੀਕਾ ਨਹੀਂ ਕਰਦਾ, ਨਾਮ ਤੁਹਾਨੂੰ ਖੋਹ ਨਹੀਂ ਸਕਦਾ ਕੋਈ। ਤੇ ਇਸ ਕਰਕੇ ਕਿਸੇ ਦੇਵੀ ਦੇਵਤੀ ਉਪਾਸਨਾ ਦਾ ਪ੍ਰਵਾਨਾ ਖਤ ਨਹੀਂ ਹੈ। ਤੇ ਨਾਮ ਰੂਪੀ ਜਿਹੜਾ ਧਨ ਹੈ, ਇਹ ਧਨ ਦਾ ਕੋਈ ਅੰਤਹਿਕਰਨ ਚ ਖਾਤਾ ਵੀ ਨਹੀਂ ਖੋਲਿਆ ਹੋਇਆ ਕਿਸੇ ਦਾ, ਵੀ ਕਿਸੇ ਨੇ ਅੰਤਹਿਕਰਨ ਰੂਪੀ ਖਾਤੇ ਦੇ ਵਿੱਚੋਂ ਨਾਮ ਧਨ ਬਣਾ ਲਿਆ ਵੀ ਮੇਰਾ ਖਾਤਾ ਖੋਲਿਆ, ਤੇਰੇ ਮਨ ਦੇ ਵਿੱਚ ਐਂ ਤਾਂ ਹੈ ਹੀ ਨਹੀਂ। ਕਿਸੇ ਕੋਲ ਦੇਹ ਅਧਿਆਸ ਦੀ ਹੱਦ ਵੀ, ਦੇਵੀ ਦੇਵਤਿਆਂ ਦੀ ਉਪਾਸਨਾ ਦੇ ਬੰਨੇ ਵੀ, ਇਹਦਾ ਵੀ ਰੌਲਾ ਨਹੀਂ ਹੈ। ਹਾਂਜੀ ਅੱਗੇ ਬੋਲੋ।
ਜੇ ਕੋ ਹਰ ਧਨ ਕੀ ਬਖੀਲੀ ਕਰੇ, ਤਿਸ ਕਾ ਮੋਹ ਹਰ ਚੋ ਕੁੰਡਾ ਵਿੱਚ ਕਾਲਾ ਕਰਾਇਆ।
ਜੇਕਰ ਜੇ ਕੋਈ ਹਰੀ ਨਾਮ ਧਨ ਦੀ ਬਖੀਲੀ, ਨਾਮ ਹੈ ਚੁਗਲੀ ਦਾ ਜਾਂ ਈਰਖਾ ਦਾ, ਈਰਖਾ ਕਰਦਾ ਹੈ ਨਾਮ ਜਪਣਾ, ਜਿਵੇਂ ਕਈਆਂ ਨੇ ਗੁਰੂ ਸਾਹਿਬਾਂ ਨੇ ਵੇਲੇ ਗੁਰਤਾ ਗੱਦੀ ਲੈਣ ਵਾਸਤੇ ਬਖੀਲੀਆਂ ਕੀਤੀਆਂ ਹੀ ਨੇ, ਬਾਈ ਬਣ ਕੇ ਬਹਿ ਗਏ ਸੀ ਬਾਬੇ ਬਕਾਲੇ। ਇਸ ਕਰਕੇ ਤਿਸ ਉਸ ਦਾ ਮੂੰਹ ਜਿਹੜਾ ਨਾ ਪਰਮੇਸ਼ਰ ਨੇ ਚਾਰੇ ਕੁੰਟਾਂ ਵਿੱਚ ਕਾਲਾ ਕਰਾ ਦਿੱਤਾ। ਭਾਈ ਅਲਾਣਤਾਂ ਦੀ ਕਾਲਸ ਫਿਰ ਗਈ ਉਹਨਾਂ ਦੇ ਚਿਹਰੇ ਚ, ਲੋਕ ਪੁਰਲੋਕ ਮੂੰਹ ਕਾਲਾ ਹੋਇਆ।
ਹਰ ਕੇ ਦਿੱਤੇ ਨਾਲ ਕਿਸੇ ਜ਼ੋਰ ਬਖੀਲੀ ਨਾ ਚੱਲੇ।
ਤੇ ਗੁਰਾਂ ਦੁਆਰਾ ਹਰ ਪਰਮੇਸ਼ਰ ਦੇ ਦਿੱਤੇ ਹੋਏ ਬਖਸ਼ਿਸ਼ ਕੀਤੇ ਹੋਏ ਨਾਮ ਧਨ ਦੇ ਨਾਲ ਕਿਸੇ ਦਾ ਜ਼ੋਰ ਬਲ ਬਖੀਲੀ ਈਰਖਾ ਚੁਗਲੀ ਨਾ ਚੱਲੀ ਨਹੀਂ ਚੱਲਦੀ ਹੈ।
ਦੇਹੋ ਦੇਹੋ ਨਿਤ ਨਿਤ ਚੜ੍ਹੈ ਸਵਾਇਆ।
ਇਹ ਤਾਂ ਦੇਹੋ ਦੇਹੋ ਦਿਨ ਪ੍ਰਤੀ ਦਿਨ ਨਿਤ ਨਿਤ ਹਮੇਸ਼ਾ ਹਮੇਸ਼ਾ ਚੜ੍ਹੈ ਸਵਾਇਆ, ਜਿਵੇਂ ਸੱਤ ਭੂਮਿਕਾ ਨੇ ਸੁਵਿੱਛਾ ਤੋਂ ਅੱਗੇ ਸਾਸੀ ਦੂਜੀ ਭੂਮਿਕਾ, ਸੁਵਿੱਛਾ ਸੋ ਵਿਚਾਰਨਾ ਤਨੂ ਮਾਨਸਾ ਸਤੂਆ ਪਾਤ ਅਸੰਸਕਤ ਪਦਾਰਥ ਭਾਵਨੀ ਤੁਰੀਆ, ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ, ਤੀਜੀ ਤੋਂ ਬਾਅਦ ਚੌਥੀ, ਚੌਥੀ ਤੋਂ ਪੰਜਵੀਂ, ਇਹ ਭੂਮਿਕਾ ਚੜ੍ਹਦੀਆਂ ਜਾਂਦੀਆਂ ਹਨ। ਦੇਹ ਦੋ ਨਿਤ ਨਿਤ ਚੜ੍ਹੇ ਸਵਾਇਆ, ਸਵਾਇਆ ਤੋਂ ਸਵਾਇਆ, ਇਹ ਉਹਨਾਂ ਦੀ ਭੂਮਿਕਾ ਦੁਗਣੀ ਚੌਗਣੀ ਹੁੰਦੀ ਜਾਂਦੀ ਹੈ।
ਸਲੋਕ ਮਹੱਲਾ ਤੀਜਾ।
ਤੇ ਸਲੋਕ ਤੀਸਰੇ ਪਾਤਸ਼ਾਹ ਦਾ ਹੈ, ਅੱਗੇ ਫਰਮਾਨ ਕਰਦੇ ਨੇ,
ਜਗਤ ਜਲੰਦਾ ਰੱਖ ਲੈ।
ਇਹ ਪਰਮੇਸ਼ਰ ਤੂੰ ਆਪਣੀ ਆਪ ਦੀ ਮਿਹਰ ਕਰਕੇ ਧਾਰਨ ਕਰਕੇ ਨਾ ਸਾਰੀ ਬੋਲ ਦੋ ਜੀ, ਆਪਣੀ
ਆਪਣੀ ਕਿਰਪਾ ਧਾਰ।
ਹੇ ਪਰਮੇਸ਼ਰ ਤੂੰ ਆਪਣੀ ਕਿਰਪਾ, ਇਹ ਹੁਣ ਬੇਨਤੀ ਕਰਦੇ ਸਮੁੱਚੇ ਸਰਬੱਤ ਦੇ ਭਲੇ ਵਾਲੀ ਅਰਦਾਸ, ਹੇ ਪਰਮੇਸ਼ਰ ਤੂੰ ਆਪਣੀ ਮਿਹਰ ਕਰਕੇ, ਮਿਹਰ ਧਾਰਨ ਕਰਕੇ ਇਸ ਜਗਤ ਨੂੰ ਸੰਸਾਰ ਦੇ ਤਾਂ ਇਹਨੂੰ ਇਹ ਸੜਦੇ ਹੋਏ ਸੰਸਾਰ ਨੂੰ ਰੱਖ ਲੈ। ਈਰਖਾ ਦੀ ਅੱਗ ਵਿੱਚ ਸੜ ਰਿਹਾ ਹੈ ਤੇ ਇਹ ਤੋਂ ਮਹਾਰਾਜ ਇਹਦੇ ਇਹ ਤੋਂ ਬਚਾ ਲੈ, ਇੰਨੀ ਈਰਖਾ ਹੈ ਇੱਕ ਦੂਜੇ ਨੂੰ ਸਹਿਣ ਨਹੀਂ ਕਰਦੇ, ਬਚਾ ਲੈ, ਰੱਖ ਲੈ, ਰੱਖ ਲੈਣਾ ਕਰ। ਇਹ ਸੰਸਾਰ ਕੋਈ ਈਰਖਾ ਦੀ ਅੱਗ ਵੀ ਸੜ ਰਿਹਾ, ਕੋਈ ਵਿਸ਼ਿਆਂ ਦੀ ਅੱਗ ਸਭ ਵੀ ਜੜਦਾ ਹੈ, ਕੋਈ ਤ੍ਰਿਸ਼ਨਾ ਦੀ ਅੱਗ ਵੀ ਸੜ ਰਿਹਾ ਹੈ, ਕੋਈ ਕਾਮ ਦੀ ਅੱਗ ਵਿੱਚ ਸੜ ਰਿਹਾ ਹੈ, ਕੋਈ ਕ੍ਰੋਧ ਦੀ ਅੱਗ ਵਿੱਚ ਸੜ ਰਿਹਾ ਹੈ। ਇਸ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਮਹਾਰਾਜ ਰੱਖਿਆ ਕਰੋ ਇਸ ਦੇ ਸੰਸਾਰ ਦੇ।
ਜਿਤ ਦੁਆਰਾ ਉਬਰੈ,
ਜਿਸ ਦੁਆਰਾ ਸੰਗਤ ਦੁਆਰਾ ਜਾਂ ਸਾਧਨਾ ਦੁਆਰਾ ਸੰਸਾਰ ਵਿਸ਼ਿਆਂ ਦੀ ਅੱਗ ਤੋਂ, ਈਰਖਾ ਦੀ ਅੱਗ ਤੋਂ ਤੇ ਇਹ ਉਬਰੇ ਬਚ ਸਕਦਾ ਹੋਵੇ, ਆਪ ਕਿਰਪਾ ਕਰੋ।
ਤਿੱਤੇ ਲੈ ਹੋ ਉਬਾਰ,
ਉੱਥੇ ਉਸੇ ਤਰ੍ਹਾਂ ਉਬਾਰ ਬਚਾ ਲੈਣਾ ਕਰੋ, ਗੁਰਾਂ ਦੀ ਸ਼ਰਨ ਚ ਪਾ ਕੇ ਬਚਾ ਲੈਣਾ ਕਰੋ।
ਸਤਿਗੁਰ ਸੁਖ ਹੀ ਖਾ ਲਿਆ,
ਤੇ ਜੇ ਸਤਿਗੁਰਾਂ ਨੇ, ਸੱਚੇ ਗੁਰਾਂ ਨੇ ਇਸ ਦੁੱਖ ਦੀ ਨਿਮਿਰਤੀ ਵਾਸਤੇ ਸੁਖ ਪ੍ਰਗਟ ਕਰਕੇ ਵਿਖਾ ਲਿਆ, ਵਿਖਾ ਦਿੱਤਾ, ਉਹ ਕਿਹੜਾ ਸੁਖ ਹੈ? ਆਤਮ ਸੁਖ, ਅਨੰਤ ਸੁਖ ਵਿਖਾ ਦਿੱਤਾ ਹੈ।
ਸੱਚਾ ਸ਼ਬਦ ਵਿਚਾਰ,
ਗੁਰਾਂ ਦੇ ਸੱਚੇ ਸ਼ਬਦ ਉਪਦੇਸ਼ ਦੀ ਵਿਚਾਰ ਮੈਨੂੰ ਜਾਂ ਜਗਤ ਨੂੰ ਦੇਣਾ ਕਰੋ, ਸੱਚੇ ਉਪਦੇਸ਼ ਦੁਆਰਾ ਆਪਣੇ ਨਾਮ ਜਾਂ ਸਰੂਪ ਦੀ ਵਿਚਾਰ ਦੇਣਾ ਕਰੋ, ਇਹ ਅਰਦਾਸ ਹੈ।
ਨਾਨਕ ਅਵਰ ਨਾ ਸੁਝੇ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਇਹ ਮੈਨ ਸਾਨੂੰ ਤਾਂ ਹੋਰ ਕੋਈ ਸੁਝਦਾ ਹੀ ਨਹੀਂ ਹੈ, ਨਾਨਕ ਅਵਰ ਨਾ ਸੁਝੀ, ਕਿ ਹਰ ਪਰਮੇਸ਼ਰ ਆਪ ਕਿਰਪਾ ਕਰੋ। ਸਾਰੀ ਤੁਕ ਬੋਲ ਦੋ ਜੀ,
ਹਰ ਬਿਨ ਬਖਸ਼ਣ ਹਾਰ,
ਸਾਨੂੰ ਵੀ ਕਥਨ ਕਰਦੇ ਨੇ ਇਹ ਹਰ ਪਰਮੇਸ਼ਰ, ਆਪ ਜੀ ਤੋਂ ਬਿਨ ਬਗੈਰ ਹੋਰ ਕੋਈ ਮੇਰੇ ਜਾਂ ਜੀਵਾਂ ਦੇ ਔਗੁਣਾਂ ਨੂੰ ਬਖਸ਼ਣ ਵਾਲਾ ਦਿਸਦਾ ਹੀ ਨਹੀਂ, ਅਗਰ ਹੋਰ ਕੋਈ ਸੁਝਦਾ ਹੀ ਨਹੀਂ ਹੈ, ਦਿਸਦਾ ਹੀ ਨਹੀਂ ਹੈ, ਕਿਹਦੇ ਕੋਲ ਜਾ ਕੇ ਆਪਣੇ ਔਗੁਣ ਬਖਸ਼ਾਈਏ ਥੋਤੋਂ ਬਿਨਾ?
ਮਹੱਲਾ ਤੀਜਾ,
ਅੱਗੇ ਤੀਸਰੇ ਪਾਤਸ਼ਾਹ ਮਹੱਲਾ ਉਚਾਰਨ ਕਰਦੇ ਹਨ ਜੀ।
ਹੋਮੇ ਮਾਇਆ ਮੋਹਣੀ,
ਮੋਹਣੀ ਮੋਹਤ ਕਰਨ ਵਾਲੀ ਮਾਇਆ ਦੀ ਹੋਮੇ ਹੰਗਤਾ ਹੈ, ਮਾਇਆ ਦੀ ਹੰਗਤਾ ਮੋਹਤ ਮੂਰਛਾ ਕਰਨ ਵਾਲੀ ਹੈ।
ਦੂਜਾ ਲੱਗਾ ਜਾਏ,
ਜਿਸ ਵਿਚ ਚਿੱਤ ਦੀ ਬਿਰਤੀ ਮੋਹਤ ਹੋ ਕੇ ਦੂਜੇ ਦਵੈਸ਼ ਵਿਚ ਲੱਗੀ ਹੋਈ ਹੈ, ਭਾਵ ਦਵੈਸ਼ ਵਿਚ ਜਾ ਕੇ ਲੱਗ ਜਾਂਦੀ ਹੈ।
ਨਾ ਇਹ ਮਾਰੀ ਨਾ ਮਰੇ,
ਇਹ ਮਾਇਆ ਦੀ ਹੰਗਤਾ ਕਿਸੇ ਪਾਸੋਂ ਸਾਧਨਾ ਦੇ ਨਾਲ ਮਾਰੀ ਹੋਈ ਮਰਦੀ ਨਹੀਂ ਹੈ, ਨਾ ਹੀ ਆਪਣੇ ਆਪ ਮਰਦੀ ਹੈ, ਨਾ ਕਿਸੇ ਦੀ ਮਾਰੀ ਮਰਦੀ ਹੈ, ਤੇ ਇਸ ਕਰਕੇ ਅੱਗੇ ਦੱਸਦੇ ਨੇ
ਨਾ ਇਹ ਹੱਟ ਵਿਕਾਇ,
ਨਾ ਕਿਤੇ ਹੱਟ ਦੇ ਵਿਕਦੀ ਹੈ, ਨਾ ਵਿਸ਼ੇਸ਼ ਕਰਕੇ ਨਿਸ਼ਚੇ ਕਰਕੇ ਕਿਸੇ ਦੀ ਮਾਰੀ ਹੋਈ ਮਰਦੀ ਹੈ, ਨਾ ਹੀ ਮਾਇਆ ਦੀ ਹੰਗਤਾ ਕਿਸੇ ਦੀ ਹੱਟ ਦੁਕਾਨ ਉੱਤੇ ਵਿਕਾਏ ਵੇਚੀ ਜਾ ਸਕਦੀ ਹੈ। ਤੇ ਕਈ ਚੀਜ਼ਾਂ ਐਸੀਆਂ ਹੁੰਦੀਆਂ ਹਨ ਵੀ ਇਹ ਸਾਡੇ ਤਾਂ ਕੰਮ ਦੀ ਨਹੀਂ, ਹਕੇ ਵੇਚ ਦਿਓ, ਵੀ ਹੁਣ ਹੰਗਤਾ ਸਾਡੇ ਕੰਮ ਦੀ ਨਹੀਂ, ਕਿਸੇ ਨੂੰ ਵੇਚ ਦਿਓ ਕਿਸੇ ਦੁਕਾਨ ਤੇ, ਇਹ ਵਿਕਦੀ ਵੀ ਨਹੀਂ ਹੈ, ਕਿਸੇ ਦੀ ਵੇਚੀ ਹੋਈ ਸੰਸਾਰ ਰੂਪੀ ਹੱਟੀ ਚ ਵਿਕਦੀ ਨਹੀਂ ਹੈ।
ਗੁਰ ਕੈ ਸ਼ਬਦ ਪਰਜਾਲੀ ਹੈ,
ਜਦੋਂ ਕੀ ਚੀਜ਼ ਵਿਕੇ ਬਿਨਾਂ ਆਪ ਨਾ ਰੱਖਣੀ ਹੋਵੇ ਫਿਰ ਤਾਂ ਅੱਗ ਲਾ ਕੇ ਫੂਕ ਦੀ ਹੈ, ਵੀ ਕੂੜਾ ਕੱਟ ਲਈ ਆ ਜੀ ਫੂਕ ਦਿਓ, ਰਾਕੇ ਤਾਂ ਰੱਖਣੀ ਤਾਂ ਹੈ ਨਹੀਂ। ਜਦ ਗੁਰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਫਿਰ ਪਰ ਵਿਸ਼ੇਸ਼ ਕਰਕੇ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਹੋਮੇ ਨੂੰ ਜਾਲੀਏ, ਸਾੜਨਾ ਕਰੀਏ,
ਤਾਂ ਇਹ ਵਿੱਚੋਂ ਜਾਏ,
ਤਦ ਇਹ ਵਿੱਚੋਂ ਹਿਰਦੇ ਦੇ ਵਿੱਚੋਂ ਬਾਹਰ ਚਲੀ ਜਾਂਦੀ ਹੈ, ਨਿਵਿਰਤ ਹੋ ਜਾਂਦੀ ਹੈ, ਨਹੀਂ ਤਾਂ ਹਿਰਦੇ ਚ ਹਮੇਸ਼ਾ ਰਹਿੰਦੀ ਹੈ।
ਤਨ ਮਨ ਹੋਵੇ ਉਜਲਾ,
ਤਨ ਸਥੂਲ ਸਰੀਰ, ਮਨ ਸੂਖਮ ਸਰੀਰ, ਉਜਲਾ ਨਿਰਮਲ ਹੋਵੇ ਹੋ ਜਾਂਦਾ ਹੈ।
ਨਾਮ ਵਸੈ ਮਨ ਆਏ,
ਕਦੋਂ ਹੁੰਦਾ? ਜਦੋਂ ਨਾਮ ਮਨ ਦੇ ਵਿਚ ਆ ਕੇ ਵਸ ਜੇ, ਵਸ ਜਾਵੇ, ਨਿਵਾਸ ਕਰ ਲਵੇ।
ਨਾਨਕ ਮਾਇਆ ਕਾ ਮਾਰਨ ਸ਼ਬਦ ਹੈ,
ਸਤਿਗੁਰੂ ਕਥਨ ਕਰਦੇ ਹਨ ਮਾਇਆ ਦਾ ਮਾਰਨ, ਮਾਰਨਾ ਨਿਵਿਰਤ ਕਰਨਾ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਹੁੰਦਾ ਹੈ। ਮਾਇਆ ਦੇ ਮਾਰਨੇ ਜਾਂ ਅਧੀਨ ਕਰਨੇ ਵਾਲਾ ਮਾਰਨ ਮਸਾਲਾ ਜਿਹੜਾ ਹੈ ਗੁਰਾਂ ਦਾ ਉਪਦੇਸ਼ ਹੀ ਹੈ, ਹੋਰ ਕੋਈ ਨਹੀਂ ਹੈ।
ਗੁਰਮੁਖ ਪਾਇਆ ਜਾਏ,
ਪਰ ਇਹ ਉਪਦੇਸ਼ ਮੁਖੀ ਗੁਰਾਂ ਸਾਹਿਬ ਦੁਆਰਾ ਪਾਇਆ ਜਾਂਦਾ ਹੈ, ਗੁਰਮੁਖਾਂ ਦੀ ਸੰਗਤ ਕਰਕੇ ਪਾਇਆ ਪ੍ਰਾਪਤ ਕੀਤਾ ਜਾਏ ਜਾਂਦਾ ਹੈ।
ਪੌੜੀ,
ਅੱਗੇ ਪੌੜੀ ਕਥਨ ਕਰਦੇ ਹਨ ਜੇ,
ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ,
ਸਤਿਗੁਰਾਂ ਸੱਚੇ ਗੁਰੂ ਨਾਨਕ ਦੇਵ ਜੀ ਦੀ ਗੁਰਤਾਗ ਦੀ ਜਿਹੜੀ ਵਡਿਆਈ ਹੈ, ਮਹਿਮਾ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹ ਸਾਨੂੰ ਗੁਰੂ ਅਮਰਦਾਸ ਰੂਪ ਹੋ ਕਰਕੇ ਚੌਥੇ ਥਾਂ ਤੇ ਬਖਸ਼ਿਸ਼ ਕੀਤੀ ਹੈ।
ਤੁਰੋ ਹੁਕਮ ਬੁੱਝ ਨਿਸਾਣ,
ਤੁਰੋ ਆਦ ਤੋਂ ਹੀ ਪਰਮੇਸ਼ਰ ਦਾ ਹੁਕਮ ਬੁੱਝ ਸਮਝ ਕੇ ਸਾਰੇ ਸੰਸਾਰ ਚ ਨਿਸ਼ਾਨ ਪ੍ਰਗਟ ਕਰ ਦਿੱਤੀ ਹੈ। ਜੋ ਸਤਿਗੁਰੂ ਨਾਨਕ ਦੇਵ ਜੀ ਨੂੰ ਗੁਰਤਾ ਗੱਦੀ ਰੂਪ ਵਡਿਆਈ ਸੀ ਉਹ ਗੁਰੂ ਅੰਗਦ ਦੇਵ ਜੀ ਨੂੰ ਬਖਸ਼ੀ, ਤੇ ਉਹ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੂੰ ਬਖਸ਼ਦੀ, ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਬਖਸ਼ ਦਿੱਤੀ, ਦੇਣਾ ਕੀਤੀ ਹੈ। ਇਹ ਆਦ ਤੋਂ ਹੀ ਹੁਕਮ ਬੁੱਝ ਕਰਕੇ ਗੁਰਾਂ ਦੇ ਮੱਥੇ ਉੱਤੇ ਗੁਰਤਾ ਗੱਦੀ ਦੀ ਪ੍ਰਾਪਤੀ ਦਾ ਇਹ ਨਿਸ਼ਾਨ ਲੇਖ ਲਿਖ ਦਿੱਤਾ ਗਿਆ ਸੀ, ਆਦੋਂ ਸੀ, ਇਸ ਕਰਕੇ ਪ੍ਰਾਪਤ ਹੁੰਦੀ ਹੈ।
ਉਤੀ ਭਾਤੀ ਜਾਵਾਈ ਸਕੀ ਅੱਗੋਂ ਪਿੱਛੋਂ ਟੋਲ ਡਿੱਠਾ,
ਤੇ ਇਹਦੇ ਚ ਪਾਏ ਜਿਹੜਾ ਤੱਤੇ ਦੀ ਵਿਹਾਰੀ ਤੇ ਈੜੀ ਦੀ ਵਿਹਾਰੀ, ਪੱਬੇ ਨੂੰ ਤਾਂ ਕਰਨਾ ਹੈ ਹੀ, ਭਾਤੀ ਐ ਈੜੀ ਨਾਲ ਬੋਲਣੀ ਹੈ, ਥੋੜੀ ਜਿਹੀ ਔਖੀ ਹੈ ਈੜੀ ਬੋਲਣੀ, ਬੋਲਣਾ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਂ ਪੁੱਤੀ ਪੁੱਤਰ ਦਾਤੂ ਦਾਸੂ ਜੇ ਮੁੜ ਤੋਂ ਲਈਏ ਤੇ ਪੁੱਤੀ ਕੌਣ? ਬਾਬਾ ਸ੍ਰੀ ਚੰਦ, ਬਾਬਾ ਲਕਸ਼ਮੀ ਦਾਸ ਕਿਹਾ ਸੀ ਪੁੱਤਰੋ ਮੇਰਾ ਕੌਲ ਕੱਢ ਦਿਓ, ਚਿੱਕੜ ਦਿਓ, ਕੱਢਿਆ ਨਹੀਂ, ਜਵਾਬ ਦੇ ਦਿੱਤਾ, ਕਹਿੰਦੇ ਕਿਸੇ ਹੋਰ ਤੋਂ ਕਢਾ ਲਓ, ਸਾਡੇ ਕੱਪੜੇ ਲਿਬੜ ਜਾਣਗੇ। ਇੱਕ ਬਿੱਲੀ ਨੇ ਚੂਹਾ ਅੱਧ ਮਰਿਆ ਛੱਡ ਗਈ ਸੀ ਉੱਥੇ, ਕਹਿੰਦੇ ਭਾਈ ਇਹਨੂੰ ਚੱਕ ਦਿਓ, ਕਹਿੰਦੇ ਅਸੀਂ ਮਰੇ ਚੂਹੇ ਚੱਕਾਂਗੇ ਤੁਹਾਡੇ ਪੁੱਤਰ ਹੋ ਕੇ, ਤੇ ਭਾਈ ਲੈਣੇ ਵਾਲੇ ਇਸ਼ਾਰਾ ਕੀਤਾ, ਜਦੇ ਉਸੇ ਵੇਲੇ ਕੌਲ ਵੀ ਕੱਢਿਆ ਤੇ ਉਹ ਚੂਹਾ ਵੀ ਪਰੇ ਸਿੱਟਿਆਂ ਦਾ। ਇਸ ਪ੍ਰਕਾਰ ਸਾਧ ਸਿੰਘ ਜੀ ਫਿਰ ਪੁੱਤੀ ਪੁੱਤਰਾਂ ਦੀਆਂ ਪਰਖਣਾ ਵੀ ਹੋਈਆਂ, ਤੇ ਪੁੱਤਰ ਅੱਗੇ ਫਿਰ ਸਾਧ ਸਿੰਘ ਜੀ ਦਾਤੂ ਤੇ ਦਾਸੂ। ਮਹਾਰਾਜ ਨੇ ਕਿਹਾ ਭਾਈ ਗੋਂਦਾ ਖੱਤਰੀ ਆਇਆ ਨਗਰ ਵਸਾਉਣਾ, ਤੁਸੀਂ ਜਾਓ, ਭੂਤ ਪ੍ਰੇਤ ਤੰਗ ਕਰਦੇ। ਕਹਿੰਦੀ ਭੂਤਾਂ ਪ੍ਰੇਤਾਂ ਦੇ ਨਾਲ ਲੜਨ ਜੋਗੇ ਲੜਨ ਵਾਸਤੇ ਅਸੀਂ ਹੋ ਰਹੇਗੇ, ਕਿਸੇ ਹੋਰ ਨੂੰ ਭੇਜ ਦਿਓ। ਫਿਰ ਬਾਬਾ ਅਮਰਦਾਸ ਨੂੰ ਭੇਜਿਆ, ਬਾਬਾ ਅਮਰਦਾਸ ਕਹਿੰਦੇ ਗੁਰੂ ਬਣੇ, ਤੇ ਪੁੱਤਰੀ ਅੱਗੇ ਸਾਧ ਸਿੰਘ ਬਾਬਾ ਮੋਹਨ ਤੇ ਮੋਹਰੀ ਜੀ। ਮੋਹਰੀ ਦੇ ਮਨ ਚ ਖਿਆਲ ਹੋਇਆ ਵੀ ਮਹਾਰਾਜ ਕਦੇ ਸਾਨੂੰ ਪੈਸੇ ਨਹੀਂ ਗਿੱਝੇ ਚ ਪਾਉਣ ਦਿੰਦੇ, ਤੇ ਮਾਇਆ ਜਿਹੜੀ ਹੈ ਇਹ ਸਾਨੂੰ ਕਦੇ ਜੀ ਭਰ ਕੇ ਅਸੀਂ ਨਾ ਰੱਖੀ ਕੋਈ। ਇੱਕ ਦਿਨ ਕਹਿੰਦੇ ਪੁੱਤਰ ਮੋਹਰੀ, ਹਾਂ ਮਹਾਰਾਜ, ਤੇ ਮਹਾਰਾਜ ਨੇ ਹੁਕਮ ਕੀਤਾ ਸੀ ਭਾਈ ਪੰਜ ਪੰਜ ਪੈਸੇ ਚੜਾਉਣੇ, ਦੂਸਰਾ ਨੀ ਕਿਸੇ। ਉਹ ਸਾਰੇ ਪੈਸਿਆਂ ਦਾ ਢੇਰ ਲੱਗਿਆ ਹੋਇਆ, ਕਹਿੰਦੇ ਇਕੱਠੇ ਕਰੀ ਚੱਲ, ਕਰੀ ਗਿਆ ਕਰੀ ਗਿਆ। ਉਹ ਕਿਤੇ ਖੁਰਕ ਹੁੰਦੀ ਹੈ ਹੱਥ ਹੁੱਥ ਮੂੰਹ ਨੂੰ ਵੀ ਵੱਜ ਜਾਂਦਾ, ਉਹਦੇ ਨਾਲ ਕਾਲਸ ਲੱਗ ਗਈ ਹੱਥਾਂ ਨੂੰ। ਕਹਿੰਦੇ ਪੁੱਤਰਾ ਕੀ ਹੋ ਗਿਆ? ਕਹਿੰਦੇ ਜੀ ਕਾਲਸ ਲੱਗ ਗਈ। ਕਹਿੰਦੇ ਦੇਖ ਲੈ ਤੂੰ ਥੋੜਾ ਚਿਰ ਮਾਇਆ ਨੂੰ ਹੱਥ ਸਪਰਸ਼ ਕੀਤੇ ਨੇ, ਮੂੰਹ ਸਿਰ ਕਾਲਸ ਨਾਲ ਭਰ ਗਿਆ, ਜਿਹੜੇ ਹਰ ਵਿੱਚ ਮਾਇਆ ਦੇ ਨਾਲ ਲੱਗੇ ਰਹਿੰਦੇ ਨੇ, ਤੇ ਉਹ ਕਿਉਂ? ਕਹਿੰਦੇ ਤੇਰੇ ਮਨ ਨੂੰ ਭਰਮ ਹੋ ਗਿਆ ਤੇ ਇਸ ਕਰਕੇ ਭਰਮਣ ਦੀ ਲੋੜ ਨਹੀਂ। ਫਿਰ ਬਾਬਾ ਮੋਹਨ ਨੂੰ ਕਿਹਾ ਗੁਰੂ ਰਾਮਦਾਸ ਮਹਾਰਾਜ ਦੇ ਚਰਨੀ ਪਵੋ, ਤੇ ਇਸ ਪ੍ਰਕਾਰ ਸਾਧ ਸਿੰਘ ਜੀ ਉਹ ਨਹੀਂ ਪੈ ਸਕੇ। ਦਾਤੂ ਤੇ ਦਾਸੂ ਜਿਹੜੇ ਉਹ ਵੀ ਫੇਲ ਹੋਏ, ਬਾਬਾ ਮੋਹਨ ਤੇ ਮੋਹਰੀ ਜੀ ਇਹ ਵੀ ਸਾਧ ਸਿੰਘ ਜੀ ਪੂਰਨ ਤੌਰ ਤੇ ਨਹੀਂ ਮੰਨ ਸਕੇ। ਜਵਾਈ ਸਕੀ, ਜਵਾਈ ਕੌਣ ਸੀ? ਰਾਮਾ ਜੀ। ਮਹਾਰਾਜ ਕਹਿੰਦੇ ਥੜੇ ਬਣਾਓ, ਗੁਰੂ ਰਾਮਦਾਸ ਜੀ ਨੂੰ ਕਿਹਾ ਥੜੇ ਬਣਾਏ, ਸ਼ਾਮ ਨੂੰ ਆ ਕੇ ਕਹਿੰਦੇ ਠੀਕ ਨਹੀਂ ਬਣੇ ਢਾਹ ਦਿਓ। ਉਹ ਥੋੜਾ ਜਿਹਾ ਖਿੱਚ ਗਿਆ ਵੀ ਥੜਾ ਤਾਂ ਠੀਕ ਬਣਿਆ। ਮਹਾਰਾਜ ਨੇ ਸੱਤ ਵਚਨ ਕਹੇ ਤਾਂ ਅਗਲੇ ਦਿਨ ਫੇਰ ਢਾਹ ਦਿੱਤੇ, ਤੇ ਜਦੋਂ ਤੀਸਰੇ ਦਿਨ ਆ ਕੇ ਫੇਰ ਕਿਹਾ ਢਹਿ ਗਏ, ਤਾਂ ਫਿਰ ਰਾਮਾ ਜੀ ਬੋਲੇ, ਜਿਹੜਾ ਦੂਸਰਾ ਜਵਾਈ ਸੀ ਗੁਰੂ ਅਮਰਦਾਸ, ਕਹਿੰਦਾ ਮਹਾਰਾਜ ਵੀ ਤੁਸੀਂ ਹੋ ਗਏ ਬਿਰਧ, ਤੁਹਾਡੀ ਅਕਲ ਨਹੀਂ ਟਿਕਾਣੇ ਰਹੀ। ਮਹਾਰਾਜ ਹੱਸ ਪਏ, ਕਹਿੰਦੇ ਦੇਖ ਗੁਰਤਾ ਗੱਦੀ ਨੂੰ ਮੇਰਾ ਅਪਮਾਨ ਕਰਦੇ ਤਾਂ ਗੁਰਤਾ ਗੱਦੀ ਅਪਮਾਨ ਕਰ। ਕਹਿੰਦੇ ਦੇਖੋ ਕੈਸੀ ਅਕਲ ਹੈ। ਮਹਾਰਾਜ ਸਾਹਿਬ ਜੀ ਦੂਏ ਪਾਸੇ ਆ ਕੇ ਕਹਿੰਦੇ ਗੁਰੂ ਰਾਮਦਾਸ ਜੀ ਨੂੰ, ਕਹਿੰਦੇ ਥੜਾ ਠੀਕ ਨਹੀਂ। ਕਹਿੰਦੇ ਮਹਾਰਾਜ ਮੈਂ ਤਾਂ ਖੁਦ ਹੀ ਠੀਕ ਨਹੀਂ, ਤੁਸੀਂ ਉਹ ਠੀਕ ਕਰ ਸਕਦੇ ਹੋ, ਗਲਤੀਆਂ ਦੀ ਭਰਿਆ ਹੋਇਆ। ਕਹਿੰਦੇ ਲਓ ਭਾਈ ਐਂ ਫਿਰ ਜਵਾਈ ਪਰਖੇ, ਪੁੱਤੀ ਪਾਤੀ ਜਵਾਈ ਸਕੀ। ਭਤੀਜਾ, ਭਤੀਜਾ ਕੌਣ ਸੀ? ਗੁਰੂ ਅਮਰਦਾਸ ਮਹਾਰਾਜ ਦਾ ਸਾਵਣ ਮੱਲ। ਕਹਿੰਦੇ ਜਾ ਭਾਈ ਗੋਂਦਬਾਲ, ਲੱਕੜੀਆਂ ਚਾਹੀਦੀਆਂ ਨੇ, ਤੂੰ ਜਾ ਲੱਕੜਾਂ ਲੈ ਕੇ ਆ। ਇਹ ਚਲਿਆ ਗਿਆ ਸਾਸੀ ਪਹਾੜਾਂ ਦੇ ਵਿੱਚ। ਕਹਿੰਦਾ ਮਹਾਰਾਜ ਉੱਥੇ ਡੈਣਾਂ ਰਹਿੰਦੀਆਂ ਨੇ, ਖਾ ਜਾਣਗੀਆਂ। ਤੇ ਇਹਦੀ ਮਾਂ ਬਹੁਤ ਬਿਰਲਾਪ ਕਰੇ, ਮਹਾਰਾਜ ਉੱਥੇ ਤਾਂ ਡੈਣਾਂ ਨੇ। ਮਹਾਰਾਜ ਕਹਿੰਦੇ ਕੁਛ ਨਹੀਂ ਹੁੰਦਾ, ਰੁਮਾਲ ਦੇ ਤਾ ਆਪਣੇ ਹੱਥੋਂ। ਕਹਿੰਦੇ ਮਰੇ ਵੀ ਜਿਉਂਦੇ ਕਰ ਸਕਦੇ। ਤੇ ਉਹ ਬਹੁਤ ਲੰਮੀ ਸਾਖੀ ਹੈ ਰਾਜੇ ਦਾ, ਜਿਸ ਪ੍ਰਕਾਰ ਸਾਧ ਸਿੰਘ ਜੀ ਉੱਥੇ ਪੁੱਤਰ ਮਰਿਆ, ਉਹ ਰੁਮਾਲ ਦਾ ਇੱਕ ਲੜ ਭਿਉਂਗੇ ਦਿੱਤਾ, ਜਿਉਂਦਾ ਹੋਇਆ, ਰਾਜਾ ਸੇਵਕ ਬਣਿਆ, ਲੱਕੜਾਂ ਦਾ ਭੇਜਤੀਆਂ ਆਇਆ ਹੀ ਨਾ। ਮਹਾਰਾਜ ਨੇ ਕਿਹਾ ਵੀ ਭਾਈ ਬੁਲਾਓ ਉਹਨੂੰ। ਕਹਿੰਦੇ ਜੇ ਚਲਿਆ ਗਿਆ ਰੁਮਾਲ ਲੈ ਲੈਣਾ ਮਹਾਰਾਜ ਨੇ, ਰੁਮਾਲ ਦੇ ਸਿਰ ਤੇ ਮੇਰੀ ਪੂਜਾ ਹੁੰਦੀ ਹੈ। ਮਹਾਰਾਜ ਨੇ ਫਿਰ ਆਪਣੀ ਸ਼ਕਤੀਆਂ ਰੁਮਾਲ ਖਿੱਚ ਲਿਆ, ਫਿਰ ਪੱਲੇ ਕੁਛ ਬਣਾ ਰਿਹਾ, ਫਿਰ ਰਾਜੇ ਨੂੰ ਲੈ ਕੇ ਆਇਆ ਸੀ। ਇਉਂ ਫਿਰ ਭਾਈ ਭਤੀਜੇ ਵੀ ਪਰਖ ਲਏ ਮਹਾਰਾਜ ਨੇ, ਪੁੱਤੀ ਪਾਤੀ ਜਵਾਈ ਸਕੀ ਸਾਰਿਆਂ ਨੂੰ। ਇਸ ਤੋਂ ਅੱਗੇ ਫਿਰ ਅੱਗੋਂ ਪਿੱਛੋਂ ਬੋਲੋ ਜੀ।
ਅੱਗੋ ਪਿੱਛੋ ਟੋਲ ਡਿੱਠਾ,
ਇਹ ਅੱਗੋਂ ਆਉਣ ਵਾਲਾ ਭਵਿੱਖ ਦੇਖ ਲਿਆ ਮਹਾਰਾਜ ਨੇ, ਡਿੱਠਾ ਦੇਖ ਲਿਆ ਵੀ ਇਹੀ ਗੁਰਤਾ ਗਦੀ ਸਾਂਭ ਸਕਦੇ ਹੈ, ਤੇ ਪਿੱਛੋਂ ਵੀ ਦੇਖ ਲਿਆ ਵੀ ਇਹ ਸਾਰੇ ਸਿੱਖ ਵੀ ਪਰਖ ਲਏ, ਟੋਲ ਲੱਭ ਕੇ ਦੇਖ ਲਿਆ ਹੈ।
ਲਾਹਿਓਨ ਸਭਨਾ ਕਾ ਅਭਿਮਾਨ,
ਇਹ ਸਾਰੇ ਸਭਨਾਂ ਦਾ ਅਭਿਮਾਨ ਹੰਕਾਰ ਨਿਵਰਤ ਕਰ ਦਿੱਤਾ, ਤੇ ਸੇਵਕ ਦੀ ਵਸਤੂ ਹੈ, ਤੇ ਇਸ ਕਰਕੇ ਫਿਰ ਇਹ ਜਿਹੜੀ ਹੈ, ਜਿਹੜਾ ਇਸ ਵੀ ਮੈਂ ਜ਼ਿਆਦਾ ਸੇਵਾ ਕਰਦਾ। ਗੁਰੂ ਨਾਨਕ ਦੇ ਵੇਲੇ ਵੀ ਹੋਇਆ ਸੀ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਵੀ ਉਹ ਹੋਰ ਵੀ ਬਥੇਰੇ ਸੇਵਾ ਕਰਨ ਵਾਲੇ ਸੀ, ਸਰੀਕਾ ਕਰਦੇ ਸੀ, ਗੁਰੂ ਅੰਦਰ ਤੇ ਥੋੜੇ ਬਹੁਤ ਸੂਖਮ ਇੱਛਾ ਸੀ। ਮਹਾਰਾਜ ਨੇ ਪਰਖਣਾ ਕੀਤੀ, ਬੜਾ ਲੰਮਾ ਪ੍ਰਸੰਗ ਹੈ, ਮਹਿਮਾ ਪ੍ਰਕਾਸ਼ ਵਿੱਚ ਆਉਂਦਾ ਇਹ ਪ੍ਰਸੰਗ। ਕਹਿੰਦੇ ਫਿਰ ਜਿਸ ਵੇਲੇ ਅਖੀਰਲੀ ਪਰਖਣਾ ਸੀ ਨਾ, ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਨੇ ਸਾਧ ਸਿੰਘ ਜੀ ਇਹ ਸਾਰੀ ਜਿਹੜੀ ਕਥਾ ਸੁਣਾਈ ਸੀ ਵੀ ਮਹਾਰਾਜ ਉਹ ਤਾਂ ਪਰਖਣਾ ਇਹੀ ਜੀ ਸੀ। ਕਹਿੰਦੇ ਅਸੀਂ ਚਾਰ ਸੀ, ਭਾਈ ਲਹਿਣਾ ਜੀ ਸੀ, ਬਾਬਾ ਬੁੱਢਾ ਸਾਹਿਬ ਕਹਿੰਦੇ ਮੈਂ ਸੀ, ਸਧਾਰਨ ਸੀ, ਭਗੀਰਥ ਸੀ। ਕਹਿੰਦੇ ਜਿਸ ਵੇਲੇ ਸਾਹਮਣੇ ਇਹੀ ਜੀ ਮਾਇਆ ਵੀ ਸ਼ਕਤੀ ਨੇ ਮੁਰਦਾ ਬਣਾ ਦਿੱਤਾ, ਕਹਿੰਦੇ ਜੇ ਸਿੱਖਾਂ ਜਾਓ ਮੁਰਦਾ ਖਾਓ, ਕਹਿੰਦੇ ਅਸੀਂ ਤਾਂ ਤਿੰਨੇ ਲੁਕ ਗਏ ਇੱਕ ਪਾਸੇ ਹੋ ਕੇ। ਤੇ ਭਾਈ ਲਹਿਣਾ ਜੀ ਗਏ ਜਾ ਕੇ ਸਾਧ ਸਿੰਘ ਜੀ ਜਦੋਂ ਗੇੜੇ ਚ, ਕਹਿੰਦੇ ਤੈਨੂੰ ਚੱਕਰ ਕੱਟਣ ਨੂੰ ਤਾਂ ਨਹੀਂ ਕਿਹਾ? ਕਹਿੰਦੇ ਮਹਾਰਾਜ ਮੈਂ ਤਾਂ ਆਗਿਆ ਉਡੀਕਦਾ ਸੀ, ਸਿਰ ਕੰਨੀ ਤੇ ਖਾਵਾਂਗਾ ਪੈਰਾਂ ਕੰਨੀ ਤੇ। ਕਹਿੰਦੇ ਸਿਰ ਵਾਲਾ ਪਾਸਾ, ਸਿਰ ਵਾਲਾ ਪਾਸਾ ਨਹੀਂ, ਪੈਰਾਂ ਵਾਲਾ ਪਾਸਾ ਤੇਰਾ, ਬਸ ਤਾਂ ਚੱਕਿਆ ਉਹ ਤਾਂ ਕੁਛ ਵੀ ਨਹੀਂ। ਇੱਕ ਥਾਂ ਲਿਖਿਆ ਵੀ ਕੜਾਹ ਪ੍ਰਸ਼ਾਦ ਬਣਿਆ ਦਿਖਾਇਆ ਗਿਆ। ਇਉਂ ਸਾਧ ਸਿੰਘ ਜੀ ਇਹ ਫਿਰ ਲਾਹਿਓ ਨੂੰ ਸਭਨਾ ਕਾ ਅਭਿਮਾਨ, ਅਭਿਮਾਨ ਲਾ ਕੇ ਤਾਂ ਗੁਰਤਾ ਗੱਦੀ ਦਿੰਦੇ ਰਹੇ, ਅੱਗੋਂ ਪਿੱਛੋਂ ਸਾਰਾ ਟੋਲ ਡਿੱਠਾ ਦੇਖ ਕੇ ਪਰਖ ਕੇ ਤਾਂ ਗੁਰਤਾ ਗੱਦੀ ਦੇ। ਕਹਿੰਦੇ ਸਾਨੂੰ ਵੀ ਪਰਖ ਕੇ ਹੀ ਗੁਰਤਾ ਗੱਦੀ ਜਿਹੜੀ ਹੈ ਉਹ ਦਿੱਤੀ ਗਈ ਹੈ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ, ਗੁਰੂ ਰਾਮਦਾਸ ਜੀ ਕਹਿੰਦੇ ਸਾਨੂੰ ਵੀ ਪਰਖਿਆ ਗੁਰੂ ਸਾਹਿਬ ਨੇ, ਤਾਂ ਗੁਰਤਾ ਗੱਦੀ ਦਿੱਤੀ ਸੀ।
ਜਿੱਥੇ ਕੋਈ ਇਖੈ ਤਿੱਥੇ ਮੇਰਾ ਸਤਿਗੁਰੂ,
ਜਿੱਥੇ ਜਿੱਥੇ ਵੀ ਕੋਈ ਵੇਖੇ ਵੇਖਦਾ ਤਿੱਥੇ ਉੱਥੇ ਹੀ ਮੇਰਾ ਸਾਡਾ ਸਤਿਗੁਰੂ ਸੱਚਾ ਗੁਰੂ ਨਾਨਕ ਸਾਹਿਬ ਪਰਿਪੂਰਨ ਹੈ, ਤਿੱਥੇ ਮੇਰਾ ਸਤਿਗੁਰੂ, ਉਹ ਸਾਰੀ ਜਗ੍ਹਾ ਹੈ।
ਹਰ ਬਖਸ਼ਿਓਸ ਸਭ ਜਹਾਨ,
ਹਰੀ ਪਰਮੇਸ਼ਰ ਨੇ ਗੁਰਤਾ ਗੱਦੀ ਬਖਸ਼ ਕੇ ਸਭ ਸਾਰਾ ਜਹਾਨ ਸਾਡੇ ਅਧੀਨ ਕਰ ਦਿੱਤਾ, ਬਖਸ਼ ਕਰ ਦਿੱਤਾ। सारे संसार चो जो पुरख गुरां दी ओट विच आया ओ परमेश्वर ने बख्श के अपने स्वरूप चन मिला लिया है।
जे सतगुर नो मिल मन्ने सो हालत परत सिज्जै।
कहंदे जेड़ा सतगुरां नू मन्नेगा मिलके नाल हुक्म मनूगा गुरु साहिब दा सो ओ फिर ओदा हालत परत सिज्जै की कल्याण मुक्त हो जांदा है ओ लोक परलोक दे विच ओदा छुटकारा हो जांदा है। ते इस करके जेड़े हैगे बेमुख अगे दस देन
जे बेमुख होवै सो फिर भ्रष्ट थान।
जेड़ा पुरख बेमुख हो गया गुरां वल्लों मुनकर हो गया ओ फिर भ्रष्ट गंदे विषय विकार कुसंगत रूपी थां दे विच नरकां रूपी थावां दे विच तुरिया फिरदा। हालत पालत नहीं दोवे गवाए दुखे दुख विहावण्या ओदी जिंदगी तां दुखां दे विच बतीत हुंदी है।
जन नानक कै वल होआ मेरा स्वामी।
सतगुरु कथन करदे हन साडे दासां दे वल तरफ मेरा स्वामी मालक वाहिगुरु अंतर जामी ओ सज्जन मेरा प्यारा होया है।
हर सज्जन पुरख सुजान।
ओ सज्जन प्यारा अकाल पुरख हर परमेश्वर हो गया साडे तरफ बल हो गया।
हर सज्जन पुरख सुजान
ते ओ स्वामी मालक सुजान अंतर जामी सज्जन प्यारा अकाल पुरख हर वाहिगुरु साडा हो गया है।
पौधी पित दीख कै सब आई पए सतगुर की पैरी।
ते सतगुरु महाराज साहिब जी इस पौड़ी च कथन करदे ऐ कहिंदे सतगुरां द्वारे जिहड़े पदार्थां दे चोग जां ब्रह्म ज्ञान रूपी चोग ब्रह्मानंद रूपी भित चोग दा नाम है ना चोग पौंदी देख करके ते इस प्रकार फिर कहिंदे सारे सतगुरु गुरु साहिब दी पैरी चरणी सब आए पए सतगुरु की पैरी चरणी पै गए महाराज साहिब जी दे आ करके। ते इस करके सतगुरु सभना दे अगे बोलो जी
लाहोन सबना केहो मनो गुमान।
सतगुरां ने सबना केहो सारिया दे मन दे हिरदियां दे विचों गुमान हंकार ला दिता है। सतगुरां ने सानू गुरता गद्दी उते बिठा के सबना दे मना दे विचों हंकार ला दिता है।
श्लोक महला पहला।
हुण गुरु नानक साहिब जी दा श्लोक है ते सलोक दे विच इना सिद्धांत महाराज ने रखिया है थोड़े अखरां च बड़ा सिद्धांत रखिया है।
कोई वाहे को लुणा
ते महाराज साहिब जी कहंदे आ वी कोई तां जमीन नूं भौंदा है ते कोई वाहे को लुणा है कोई जमीन विच उगी हुई फसल नूं कटदा है कटन वाले होर हुंदे है कई बार ते इस प्रकार
को पाए खलहान।
को पाए खलिहान लली दी हारी है जी कोई कट्टी फसल नूं खलिहान खलवाड़े पिड़ां विच पाए पाउंदा है। ते अगे महाराज दस देन
नानक ईव ना जापै।
सतगुरु जी कथन करदे ईव इस प्रकार ए गल नहीं जानी जांदी केड़ी दस देन
कोई खाए निदान।
निदान अंत ओड़क नूं खेत दे दाणे किने किने खाणे न जानवरां ने खाणे न कीड़ियां ने खाणे न मनुख ने खाणे न ओ किथे आ मनुख जहां दाणे तहां खाणे भाई जिस किस दी प्रलभ विच है जिहदी प्रलभ च उही खावेगा प्रलभ अनुसार सभना दा समां इत्थों बतीत जांदा है। प्रलभ समाप्त होण ते सभना दुनिया विचों कूच कर जाणा है निदान अंत हो जाणा सब दा पर इह नहीं पता इह दाणे किहने किहने खाणे ने। इसे प्रकार जे कोई वाहे
को लुणा
कोई इंद्रियां दा दमन करन रूपी वाहे वाहुंदा है कोई गुर उपदेश दी दात्री लै के काम करो आदि विकारां नूं कोई वाहे को लुणा कोई कटदा है उन्हां नूं काम करो आदि नूं ते इस प्रकार दा महाराज साहिब ने अंतरी भाव दे विच इह भाव रखिया है। ओ इंद्रियां नूं दमन कर रूपी वाहे बहुंदा है कोई गुर उपदेश दी दात्री लै के काम करो आदि विकारां नूं बढ़दा है।
को पाए खलिहान
ते ओ दात्री लै के जिन्हां ने बढ़िया काम करो आदि विकारां दी निवृत्ति करदा ते कोई चित्त दी विरतियां नूं एकाग्र करन रूप खलवाड़े विच पाउंदा है। अगे दस देन
नानक ईव ना जापै।
सतगुरु जी कथन करदे इयो नहीं जाणिया जांदा नानक ईव ना जापे
कोई खाए निदान
अंत नूं परमेश्वर दी प्राप्ति वाले ज्ञान दे आनंद नूं कौन खावेगा भाव धारण करेगा भाव जिस दे सारे साधन परपक हो गए ओ इस आनंद नूं प्राप्त करेगा। फिर बोलो जी
कोई वाहे को लुणा
कोई सकाम कर्मां नूं करन रूप बहुंदा है ਕੋਈ ਨਿਸ਼ਕਾਮ ਕਰਮਾਂ ਨੂੰ ਕਮਾਉਣ ਰੂਪ ਵੱਢਦਾ ਹੈ, ਇਹ ਲੁਣੇ ਨਾਲ ਵੱਢਣ ਦਾ ਕੱਟਣ ਦਾ।
ਕੋ ਪਾਏ ਖਲਿਹਾਨ,
ਕੋਈ ਆਪਣੇ ਆਪ ਨੂੰ ਉਪਾਸਨਾ ਰੂਪੀ ਖਲਵਾੜੇ ਵਿਚ ਪਾਉਂਦਾ ਹੈ।
ਨਾਨਕ ਏਵ ਨਾ ਜਾਪੇ,
ਸਤਿਗੁਰੂ ਜੀ ਕਥਨ ਕਰਦੇ ਇਹ ਨੀ ਜਾਣਿਆ ਜਾਂਦਾ ਹੈ।
ਕੋਈ ਖਾਏ ਨਿਦਾਨ,
ਅੰਤ ਨੂੰ ਪਰਮੇਸ਼ਰ ਦੀ ਸਿਖਿਆਤਾ ਕਾਰ ਦੇ ਸੁਖ ਨੂੰ ਕੌਣ ਪਾਵੇਗਾ। ਫਿਰ ਬੋਲੋ ਜੀ।
ਕੋਈ ਵਾਹੇ ਕੋ ਲੁਣੈ,
ਕੋਈ ਖੱਟ ਚਿੰਨਾਂ ਦੇ ਖੱਟ ਪ੍ਰਮਾਣਾਂ ਦੁਆਰਾ ਉਹਦੇ ਉਪਕਰਨ ਉਪਸੰਹਾਰ ਅਭਿਆਸ ਅਪੂਰਵਤਾ ਫਲ ਅਰਥਵਾਦ ਉਪਮਿਤੀ ਆਦਿ ਇਹ ਜਿਹੜੇ ਖੱਟ ਚਿੰਨ ਤੇ ਉਦਿਆਲ ਕ੍ਰਿਸ਼ੀ ਨੇ ਸਮੇਤ ਕੇਤੂ ਆਪਣੇ ਪੁੱਤਰ ਨੂੰ ਖੱਟ ਅੰਗ ਜਿਹੜੇ ਸਰਵਣ ਦੇ ਸੁਣਾਉਣਾ ਕੀਤੇ ਸੀ ਉਹਨਾਂ ਦੁਆਰਾ ਸਰਵਣ ਕਰਨ ਰੂਪੀ ਬਹੁੰਦਾ ਹੈ। ਕੋਈ ਭੇਦ ਦੀਆਂ ਬਾਧਕ ਤੇ ਅਭੇਦ ਦੀਆਂ ਸਾਧਕ ਯੁਕਤੀਆਂ ਦੁਆਰਾ ਮੰਨਣ ਰੂਪ ਨੂੰ ਵੱਢਦਾ ਹੈ, ਮੰਨਣ ਕਰਨ ਰੂਪੀ ਵੱਢਦਾ ਹੈ।
ਕੋ ਪਾਏ ਖਲਿਹਾਨ,
ਕੋਈ ਨਿਧਿਆਸਨ ਕਰਨ ਰੂਪੀ ਖਲਵਾੜੇ ਵਿਚ ਪਾਉਂਦਾ ਹੈ।
ਨਾਨਕ ਏਵ ਨਾ ਜਾਪੇ,
ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹੋ ਨਹੀਂ ਜਾਣਿਆ ਜਾਂਦਾ ਹੈ।
ਕੋਈ ਖਾਏ ਨਿਦਾਨ,
ਸਿਖਿਆਤਤਾ ਦੇ ਆਨੰਦ ਨੂੰ ਕੌਣ ਖਾਵੇਗਾ ਭੋਗੇਗਾ। ਇਹ ਪ੍ਰਵੇਸ਼ ਦੀ ਬੇਅੰਤ ਗਤੀ ਹੈ, ਕੋਈ ਕਿਸੇ ਪਾਸੋਂ ਜਾਣੇ ਨਹੀਂ ਜਾ ਸਕਦੇ। ਇਸੇ ਪ੍ਰਕਾਰ ਜੇ
ਕੋਈ ਵਾਹੇ ਕੋ ਲੁਣੈ,
ਕੋਈ ਸੰਸਾਰ ਦੇ ਅੰਦਰ ਇਹ ਤੂੰ ਪਦ ਦੇ ਲੱਖ ਅਰਥ ਦੀ ਵਿਚਾਰ ਕਰਨ ਰੂਪੀ ਵਹਿੰਦਾ ਹੈ ਅਤੇ ਕੋਈ ਤਤ ਤੂੰ ਪਦ ਦੇ ਲੱਖ ਅਰਥ ਨੂੰ ਵਿਚਾਰ ਰੂਪੀ ਵੱਢਦਾ ਹੈ, ਭਾਵ ਕਿ ਸੰਸੇ ਵਿਪਰਜੇ ਨੂੰ ਵੱਢਣਾ ਕਰਦਾ ਹੈ।
ਕੋ ਪਾਏ ਖਲਿਹਾਨ,
ਕੋਈ ਆਪਣੇ ਆਪ ਨੂੰ ਤਤ ਤੂੰ ਸੰਬੋਧਨ ਦੁਆਰਾ ਤਤ ਤੂੰ ਦੇ ਸੰਸ਼ੋਧਨ ਦੁਆਰਾ ਅਸਪਦ ਰੂਪੀ ਖਲਵਾੜੇ ਵਿਚ ਪਾਉਂਦਾ ਹੈ।
ਨਾਨਕ ਏਵ ਨਾ ਜਾਪੇ,
ਮਹਾਰਾਜ ਕਹਿੰਦੇ ਇਹ ਨੀ ਬਈ ਜਾਣਿਆ ਜਾਂਦਾ ਹੈ।
ਕੋਈ ਖਾਏ ਨਿਦਾਨ,
ਨਿਦਾਨ ਅੰਤ ਨੂੰ ਜੀਵਨ ਮੁਕਤੀ ਦੇ ਆਨੰਦ ਨੂੰ ਕੌਣ ਖਾਵੇਗਾ ਧਾਰਨ ਕਰੇਗਾ, ਭਾਵ ਇਹ ਪਰਮੇਸ਼ਰ ਦੀ ਬੇਅੰਤਤਾ ਨੂੰ ਕੋਈ ਵੀ ਨਹੀਂ ਜਾਣ ਸਕਦਾ ਤੇ ਕੌਣ ਇਸ ਆਨੰਦ ਨੂੰ ਮਾਣੇਗਾ। ਇਸੇ ਪ੍ਰਕਾਰ ਜੇ
ਕੋਈ ਵਾਹੇ ਕੋ ਲੁਣੈ,
ਕੋਈ ਦੇਵੀ ਦੇਵਤਿਆਂ ਦੀ ਉਪਾਸਨਾ ਕਰਨ ਰੂਪੀ ਵਹਿੰਦਾ ਹੈ।
ਕੋਈ ਵਾਹੇ ਕੋ ਲੁਣੈ,
ਕੋਈ ਦੇਵੀ ਦੇਵਤਿਆਂ ਦੀ ਉਪਾਸਨਾ ਕਰਨ ਰੂਪੀ ਵਹਿੰਦਾ ਹੈ, ਕੋਈ ਸਰਗੁਣ ਸਰੂਪ ਦੀ ਉਪਾਸਨਾ ਕਰਨ ਰੂਪੀ ਵੱਢਦਾ ਲੁਣਦਾ ਹੈ।
ਕੋ ਪਾਏ ਖਲਿਹਾਨ,
ਕੋਈ ਅੰਗਰੇ ਉਪਾਸਨਾ ਕਰਨ ਰੂਪੀ ਖਲਵਾੜੇ ਵਿਚ ਪਾਉਂਦਾ ਹੈ।
ਨਾਨਕ ਏਵ ਨਾ ਜਾਪੇ,
ਮਹਾਰਾਜ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਇਹ ਜਾਣਿਆ ਨਹੀਂ ਜਾ ਸਕਦਾ।
ਕੋਈ ਖਾਏ ਨਿਦਾਨ,
ਅੰਤ ਨੂੰ ਕੌਣ ਜੀਵੀ ਇਸ ਦੀ ਏਕਤਾ ਦਾ ਆਨੰਦ ਖਾਵੇਗਾ ਮਾਣੇਗਾ, ਇਹ ਪਰਮੇਸ਼ਰ ਦੀ ਬੇਅੰਤਤਾ ਨੂੰ ਨਹੀਂ ਕੋਈ ਜਾਣਦਾ।
ਮਹੱਲਾ ਪਹਿਲਾ,
ਅੱਗੇ ਮਹੱਲਾ ਉਚਾਰਨ ਕਰਦੇ ਨੇ ਮਹਾਰਾਜ ਸਾਹਿਬ ਜੀ।
ਜਿਸ ਮਨ ਵਸਿਆ ਤਰਿਆ ਸੋਏ,
ਇਹ ਭਾਈ ਜਿਸ ਦੇ ਮਨ ਚ ਵਾਹਿਗੁਰੂ ਦਾ ਉਪਦੇਸ਼ ਵਸ ਗਿਆ ਉਹ ਤਰਿਆ ਹੈ।
ਨਾਨਕ ਜੋ ਭਾਵੈ ਸੋ ਹੋਏ,
ਦੁਬਾਰੇ ਬੋਲੋ ਜੀ।
ਜਿਸ ਮਨ ਵਸਿਆ ਤਰਿਆ ਸੋਏ,
ਇਹ ਭਾਈ ਜੀ ਦੇ ਮਨ ਚਿੱਤ ਵਿਚ ਵਾਹਿਗੁਰੂ ਦਾ ਉਪਦੇਸ਼ ਵਸ ਗਿਆ ਉਹ ਗੁਰ ਉਪਦੇਸ਼ ਦੁਆਰਾ ਪ੍ਰਭੂ ਦਾ ਨਾਮ ਜਿਹਦੇ ਹਿਰਦੇ ਚ ਵਸ ਗਿਆ ਨਾ ਸੋਏ ਉਹੀ ਸੰਸਾਰ ਸਮੁੰਦਰ ਤੋਂ ਤਰਿਆ ਪਾਰ ਲੰਘਿਆ ਹੈ।
ਨਾਨਕ ਜੋ ਭਾਵੈ ਸੋ ਹੋਏ,
ਮਹਾਰਾਜ ਸਾਹਿਬ ਫਰਮਾਨ ਕਰਦੇ ਨੇ ਜੋ ਕੁਝ ਵੀ ਪਰਮੇਸ਼ਰ ਨੂੰ ਭਾਵੇ ਪਾਉਂਦਾ ਹੈ ਉਹੀ ਤਿੰਨਾਂ ਕਾਲਾਂ ਵਿਚ ਹੋਏ ਹੁੰਦਾ ਹੈ। ਜਿਹੜਾ ਪਰਮੇਸ਼ੁਰ ਤੇ ਭਾਵਨਾ ਰੱਖਦਾ ਹੈ ਉਹ ਪਰਮੇਸ਼ੁਰ ਦਾ ਸਰੂਪ ਹੀ ਹੋਏ ਹੋ ਜਾਂਦਾ ਹੈ।
ਪੌੜੀ
ਪੌੜੀ ਕਥਨ ਕਰਦੇ ਨੇ ਜੀ।
ਪਾਰ ਬ੍ਰਹਮ ਦਯਾਲ,
ਇਹ ਦਇਆ ਦੇ ਘਰ ਪਾਰ ਬ੍ਰਹਮ ਪਰਮੇਸ਼ੁਰ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਵਾਹਿਗੁਰੂ ਤੂੰ ਸਾਰੀ ਜਗ੍ਹਾ ਜੋ ਵਿਆਪਕ ਹੈ।
ਸਾਗਰ ਤਾਰਿਆ,
ਤੇ ਇਹ ਭਾਈ ਦਿਆਲੂ ਵਾਹਿਗੁਰੂ ਹੈ, ਦਇਆ ਦਾ ਹੈਗਾ ਘਰ ਉਹ ਸੰਸਾਰ ਸਮੁੰਦਰ ਤੋਂ ਨਾਮ ਰੂਪੀ ਜਹਾਜ਼ ਤੇ ਚਾੜ ਕੇ ਤਾਰਿਆ ਤਾਰ ਦਿੰਦਾ ਹੈ।
ਗੁਰ ਪੂਰੈ ਮਿਹਰਵਾਨ,
ਜਿਸਦਾ ਪੂਰਨ ਸਤਿਗੁਰਾਂ ਨੇ ਜਿਹਨੇ ਪੂਰੇ ਕੀ ਪੂਰਨ ਗੁਰ ਸਤਿਗੁਰਾਂ ਨੇ ਮਿਹਰਬਾਨ ਕਹੀਏ ਦਇਆਵਾਨ ਹੋ ਕੇ
ਭਰਮ ਭਉ ਮਾਰਿਆ,
ਪੰਜ ਪ੍ਰਕਾਰ ਦਾ ਭਰਮ ਤੇ ਸੱਤ ਪ੍ਰਕਾਰ ਦਾ ਭਉ ਡਰ ਮਾਰਿਆ ਮਾਰ ਦਿੱਤਾ ਹੈ।
ਕਾਮ ਕ੍ਰੋਧ ਵਿਕਰਾਲ,
ਉਹ ਜਿਹੜੇ ਕਾਮ ਕ੍ਰੋਧ ਵਿਕਰਾਲ ਖਰਾਬ ਕਰਨ ਵਾਲੇ ਸੀ, ਵਿਕਰਾਲ ਭਿਆਨਕ ਸੀ ਇਹ ਸਾਰੇ ਜਿਹੜੇ ਦੂਤ ਸਨ।
ਦੂਤ ਸਭ ਹਾਰਿਆ,
ਦੂਤ ਜਮਦੂਤ ਉਹ ਅੰਦਰੋਂ ਫਿਰ ਹਾਰਿਆ, ਹਾਰ ਨਿਵਿਰਤ ਹੋ ਗਏ। ਭਾਵ ਕਰਮਾਂ ਧਰਮਾਂ ਆਦਿ ਵਿਚਾਰ ਕਰਨ ਵਾਸਤੇ ਕੋਈ ਵੀ ਹਿਸਾਬੀ ਕਿਤਾਬੀ ਨਹੀਂ ਰਿਹਾ, ਸਭ ਮੁੱਕ ਗਏ ਹਨ। ਨਿਹ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀਓ, ਗੁਰੂ ਨੇ ਕਿਰਪਾ ਕਰਤੀ ਨਹੀਂ ਤਾਂ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ, ਕੋਈ ਪੁਕਾਰ ਨਹੀਂ ਸੁਣਦਾ।
ਅੰਮ੍ਰਿਤ ਨਾਮ ਨਿਧਾਨ,
ਉਸ ਪਰਮੇਸ਼ੁਰ ਦਾ ਅੰਮ੍ਰਿਤ ਨਾਮ ਨਿਧਾਨ ਖਜ਼ਾਨੇ ਨੂੰ ਹਰ ਅੰਮ੍ਰਿਤ ਨਾਮ ਨਿਧਾਨ ਜਿਹੜਾ ਖਜ਼ਾਨਾ ਹੈ।
ਕੰਠ ਉਰ ਧਾਰਿਆ,
ਕੰਠ ਗਲੇ ਦੇ ਉਰ ਅੰਦਰ ਧਾਰਿਆ ਵਸਾਇਆ ਹੈ, ਤੇ ਉਸ ਨੇ ਨਾਮ ਤਾਂ ਹੋ ਗਿਆ ਮਧਮਾ ਦੇ ਵਿੱਚ, ਮਧਮਾ ਬਾਣੀ ਵਿੱਚ, ਮਧਮਾ ਬਾਣੀ ਦੁਆਰਾ, ਕੰਠ ਗਲੇ ਵਿੱਚ ਪਸੰਤੀ ਬਾਣੀ ਦੁਆਰਾ, ਹਿਰਦੇ ਵਿੱਚ ਸਾਧ ਸੰਜੀ, ਇਸ ਕਰਕੇ ਬੈਖਰੀ ਮੱਧਮ ਪਸੰਤੀ ਹੋ ਗਈ। ਇਹ ਪਸੰਤੀ ਦੁਆਰਾ ਜਿਹੜਾ ਉਹ ਹਿਰਦੇ ਚ ਰਾਮ ਨਾਮ ਉਰਮੈ ਗਹਿਓ, ਇਸ ਪ੍ਰਕਾਰ ਹੋਇਆ ਹੈ, ਧਾਰਨ ਕਰਿਆ।
ਨਾਨਕ ਸਾਧੂ ਸੰਗ,
ਸਤਿਗੁਰੂ ਜੀ ਕਥਨ ਕਰਦੇ, ਸਾਧੂ ਸ੍ਰੇਸ਼ਟ ਗੁਰਾਂ ਦੇ ਸੰਗ ਨਾਲ ਮਿਲ ਕੇ, ਸਾਧੂਆਂ ਦੀ ਸੰਗਤ ਕਰਕੇ ਉਹਨਾਂ ਨੇ ਫਿਰ ਆਪਣਾ ਜਿਹੜਾ ਜਨਮ ਹੈ,
ਜਨਮ ਮਰਨ ਸਵਾਰਿਆ,
ਉਹ ਜੰਮਣ ਮਰਨ ਦਾ ਜਿਹੜਾ ਵਿਗੜਿਆ ਹੋਇਆ ਸੀ ਜਨਮ ਧਾਰ ਕੇ ਮਰਨਾ ਸਵਾਰ ਲਿਆ, ਵੀ ਮੁੜ ਕੇ ਨਹੀਂ ਮਰਨਾ ਪਵੇਗਾ। ਉਹਨੇ ਜੀਵਤ ਭਾਅ ਤੋਂ ਮਰ ਕੇ ਮਨੁੱਖਾ ਜਨਮ ਨੂੰ ਸਵਾਰ ਲਿਆ ਹੈ।
ਸਲੋਕ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਸਲੋਕ ਹੈ ਜੀ ਅੱਗੇ,
ਜਿਨੀ ਨਾਮ ਵਿਸਾਰਿਆ,
ਤੀਸਰੇ ਪਾਤਸ਼ਾਹ ਨੂੰ ਸਿੱਖਾਂ ਨੇ ਬੇਨਤੀ ਕੀਤੀ ਸੀ, ਪੁੱਛਿਆ ਸੀ ਮਹਾਰਾਜ ਤੇ ਜੋ ਪੁਰਖ ਨਾਮ ਤਾਂ ਜਪਦੇ ਨੀ ਪਰ ਕਹਿੰਦੇ ਨੇ ਅਸੀਂ ਤਾਂ ਬ੍ਰਹਮੀ ਹਾਂ, ਜਿਉਂਦੇ ਤਿਉਂ ਹੀ ਹਾਂ, ਤੇ ਅਸੀਂ ਪੁਰਖ ਪੂਰਨ ਹਾਂ, ਇਸ ਲਈ ਕਿਰਪਾ ਕਰਕੇ ਐਸੇ ਪੁਰਖਾਂ ਦੀ ਬਾਬਤ ਦੱਸੋ। ਇਹ ਸੁਣ ਕੇ ਸਤਿਗੁਰਾਂ ਨੇ ਫਿਰ ਇਹ ਵਚਨ ਕੀਤਾ, ਜਿਨੀ ਨਾਮ
ਵਿਸਾਰਿਆ,
ਇਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਦਿੱਤਾ ਹੈ।
ਕੂੜੇ ਕਹਿਣ ਕਹਨ,
ਉਹ ਤਾਂ ਭਾਈ ਝੂਠੇ ਨੇ, ਝੂਠੇ ਵਚਨ ਨੂੰ ਕਹਿਣ ਵਾਲੇ ਨੇ, ਕਹਨ ਆਖਦੇ ਨੇ, ਉਹ ਆਪ ਝੂਠੇ ਵਚਨ ਕਥਨ ਕਰਨ ਵਾਲੇ ਨੇ, ਤੇ ਅਸੀਂ ਬ੍ਰਹਮਸ ਵੀ ਹਾਂ, ਤੇ ਜਾਂ ਫਿਰ ਹੋਰਨਾਂ ਨੂੰ ਝੂਠੇ ਵਚਨ ਕਹਿਣ ਕਹਾਉਂਦੇ ਹਨ, ਆਪਣੇ ਚੇਲਿਆਂ ਦੇ ਕੋਲੋਂ ਕਹਾ ਲੈਂਦੇ ਨੇ।
ਪੰਚ ਚੋਰ ਤਿਨਾ ਘਰ ਮੋਹਨ,
ਪੰਚ ਕਾਮ ਕਰੋ ਲੋਭ ਮੋਹ ਜਿਹੜੇ ਇਹ ਚੋਰ ਨੇ, ਤਿੰਨ ਉਹਨਾਂ ਦੇ ਅੰਤਸਕਰਨ ਰੂਪੀ ਘਰ ਗ੍ਰਹਿ ਦੇ ਵਿੱਚੋਂ ਸ਼ੁਭ ਗੁਣਾਂ ਰੂਪੀ ਧਨ ਮੋਹਨ ਇਹ ਲੁੱਟੀ ਜਾ ਰਹੇ ਹਨ।
ਹਉਮੈ ਅੰਦਰ ਸੰਨ,
ਉਹਨਾਂ ਦੇ ਹਿਰਦੇ ਦੇ ਅੰਦਰ ਹਉਮੈ ਹੰਗਤਾ ਨੇ ਸੰਨ ਪਾੜ ਹੀ ਲਾ ਲਿਆ, ਹਿਰਦੇ ਹੰਗਤਾ ਰੂਪੀ ਉਹ ਫਿਰ ਸੰਪਾਤ ਰੋਗੀ ਹੋ ਗਿਆ ਹੈ।
ਸਾਕਤ ਮੁੱਠੇ ਦੁਰਮਤੀ,
ਕਠੋਰ ਚਿੱਤ ਵਾਲੇ, ਸਾਕਤ ਹੁੰਦਾ ਕਠੋਰ ਚਿੱਤ, ਪੁਰਖ ਸ਼ਕਤੀ ਦੇ ਉਪਾਸਕ, ਉਹ ਪੁਰਖ ਦੁਰਮਤੀ ਖੋਟੀ ਮਤ ਵਿੱਚ ਪੈਣ ਕਰਕੇ ਜਿਹੜੇ ਕਾਮ ਕ੍ਰੋਧ ਹਨ ਉਹਨਾਂ ਨੇ
ਹਰ ਰਸ ਨਾ ਜਾਣਨ,
ਕਾਮ ਕ੍ਰੋਧ ਵਿਕਾਰਾਂ ਦੇ ਹੱਥੋਂ ਜਿਹੜੇ ਨੇ ਉਹ ਗਏ ਨੇ ਮੁੱਠੇ ਲੁੱਟੇ ਗਏ, ਇਸ ਕਰਕੇ ਉਹ ਹਰੀ ਪਰਮੇਸ਼ਰ ਦੇ ਰਸ ਪ੍ਰੇਮ ਪ੍ਰਭੂ ਦੇ ਨਾਮ ਰਸ ਨੂੰ ਨਹੀਂ ਜਾਣਾ ਨਹੀਂ ਜਾਣਦੇ ਨਹੀਂ ਹਨ।
ਜਿਨੀ ਅੰਮ੍ਰਿਤ ਭਰਮ ਲੁਟਾਇਆ,
ਜਿਨ੍ਹਾਂ ਨੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਨੂੰ ਭਰਮ ਵਿੱਚ ਪੈ ਕੇ ਲੁਟਾ ਲਿਆ ਹੈ, ਜਿਨ੍ਹਾਂ ਨੇ ਭਰਮ ਵਿੱਚ ਪੈ ਕੇ ਆਪਣੇ ਮਨ ਵਿੱਚੋਂ ਨਾਮ ਅੰਮ੍ਰਿਤ ਨੂੰ ਸ਼ੁਭ ਗੁਣਾਂ ਨੂੰ ਲੁਟਾ ਲਿਆ ਹੈ, ਉਹ ਫਿਰ ਆਪ
ਬਿਖ ਸਿਓ ਰਚਹਿ ਰਚਨ,
ਵਿਸ਼ਿਆਂ ਰੂਪੀ ਬਿਖ ਜ਼ਹਿਰ ਸਿਓ ਨਾਲ ਉਹ ਰਚਦੇ ਨੇ ਤੇ ਹੋਰਨਾਂ ਨੂੰ ਵਿਸ਼ਿਆਂ ਦੇ ਵਿੱਚ ਰਚਨ ਰਚਾਉਂਦੇ ਨੇ, ਆਪ ਵਿਖ ਵਿਸ਼ਿਆਂ ਵਿਚ ਰਚਦੇ ਤੇ ਹੋਰਨਾਂ ਨੂੰ ਵੀ ਰਚਨ ਰਚਾਉਂਦੇ ਨੇ।
ਦੁਸ਼ਟਾਂ ਸੇਤੀ ਪਿਰਹੜੀ,
ਐਸੇ ਪੁਰਖ ਦੁਸ਼ਟਾਂ ਭੈੜੇ ਕੁਕਰਮੀ ਪੁਰਖਾਂ ਸੇਤੀ ਨਾਲ ਪਿਰਹੜੀ ਪ੍ਰੀਤੀ ਕਰਦੇ ਨੇ ਤੇ ਪ੍ਰਭੂ ਦੇ ਪਿਆਰੇ ਗੁਰਮੁਖ ਜਨ ਭਗਤ ਜਨਾਂ ਸਿਓ ਫਿਰ ਅੱਗੇ ਦੱਸਦੇ ਨੇ ਜਨ ਸਿਓ
ਆਦ ਕਰਨ,
ਤੇ ਦੁਸ਼ਟਾਂ ਦੇ ਨਾਲ ਤਾਂ ਪ੍ਰੇਮ ਹੈ, ਬਹੁਤਾ ਪ੍ਰੀਤੀ ਕਰਦੇ ਹੈ, ਪ੍ਰਭੂ ਦੇ ਪਿਆਰੇ ਗੁਰਮੁਖ ਜਨਾਂ ਭਗਤ ਜਨਾ ਸਿਉ ਨਾਲ ਬਾਲ ਝਗੜੇ ਕਰਨ ਕਰਦੇ ਹਨ।
ਨਾਨਕ ਸਾਕਤ ਨਰਕ ਮਹਿ,
ਤੇ ਫਿਰ ਉਹਨਾਂ ਦਾ ਵਾਸਾ ਕਿੱਥੇ ਹੈ, ਕਠੋਰ ਚਿੱਤ ਨਰਕਾਂ ਦੇ ਵਿੱਚ ਪੈਂਦੇ ਨੇ।
ਨਾਨਕ ਸਾਕਤ ਨਰਕ ਮਹਿ,
ਸਤਿਗੁਰੂ ਜੀ ਕਥਨ ਕਰਦੇ ਐਸੇ ਸਾਕਤ ਕਠੋਰ ਚਿੱਤ ਵਾਲੇ ਪੁਰਖ ਨਰਕ ਦੇ ਮਹਿ ਵਿੱਚ ਪਾਏ ਜਾਂਦੇ ਹਨ, ਔਗਣਾ ਕਰਕੇ ਫਿਰ
ਜਮ ਬੱਧੇ ਦੁੱਖ ਸਹਨ,
ਔਗਣਾ ਕਰਕੇ ਜਮਾਂ ਦੇ ਬੰਨੇ ਹੋਏ ਫਿਰ ਉਹ ਦੁੱਖਾਂ ਨੂੰ ਸਹਾਰਦੇ, ਨਰਕਾਂ ਦਾ ਦੁੱਖ ਸਹਾਰਦੇ ਨੇ।
ਪਾਇਆ ਕਿਰਤ ਕਮਾਵਦੇ,
ਜਿਹਦੇ ਮੱਥੇ ਕਿਰਤ ਕਰਮ ਪਿਆ ਹੋਇਆ ਉਹਦੇ ਕਰਮ ਉਹ ਕਰਮ ਕਮਾਉਂਦੇ ਹਨ ਭਾਈ, ਜਿਹੋ ਜਿਹੀ ਵਾਸ਼ਨਾ ਸੀ ਉਹਦੇ ਕਿਰਤ ਦੇ ਵਿੱਚ ਲੱਗੇ ਹੋਏ ਹਨ, ਤੇ ਇਸ ਕਰਕੇ ਤੇ ਉਹੀ ਜੀ ਵਿਜੇ ਚਿਤ ਲਾਗੋ ਜਿਤ ਵਾਸ਼ਨਾ ਅੰਤਸਾਈ ਪ੍ਰਗਟਾਨੀ ਉਹ ਕਿਰਤ ਵਿੱਚ ਲਾ ਦਿੱਤੇ ਪਰਮੇਸ਼ਰ ਨੇ।
ਜਿਵ ਰਾਖੈ ਤਿਵੈ ਰਹਨ,
ਜਿਸ ਪ੍ਰਕਾਰ ਪਰਮੇਸ਼ਰ ਕਰਮਾਂ ਅਨੁਸਾਰ ਉਹਨਾਂ ਨੂੰ ਕਾਲ ਦੇ ਵਸ ਪਾ ਕੇ ਰੱਖਦਾ ਉਸੇ ਤਰ੍ਹਾਂ ਰਹਿਣ ਰਹਿੰਦੇ ਹਨ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਮਹੱਲਾ ਹੈ ਜੀ,
ਜਿਨੇ ਸਤਿਗੁਰ ਸੇਵਿਆ,
ਜਿਨ੍ਹਾਂ ਨੇ ਸੱਚੇ ਗੁਰੂ ਨੂੰ ਸੇਵਨਾ ਕੀਤਾ ਹੈ, ਜਿਨ੍ਹਾਂ ਨੇ ਗੁਰੂ ਪਰਮ ਪਵਿੱਤਰ ਉਪਦੇਸ਼ ਜਿਹੜਾ ਗੁਰੂ ਸਾਹਿਬ ਦਾ ਜਿਨੇ ਸਤਿਗੁਰ ਸੇਵਿਆ ਤੇ ਸੇਵਨਾ ਕੇ ਪਵਿੱਤਰ ਉਪਦੇਸ਼ ਨੂੰ ਮੰਨ ਕੇ ਭਾਵਨਾ ਦੇ ਨਾਲ ਪਰਮੇਸ਼ਰ ਦੇ ਭਜਨ ਕੀਤਾ ਪਰਮੇਸ਼ਰ ਦਾ ਤੇ ਉਹ ਐਸੇ ਪਰਮੇਸ਼ਰ ਦੇ ਪਿਆਰੇ ਜਿਹੜੇ
ਤਾਣ ਨਿਤਾਣੇ ਤਿਸ,
ਸਤਿਗੁਰਾਂ ਨੂੰ ਸੇਵਣ ਵਾਲੇ ਜਿਹੜੇ ਤਿਸ ਵਿਵੇਕ ਰੂਪੀ ਨਿਤਾਣੇ ਬਲ ਤੋਂ ਹੀਣਿਆਂ ਨੂੰ ਗੁਰੂ ਸਾਹਿਬ ਨੇ ਆਪ ਬ੍ਰਹਮ ਗਿਆਨ ਰੂਪੀ ਤਾਣ ਬਲ ਦੇਣਾ ਕੀਤਾ ਬਲ ਵਾਲੇ ਕਰ ਦਿੱਤੇ ਨੇ, ਤੇ ਇਹਨਾਂ ਦੇ ਅੰਦਰ ਨਿਤਾਣਿਆਂ ਦੇ ਤਾਣ ਸਤਿਗੁਰ ਨੇ ਪ੍ਰੇਮਾ ਭਗਤੀ ਦਾ ਬਲ ਪਾਉਣ ਵਾਲੇ ਹੋ ਗਏ ਹਨ। ਜਾਂ ਬਲ ਪਾਉਣਾ ਪਾਉਣ ਵਾਲੇ ਸਤਿਗੁਰਾਂ ਨੇ ਪਾ ਦਿੱਤਾ ਹੈ। ਪ੍ਰੇਮਾ ਭਗਤੀ ਬਲ ਪਾਉਣ ਵਾਲੇ ਹਨ ਜੀ,
ਸਾਸ ਗਰਾਸ ਸਦਾ ਮਨ ਵਸੈ,
ਜਿਨ੍ਹਾਂ ਸਾਸ ਗਰਾਸ ਨਾਲ ਵਿਸਰੈ ਹਰਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਸਾਸ ਗਰਾਸ ਲੈਂਦਿਆਂ, ਗਰਾਸ ਭੋਜਨ ਖਾਂਦਿਆਂ, ਸਵਾਸ ਲੈਂਦਿਆਂ ਮਨ ਚਿੱਤ ਸਦਾ ਹਮੇਸ਼ਾ ਹੀ ਪਰਮੇਸ਼ੁਰ ਹਿਰਦੇ ਚ ਵਸਦਾ ਰਹਿੰਦਾ ਹੈ, ਜਿਨ੍ਹਾਂ ਦੇ ਨਾਮ ਜਪਦੇ ਹੈ।
ਜਮ ਜੋਹੇ ਨਾ ਸਕੈ ਤਿਸ,
ਤਾਂ ਜਮ ਦੇਖ ਵੀ ਨਹੀਂ ਸਕਦਾ, ਮਾਰਨਾ ਕੁੱਟਣਾ ਦਾ ਇੱਕ ਪਾਸੇ ਰਿਹਾ, ਤਿੰਨਾਂ ਵੱਲ ਜਮਦੂਤ ਜੋਹੇ ਵੇਖ ਵੀ ਨਹੀਂ ਸਕਦਾ ਭੈੜੀ ਨਜ਼ਰ।
ਹਿਰਦੈ ਹਰ ਹਰ ਨਾਮ ਰਸ,
ਜਿਨ੍ਹਾਂ ਦੇ ਹਿਰਦੇ ਵਿਚ ਹਰ ਪਰਮੇਸ਼ੁਰ ਦੇ, ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ੁਰ ਦੇ ਨਾਮ ਜਪਣ ਦਾ ਰਸ, ਪ੍ਰੇਮ ਰਸ ਆ ਗਿਆ ਹੈ। ਹਾਂਜੀ,
ਕਵਲਾ ਸੇਵਕ ਤਿਸ,
ਉਸ ਪੁਰਖ ਨੂੰ ਕਵਲਾ ਲੱਛਮੀ ਵੀ ਸੇਵਕ ਦਾਸੀ ਬਣ ਜਾਂਦੀ ਹੈ। ਉਹਨਾਂ ਪੁਰਖਾਂ ਦੀ ਲੱਛਮੀ ਦਾਸੀ ਵੀ ਹੋ ਕੇ ਟਹਿਲ ਕਰਦੀ ਹੈ, ਮਾਇਆ ਦਾਸੀ, ਇਹ ਜਿਹੜੀ ਦਾਸੀ ਬਣ ਕਰਕੇ ਇਹ ਸਾਸੀ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੈ ਤਾਂ ਮਹਿਲ ਪਾਵੇ, ਇਉਂ ਪਾਉਂਦੀ ਹੈ।
ਹਰ ਦਾਸਾ ਕਾ ਦਾਸ ਹੋਏ,
ਜੋ ਪੁਰਖ ਮਨ ਬਾਣੀ ਸਰੀਰ ਕਰਕੇ ਹਰ ਪਰਮੇਸ਼ੁਰ ਦੇ ਦਾਸਾਂ ਸੇਵਕਾਂ ਦਾ ਦਾਸ ਸੇਵਕ ਹੋ ਜਾਂਦਾ ਹੈ।
ਪਰਮ ਪਦਾਰਥ ਤਿਸ,
ਉਸ ਨੂੰ ਪਰਮ ਸ੍ਰੇਸ਼ਟ ਪਰਮਾਨੰਦ ਰੂਪੀ ਜੀਵਨ ਮੁਕਤੀ ਰੂਪੀ ਪਦਾਰਥ ਪ੍ਰਾਪਤ ਹੋ ਜਾਂਦਾ ਹੈ।
ਨਾਨਕ ਮਨ ਤਨ ਜਿਸ ਪ੍ਰਭ ਸੈ,
ਸਤਿਗੁਰੂ ਜੀ ਕਥਨ ਕਰਦੇ ਹਨ, ਮਨ ਸੂਖਮ ਸਰੀਰ ਤੇ ਤਨ ਸਥੂਲ ਸਰੀਰ, ਇਹਦੇ ਪਰਮੇਸ਼ੁਰ ਵਸੇ ਬਸ ਜਾਂਦਾ ਹੈ। ਹਰ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ।
ਹੋ ਸਦ ਕੁਰਬਾਨ ਤਿਸ,
ਸਦ ਸੈਂਕੜੇ ਵਾਰੀ, ਸਦ ਸਦਾ ਸਦਾ ਤਿਸ ਉਤੇ ਕੁਰਬਾਨ ਬਲਿਹਾਰ ਜਾਂਦਾ ਹਾਂ।
ਜਿਨ ਕਾ ਪੂਰਵ ਲਿਖਿਆ,
ਜਿਨ੍ਹਾਂ ਨੂੰ ਮੱਥੇ ਦੇ ਉੱਤੇ ਪੂਰਵਲੇ ਨਿਸਕਾਮ ਕਰਮਾਂ ਦਾ ਲੇਖ ਲਿਖਿਆ ਹੋਇਆ ਹੈ, ਤੇ ਉਹ ਫਿਰ ਜਿਨ ਕੋ ਪੂਰਵ ਲਿਖਿਆ ਕੇ ਦੱਸਦੇ ਨੇ।
ਰਸ ਸੰਤ ਜਨਾ ਸਿਓ ਤਿਸ,
ਇਸ ਉਹਨਾਂ ਦਾ ਸੰਤ ਸ਼ਾਂਤ ਆਤਮਾ ਵਾਲੇ ਜਿਨ੍ਹਾਂ ਪੁਰਖਾਂ ਸੀ ਉਹਨਾਂ ਨਾਲ ਪ੍ਰੇਮ ਲੱਗਿਆ ਹੈ, ਜਿਵੇਂ ਸੰਤ ਜਨਾਂ ਨੂੰ ਬ੍ਰਹਮਾਨੰਦ ਰੂਪੀ ਰਸ ਆ ਕੇ ਪ੍ਰਾਪਤ ਹੁੰਦਾ ਹੈ, ਤਿਵੇਂ ਉਹਨਾਂ ਨੂੰ ਵੀ ਸੰਤ ਜਨਾਂ ਦੇ ਨਾਲ ਮਿਲ ਕੇ ਆਤਮਨੰਦ ਦਾ ਰਸ ਆ ਕੇ ਪ੍ਰਾਪਤ ਹੋਇਆ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਜੋ ਬੋਲੇ ਪੂਰਾ ਸਤਿਗੁਰੂ,
ਜਿਹੜਾ ਪੂਰਨ ਸਤਿਗੁਰੂ ਉਪਦੇਸ਼ ਬੋਲਦੇ ਹਨ, ਕਹਿੰਦੇ ਹਨ,
ਜੋ ਪਰਮੇਸ਼ਰ ਸੁਣਿਆ,
ਪਰਮੇਸ਼ਰ ਵਾਹਿਗੁਰੂ ਨੇ ਸਰਵਣ ਕੀਤਾ ਕਿ ਪੂਰਾ ਸਤਿਗੁਰੂ ਜੀਵਾਂ ਨੂੰ ਇਹ ਹੁਕਮ ਕਰ ਰਿਹਾ ਹੈ।
ਸੂਈ ਵਰਤਿਆ ਜਗਤ ਮਹ,
ਉਹੀ ਅਕਾਲ ਪੁਰਖ ਵੱਲੋਂ ਸਤਿਗੁਰਾਂ ਦੇ ਕਹੇ ਹੋਏ ਬਚਨ ਦਾ ਵਰਤਾਰਾ ਸਾਰੇ ਜਗਤ ਸੰਸਾਰ ਦੇ ਮਹਿ ਵਿਚ ਵਰਤਿਆ ਵਰਤ ਰਿਹਾ ਹੈ।
ਘੱਟ ਘੱਟ ਮੁੱਖ ਭਣਿਆ,
ਇਸ ਗੱਲ ਨੂੰ ਚਾਰ ਖਾਣੀਆਂ ਦੇ ਘੱਟ ਘੱਟ ਘਟਾ ਘਟਾਂ ਵਿਚ ਮੁੱਖ ਮੁਖੀ ਪੁਰਖਾਂ ਨੇ ਭਣਿਆ ਕਥਨ ਕੀਤਾ, ਘੱਟ ਘੱਟ ਸਰੀਰਾਂ ਦੇ ਆਪਣੇ ਮੂੰਹ ਵੱਲੋਂ ਉਚਾਰਨ ਕੀਤਾ ਹੈ।
ਬਹੁਤ ਵਡਿਆਈਆ ਸਾਹਿਬ,
ਸਹਿਬ ਮਾਲਕ ਵਾਹਿਗੁਰੂ ਪਰਮੇਸ਼ਰ ਚ ਬਹੁਤੀਆਂ ਵਡਿਆਈਆਂ ਭਾਈ ਬੇਅੰਤ ਹੈ,
ਨਹਿ ਜਾਹੀ ਗਣੀਆਂ,
ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਬੇਅੰਤ ਹਨ, ਗਿਣਤੀ ਤੋਂ ਰਹਿਤ,
ਨਹਿ ਜਾਹੀ ਗਣੀਆਂ,
ਤੇ ਉਹ ਵਿਚਾਰੀਆਂ ਜਾਂ ਨਹੀਂ ਜਾ ਸਕਦੀਆਂ, ਜਾਹੀ ਜਾ ਸਕਦੀਆਂ, ਗਿਣੀਆਂ ਨਹੀਂ ਜਾ ਸਕਦੀਆਂ ਹਨ।
ਸੱਚ ਸਹਿਜ ਆਨੰਦ ਸਤਿਗੁਰੂ ਪਾਸ,
ਸੱਚੇ ਗੁਰਾਂ ਦੇ ਪਾਸ ਕੋਲ ਸੱਚ ਸਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਦਾ, ਪ੍ਰਾਪਤੀ ਵਾਲਾ ਸਹਿਜ ਗਿਆਨ ਆਤਮਕ ਆਨੰਦ ਸੁਖ ਹੈ। ਸੱਚ ਸਹਿਜ ਆਨੰਦ ਕਿਹਦੇ ਪਾਸ? ਸਤਿਗੁਰਾਂ ਦੇ ਪਾਸ, ਸਤਿਗੁਰਾਂ ਦੇ ਕੋਲ ਸੱਚ ਸਰੂਪ ਦੀ ਪ੍ਰਾਪਤੀ ਵਾਲੇ ਸਹਿਜ ਗਿਆਨ ਦੀ ਪ੍ਰਾਪਤੀ ਤੇ ਆਤਮ ਆਨੰਦ ਬ੍ਰਹਮਾਨੰਦ ਪ੍ਰਾਪਤ ਹੁੰਦਾ ਹੈ। ਇਸ ਕਰਕੇ ਗੁਰੂ ਸਤਿਗੁਰੂ ਮਹਾਰਾਜ ਸਾਹਿਬ ਜੀ ਜੋ ਹੈ
ਸੱਚੀ ਗੁਰਮਣੀਆ,
ਇਸ ਕਰਕੇ ਗੁਰੂ ਸਤਿਗੁਰੂ ਦੀ ਮਣੀਆ ਮਨੌਤ ਵਡਿਆਈ ਜਾਂ ਭਗਤੀ ਰੂਪੀ ਮਣੀ ਸੱਚੀ ਹੈ। ਜੋ ਸਤਿਗੁਰਾਂ ਦੀ ਸ਼ਰਨ ਵਿਚ ਆਏ ਨੇ ਉਨ੍ਹਾਂ ਨੂੰ ਗੁਰ ਉਪਦੇਸ਼ ਵੀ ਸੱਚੀ ਮਣੀਆ ਮਨੌਤ ਪ੍ਰਾਪਤ ਹੁੰਦੀ ਹੈ। ਸੱਚੇ ਦੀ ਪ੍ਰਾਪਤੀ ਵਾਲੀ ਕਰਣਾ ਮੈਤਰੀ ਮੋਤਾ ਅਪੇਕਸ਼ਾ ਰੂਪ ਮਣੀਆਂ ਪ੍ਰਾਪਤ ਹੋ ਜਾਂਦੀਆਂ ਹਨ। ਉਨ੍ਹਾਂ ਦੀ ਸੱਚੀ ਗੁਰਾਂ ਦੀ ਮਣੀਆਂ ਸ਼੍ਰੋਮਣੀ ਭਗਤੀ ਪ੍ਰਾਪਤ ਹੁੰਦੀ ਹੈ ਉਨ੍ਹਾਂ ਨੂੰ। ਉਹ ਸੱਚੇ ਬ੍ਰਹਮ ਵਿਦਿਆ ਰੂਪੀ ਮਣੀ ਦੇ ਸਹਿਤ ਇਹਦੇ ਸਹਿਤ ਹੋ ਜਾਂਦੇ ਨੇ, ਬ੍ਰਹਮ ਵਿਦਿਆ ਜਾਣੀ ਪ੍ਰਾਪਤ ਹੋਣੀ ਇਹ ਮਣੀ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਸੰਤ ਸਵਾਰੇ ਪਾਰ ਬ੍ਰਹਮ,
ਸਤਿਗੁਰੂ ਜੀ ਕਥਨ ਕਰਦੇ ਨੇ, ਸੰਤ ਸ਼ਾਂਤ ਆਤਮਾ ਵਾਲੇ ਗੁਰਾਂ ਦੁਆਰਾ ਪਾਰਵੇਂ ਪਰਮੇਸ਼ਰ ਨੇ ਉਨ੍ਹਾਂ ਦੇ ਜੀਵਨ ਨੂੰ ਸਵਾਰ ਦਿੱਤਾ ਹੈ।
ਸੱਚੇ ਜਿਉ ਬਣਿਆ,
ਇਸ ਕਰਕੇ ਉਹ ਸਤਿਗੁਰਾਂ ਦੀ ਕਿਰਪਾ ਕਰਕੇ ਸੱਚ ਸਰੂਪ ਦੇ ਜਿਉ ਨਿਆਈ, ਤੇ ਇਹ ਸੱਚੇ ਜਿਉ ਬਣਿਆ, ਜਿਉ ਉਨ੍ਹਾਂ ਦੀ ਨਿਆਈ ਬਣਿਆ ਬਣ ਗਏ। ਭਾਵ ਕੀ ਜਿਨ ਜਾਤਾ ਸੋ ਤਿਸੀ ਜਿਹਾ, ਅਤ ਨਿਰਮਾਇਲ ਸੀਜ ਸਿਧਿਆ, ਇਹ ਪ੍ਰਾਪਤ ਹੋ ਜਾਂਦਾ ਹੈ।
ਸ਼ਲੋਕ ਮਹੱਲਾ ਤੀਜਾ,
ਅੱਗੇ ਮਹਾਰਾਜ ਸਾਹਿਬ ਤੀਸਰੇ ਪਾਤਸ਼ਾਹ ਫਰਮਾਨ ਕਰਦੇ ਸ਼ਲੋਕ ਵਿਚ,
ਆਪਣਾ ਆਪ ਨਾ ਪਛਾਣ,
ਜਿਸਨੇ ਗੁਰਾਂ ਦੇ ਨਾਲ ਮਿਲ ਕੇ ਆਪਾਂ ਭਾਵ ਸਰੂਪ ਦੀ ਪਛਾਣ ਹੀ ਨਹੀਂ ਕੀਤੀ ਹੈ।
ਹਰ ਪ੍ਰਭ ਜਾਤਾ ਦੂਰ,
ਉਹਨਾਂ ਨੇ ਵਾਹਿਗੁਰੂ ਨੂੰ ਪਰਮੇਸ਼ਵਰ ਦੂਰ ਏ ਜਾਤਾ ਜਾਣਿਆ।
ਗੁਰ ਕੀ ਸੇਵਾ ਵਿਸਰੀ,
ਤੇ ਉਹਨਾਂ ਨੂੰ ਪੂਰਨ ਗੁਰੂ ਸਾਹਿਬਾਂ ਦੀ ਸੇਵਾ ਟਹਿਲ ਕਰਨੀ ਤਾਂ ਵਿਸਰੀ ਭੁੱਲ ਗਈ ਹੈ।
ਕਿਉਂ ਮਨ ਰਹਿ ਹਜੂਰ,
ਇਸ ਲਈ ਉਹਨਾਂ ਦਾ ਮਨ ਚਿੱਤ ਗੁਰਾਂ ਦੇ ਪਰਮੇਸ਼ਵਰ ਦੇ ਹਜੂਰ ਸਨਮੁਖ ਕਿਉਂ ਕਿਵੇਂ ਰਹਿ ਸਕਦਾ, ਭਾਵ ਨਹੀਂ ਰਹਿ ਸਕਦਾ।
ਮਨਮੁਖ ਜਨਮ ਗਵਾਇਆ,
ਮਨਮੁਖਾਂ ਨੇ ਤਾਂ ਵਿਅਰਥੀ ਮਿਥਿਆ ਹੀ ਪਦਾਰਥਾਂ ਵਿਚ ਲੱਗ ਕੇ ਝੂਠ ਦੇ ਵਿਚ ਲਾ ਕੇ ਜਨਮ ਨੂੰ ਵਿਅਰਥ ਹੀ ਗਵਾ ਲਿਆ ਹੈ।
ਝੂਠਾ ਲਾਲਚ ਕੂਰ,
ਇਹ ਝੂਠੇ ਮਿਥਿਆ ਪਦਾਰਥਾਂ ਦੇ ਕੂਰ ਮਿਥਿਆ ਲਾਲਚ ਲੋਭ ਵਿਚ ਲਾ ਕੇ ਝੂਠ ਵਿਚ ਪਰਚ ਕੇ ਵਿਸ਼ਿਆਂ ਰੂਪੀ ਕੂਰ ਕੂੜੇ ਲਾਲਚ ਦੇ ਵਿਚ ਲਾ ਕੇ ਮਨਮੁਖ ਪੁਰਖ ਨੇ ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾਇਆ ਗਵਾ ਲਿਆ ਹੈ।
ਨਾਨਕ ਬਖਸ਼ ਮਿਲਾਇਨ,
ਇਹ ਸਤਿਗੁਰੂ ਹੀ ਕਥਨ ਕਰਦੇ ਜੋ ਸੱਚੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਪਰਮੇਸ਼ਰ ਦੇ ਹਜ਼ੂਰ ਨੇੜੇ ਨਿਕਟਵਰਤੀ ਹੋਏ ਨੇ। ਸੱਚੇ ਸਤਿਗੁਰਾਂ ਦੇ ਉਪਦੇਸ਼ ਕਰਕੇ ਪਰਮੇਸ਼ਰ ਦੇ ਹਜ਼ੂਰ ਨੇੜੇ ਨਿਕਟਵਰਤੀ ਹੋਏ ਹਨ।
ਸੱਚਾ ਸ਼ਬਦ ਹਜ਼ੂਰ,
ਉਹਨਾਂ ਨੂੰ ਪਰਮੇਸ਼ਰ ਨੇ ਸਤਿਗੁਰਾਂ ਦੁਆਰਾ ਆਪਣੇ ਨਾਮ ਦੇ ਕਰਕੇ ਨਾਮ ਬਖਸ਼ ਕੇ ਆਪਣੇ ਸਰੂਪ ਨੇ ਮਿਲਾ ਲੈਣਾ ਕੀਤਾ ਹੈ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਮਹੱਲਾ ਹੈ ਜੀ।
ਹਰ ਪ੍ਰਭ ਸੱਚਾ ਸੋਹੇਲਾ,
ਤੇ ਸਾਰੇ ਬੋਲ ਦੋ।
ਗੁਰਮੁਖ ਨਾਮ ਗੋਵਿੰਦ,
ਗੁਰਮੁਖ ਮੁਖੀ ਗੁਰਾਂ ਦੁਆਰਾ ਗੋਵਿੰਦ ਪ੍ਰਿਥਵੀ ਦੇ ਰੱਖਿਆ ਕਰਨ ਵਾਲੇ ਪਰਮੇਸ਼ਰ ਦਾ ਨਾਮ ਜਪ ਕੇ ਹੀ ਇਹ ਪ੍ਰਭ ਸਰਬ ਕਲਾ ਸਮਰੱਥ ਹਰ ਪਰਮੇਸ਼ਰ ਦੀ ਪ੍ਰਾਪਤੀ ਦਾ ਸੱਚਾ ਸੋਹੇਲਾ ਨਾਮ ਹੈ ਆਨੰਦ ਦਾ, ਆਨੰਦ ਪ੍ਰਾਪਤ ਹੁੰਦਾ ਹੈ। ਜਾਂ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿਚ ਗੁਰਾਂ ਦੁਆਰਾ ਗੋਵਿੰਦ ਪਰਮੇਸ਼ਰ ਦਾ ਨਾਮ ਵਸਿਆ ਉਹਨਾਂ ਨੂੰ ਸਰਬ ਕਲਾ ਸਮਰੱਥ ਹਰ ਪਰਮੇਸ਼ਰ ਦਾ ਸੋਹਿਲਾ ਨਾਮ ਜਸਦਾ ਵੀ ਹੁੰਦਾ ਹੈ। ਜਸ ਗਾਉਣ ਕਰਕੇ ਸੱਚਾ ਆਤਮਿਕ ਆਨੰਦ ਪ੍ਰਾਪਤ ਹੋਇਆ ਹੈ।
ਅੰਨ ਦਿਨ ਨਾਮ ਸਲਾਹਣਾ,
ਤੇ ਉਹ ਫਿਰ ਅੰਨ ਦਿਨ ਰਾਤ ਦਿਨ ਨਾਮ ਦੁਆਰਾ ਪਰਮੇਸ਼ਰ ਦੀ ਸ਼ਲਾਘਾ ਕਰਦੇ ਰਹਿੰਦੇ ਹਨ, ਯਾਦ ਕਰਦੇ ਨੇ।
ਹਰ ਜਪਿਆ ਮਨ ਆਨੰਦ,
ਤੇ ਉਹਨਾਂ ਨੇ ਪਰਮੇਸ਼ਰ ਵਾਹਿਗੁਰੂ ਇਕਾਗਰ ਚਿੱਤ ਹੋ ਕੇ ਜਪਿਆ, ਜਿਸ ਕਰਕੇ ਮਨ ਚਿੱਤ ਦੇ ਵਿਚ ਆਨੰਦ ਸਰੂਪ ਵਾਹਿਗੁਰੂ ਪ੍ਰਗਟ ਹੋਇਆ ਹੈ।
ਵੱਡ ਭਾਗੀ ਹਰ ਪਾਇਆ,
ਜੋ ਵੱਡੇ ਭਾਗਾਂ ਵਾਲੇ ਉਹਨਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਪਾਇਆ ਹੈ।
ਪੂਰਨ ਪਰਮਾਨੰਦ,
ਜੋ ਸਾਰਿਆਂ ਥਾਵਾਂ ਤੇ ਪੂਰਨ ਵਿਆਪਕ ਹੈ ਤੇ ਪਰਮਾਨੰਦ ਵੱਡੇ ਆਨੰਦ ਵਾਲਾ ਹੈ, ਉਹ ਹਰ ਪਰਮੇਸ਼ਰ ਨੂੰ ਵੱਡਿਆਂ ਭਾਗਾਂ ਕਰਕੇ ਜਾਂ ਵੱਡਿਆਂ ਭਾਗਾਂ ਵਾਲੇ ਪੁਰਖਾਂ ਨੇ ਪਾਇਆ। ਵੱਡਿਆਂ ਭਾਗਾਂ ਵਾਲੇ ਨੇ ਗੁਰਾਂ ਦੁਆਰਾ ਹਰ ਪਰਮੇਸ਼ਰ ਦੇ ਨਾਮ ਨੂੰ ਪਾਇਆ ਪਾਉਣਾ ਕੀਤਾ ਅਤੇ ਉਹਨਾਂ ਨੇ ਪੂਰਨ ਪਰਮੇਸ਼ਰ ਦੀ ਪ੍ਰਾਪਤੀ ਪਰਮਾਨੰਦ ਵੱਡਾ ਆਨੰਦ ਭਾਵ ਬ੍ਰਹਮਾਨੰਦ ਪਾਉਣਾ ਕੀਤਾ ਹੈ।
ਜਨ ਨਾਨਕ ਨਾਮ ਸਲਾਹਿਆ,
ਸਤਿਗੁਰੀ ਕਥਨ ਕਰਦੇ ਆ ਜਿਨ੍ਹਾਂ ਪੁਰਖ ਗੁਰਮੁਖਾਂ ਨੇ ਪਰਮੇਸ਼ਰ ਦੇ ਨਾਮ ਨੂੰ ਸਲਾਹਿਆ ਅਰਾਧਨਾ ਕੀਤਾ ਹੈ।
ਬਹੁੜ ਨਾ ਮਨ ਤਨ ਭੰਗ,
ਬਹੁੜ ਮੁੜ ਕੇ ਫਿਰ ਵਿਕਾਰਾਂ ਦੇ ਵਿਚ ਉਹਨਾਂ ਦਾ ਤਨ ਸਰੀਰ ਕੁਸੰਗਤ ਕਰਕੇ ਭੰਗ ਵਿਘਨ ਨਹੀਂ ਪੈਂਦਾ, ਜਿਸ ਕਰਕੇ ਬਹੁੜ ਪੁਨਾ ਮਨ ਤਨ ਵਿਚ ਭੰਗ ਵਿਘਨ ਭੇਦ ਨਹੀਂ ਪੈਂਦਾ ਹੈ, ਇਕ ਰਸ ਬਿਰਤੀ ਬਣੀ ਰਹਿੰਦੀ ਹੈ ਨਾਮ ਦੁਆਰਾ।
ਕੋਈ ਨਿੰਦਕ ਹੋਵੇ ਸਤਿਗੁਰੂ ਕਾ,
ਜੇ ਕੋਈ ਨਿੰਦਕ ਹੋਵੇ ਸਤਿਗੁਰਾਂ ਦਾ ਆਪਜਸ ਕਰਨ ਵਾਲਾ,
ਫਿਰ ਸ਼ਰਨ ਗੁਰ ਆਵੇ,
ਜੇ ਮੁੜ ਕੇ ਗੁਰਾਂ ਦੀ ਸ਼ਰਨ ਵਿਚ ਆ ਜਾਵੇ ਭੁੱਲ ਬਖਸ਼ਾਉਣ ਵਾਸਤੇ,
ਪਿਛਲੇ ਗੁਣ ਹੈ ਸਤਿਗੁਰ ਬਖਸ਼ ਲਏ,
ਪਿਛਲੇ ਔਗਣ ਜਿਹੜੇ ਸਤਿਗੁਰੂ ਦਿਆਲੂ ਐਸੇ ਨੇ ਬਖਸ਼ ਦਿੰਦੇ ਹਨ,
ਸਤਸੰਗਤ ਨਾਲ ਰਲਾਵੇ,
ਪਿਛਲੇ ਗੁਣਾਂ ਔਗਣ ਬਖਸ਼ ਕੇ ਸਤਸੰਗਤ ਦੇ ਨਾਲ ਮਿਲਾ ਦਿੰਦੇ ਆ, ਜਿਵੇਂ ਸਧਾਈ ਕਰਕੇ ਮੁੜ ਕੇ ਫਿਰ ਪੰਥ ਖਾਲ ਸ਼ਾਮਲ ਕਰ ਲਈਦਾ, ਇਉਂ ਸਤਸੰਗਤ ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਜਿਹੜੀ ਹੈ ਸਤਸੰਗਤ ਉਹਦੇ ਨਾਲ ਸਾਥ ਮਿਲਾਵੇ, ਮਿਲਾ ਰਲਾ ਲੈਂਦੇ ਨੇ। ਕਿਵੇਂ ਮਿਲਾ ਲੈਂਦੇ ਨੇ? ਉਹਦੀ ਬਾਬਤ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ ਕਿ ਇਉਂ ਮਿਲਾਉਂਦੇ ਹਨ।
ਜੋ ਮੀਹੇ ਉੱਠੇ ਗਲੀਆ ਨਾਲਿਆ ਟੋਬਿਆ ਕਾਜਲ ਜਾਏ ਪਵੇ ਵਿੱਚ ਸੁਰਸਰੀ,
ਤੇ ਕਹਿੰਦੇ ਜਿਉਂ ਜਿਵੇਂ ਮੀਂਹ ਵਰਖਾ ਬੁੱਠੇ ਵਰਖਦੀ ਹੈ, ਗਲੀਆਂ ਬੀਹੀਆਂ ਨਾਲੀਆਂ ਛੋਟੀਆਂ ਤੇ ਨਦੀਆਂ ਜਾਂ ਟੋਬਿਆਂ ਛੱਪੜਾਂ ਦਾ ਜਲ ਜਾ ਕੇ ਉਛਲ ਕੇ ਸੁਰਸਰੀ ਗੰਗਾ ਵਿਚ ਅੰਦਰ ਜਾ ਕੇ ਪੈਂਦਾ, ਤੇ ਗੰਗਾ ਨਾਲ ਮਿਲ ਕਰਕੇ ਸੁਰਸਰੀ
ਮਿਲਤ ਪਵਿੱਤਰ ਪਾਵਨ ਹੋਏ ਜਾਵੇ,
ਗੰਗਾ ਦੇ ਨਾਲ ਮਿਲ ਕੇ ਪਾਣੀ ਫਿਰ ਨਾਲਾ ਨਹੀਂ ਰਿਹਾ, ਉਹ ਤਾਂ ਪਵਿੱਤਰ ਗੰਗਾ ਦਾ ਜਲ ਹੀ ਬਣ ਗਿਆ, ਪਾਵਨ ਉਜਲ ਉਜਲ ਤੋਂ ਉਜਲ ਹੋ ਜਾਂਦਾ। ਇਸੇ ਪ੍ਰਕਾਰ ਜੇ
ਜੋ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿਚ ਸੁਰਸਰੀ,
ਜਿਵੇਂ ਮੀਂਹ ਵਰਖਾ ਦੇ ਬਰਸਣੇ ਕਰਕੇ ਪਹਿਲਾਂ ਪ੍ਰਣਾਲਿਆਂ ਰਾਹੀਂ ਪਾਣੀ ਗਲੀਆਂ ਦੇ ਵਿਚ ਆਉਂਦਾ, ਫਿਰ ਟੋਬਿਆਂ ਵਿਚ ਪੈਂਦਾ, ਫਿਰ ਟੋਬਿਆਂ ਦਾ ਪਾਣੀ ਨਾਲਿਆਂ ਵਿਚ ਪੈਂਦਾ ਅਤੇ ਫਿਰ ਉਹ ਪਾਣੀ ਗੰਗਾ ਵੀ ਜਾ ਕੇ ਪੈਂਦਾ। ਤੇ ਅੱਗੇ ਬੋਲ ਦਿਓ ਜੀ,
ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ,
ਉਹ ਪਾਣੀ ਗੰਗਾ ਨਾਲ ਕੇ ਪਵਿੱਤਰ ਹੋ ਜਾਂਦਾ ਨਾ। ਇਸੇ ਪ੍ਰਕਾਰ ਕਹਿੰਦੇ ਗੁਰੂ ਰੂਪੀ ਬੱਦਲ ਨਾਮ ਦੀ ਉਪਦੇਸ਼ ਦੀ ਵਰਖਾ ਕਰਾਉਣ ਕਰਨ ਵਾਲੇ ਨੇ, ਜਦੋਂ ਪਨਾਲਿਆਂ ਦੀ ਨਿਆਈ ਟੇਢੀਆਂ ਜੂਨਾਂ ਵਾਲੇ ਬੇਕਾਰਾਂ ਵਾਲੇ ਚੰਡਾਲ ਆਦਿ ਗਲੀਆਂ ਦੇ ਵਿਚ ਗਲੀਆਂ ਦੀ ਨਿਆਈ ਸ਼ੂਦਰ ਆਦਿਕ ਹੋਣ ਵਾਲੇ ਜਿਹੜੇ ਬ੍ਰਾਹਮਣਾਂ ਨੇ ਕਲਪੀਆਂ ਜਾਤਾਂ, ਨਾਲਿਆਂ ਦੀ ਨਿਆਈ ਆਪਣੇ ਆਪ ਨੂੰ ਬ੍ਰਾਹਮਣ ਕਹਾਉਣ ਵਾਲੇ, ਟੋਬਿਆਂ ਦੀ ਨਿਆਈ ਜਲ ਦੀ ਨਿਆਈ ਆਪਣੇ ਆਪ ਨੂੰ ਖੱਤਰੀ ਵੈਸ ਕਹਾਉਣ ਵਾਲੇ, ਇਹ ਸਾਰੇ ਜਦੋਂ ਮਿਲ ਕੇ
ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ,
ਇਹ ਸਤਿਗੁਰਾਂ ਦੀ ਜਿਹੜੀ ਉਪਦੇਸ਼ ਸਿੱਖਿਆ ਹੈ, ਸਤਿਗੁਰਾਂ ਦਾ ਸਰੂਪ ਹੈ ਗੰਗਾ ਦੀ ਨਿਆਈ ਹੈ, ਜਾਂ ਭਗਤੀ ਰੂਪੀ ਗੰਗਾ ਦੇ ਮਿਲ ਜਾਂਦੇ ਨੇ ਤੇ ਗੁਰਸਿੱਖੀ ਰੂਪ ਜਾਂ ਭਗਤੀ ਰੂਪੀ ਗੰਗਾ ਚ ਮਿਲ ਜਾਂਦੇ ਨੇ, ਪਾਪੀ ਪੁਰਖ ਵੀ ਪਵਿੱਤਰ ਤੋਂ ਪਵਿੱਤਰ ਹੋ ਜਾਂਦੇ ਹਨ।
ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ,
ਇਹ ਵਡਿਆਈ ਤਾਂ ਸਤਿਗੁਰ ਪੁਰਖ ਦੇ ਵਿੱਚ ਹੈ ਜਿਹੜਾ ਵੈਰ ਤੋਂ ਰਹਿਤ ਹੈ, ਵੈਰ ਨਹੀਂ ਹੈ ਉਹਨਾਂ ਚ, ਇਹ ਵਡਿਆਈਆਂ ਸਤਿਗੁਰਾਂ ਦੇ ਵਿੱਚ ਹਨ।
ਜਿਤ ਮਿਲਿਆ ਤਿਸ਼ਨਾ ਭੁੱਖ ਉਤਰੈ ਹਰ ਸ਼ਾਂਤ ਤੜ ਆਵੈ,
ਜਿਨ੍ਹਾਂ ਦੇ ਨਾਲ ਮਿਲਣੇ ਕਰਕੇ ਤ੍ਰਿਸ਼ਨਾ ਰੂਪੀ ਭੁੱਖ ਸ਼ੁਦਾ ਉਤਰੇ ਲੈ ਜਾਂਦੀ ਹੈ, ਤ੍ਰਿਸ਼ਨਾ ਰੂਪੀ ਤ੍ਰੇਹ ਪਦਾਰਥਾਂ ਦੀ ਆਸਾ ਰੂਪੀ ਭੁੱਖ ਲੈ ਜਾਂਦੀ ਹੈ, ਹਰ ਹਰੇਕ ਤਰ੍ਹਾਂ ਕਰਕੇ ਹਰ ਪਰਮੇਸ਼ੁਰ ਦਾ ਨਾਮ ਜਪਣ ਕਰਕੇ ਨਾ ਫਿਰ ਤੇ ਹਰ ਸ਼ਾਂਤ
ਤੜ ਆਵੈ,
ਨਾਮ ਜਪ ਆਤਮ ਸ਼ਾਂਤੀ ਜਿਹੜੀ ਤੜ ਸ਼ੀਘਰ ਹੈ, ਤੇ ਇਹ ਸ਼ੀਘਰਦਾਰ ਤਾਂ ਲਿਆ ਜਿਹੜੀ ਬਿਜਲੀਆਂ ਤੜਤੜ ਕਰਕੇ ਉਹ ਬਹੁਤ ਜਲਦੀ ਸਮਾਪਤ ਹੋ ਜਾਂਦੀ ਹੈ, ਉਹ ਇੱਥੇ ਬਿਜਲੀ ਤੋਂ ਜਿਹੜਾ ਨਾ ਤੜ ਸ਼ੀਘਰ ਹੀ ਬਹੁਤ ਜਲਦੀ ਸ਼ਾਂਤੀ ਆ ਜਾਂਦੀ ਹੈ।
ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਹ ਕਾ,
ਮਹਾਰਾਜ ਸਾਹਿਬ ਜੀ ਕਥਨ ਕਰਦੇ ਹੇ ਭਾਈ ਮੇਰੇ ਸੱਚੇ ਹਰ ਪਰਮੇਸ਼ਰ ਸ਼ਾਹ ਸਾਹੂਕਾਰ ਦਾ ਇਹ ਅਚਰਜ ਰੂਪ ਕੌਤਕ ਦੇਖਣਾ ਕਰੋ,
ਜੇ ਸਤਿਗੁਰੂ ਨੂੰ ਮੰਨੈ ਸੋ ਸਭਨਾ ਭਾਵੈ ਸੁਧ,
ਤੇ ਜਿਹੜਾ ਸਤਿਗੁਰਾਂ ਨੂੰ ਮੰਨੇ ਮੰਨਣ ਲੱਗ ਜਾਂਦਾ ਉਹ ਸਭਨਾ ਸਾਰਿਆਂ ਨੂੰ ਭਾਵੇ ਭਾਉਂਦਾ ਚੰਗਾ ਲੱਗਦਾ, ਇਹ ਸੁਧ। ਇਸ ਕਰਕੇ ਸਾਧ ਸਿੰਘ ਜੀ ਕਿਹਾ ਬਿਲਾਵਲ ਰਾਗ ਦੀ ਵਾਰ ਜਿਹੜੀ ਹੈ ਸੁਧ ਉਚਾਰਨ ਕੀਤੀ ਹੈ, ਤੇ ਇਸ ਕਰਕੇ ਕੋਈ ਅਦਲਾ ਬਦਲੀ ਕਰਨ ਦੇ ਉੱਤੇ ਕਲਮ ਨਾ ਚੁੱਕੇ, ਇਸ ਬਿਲਾਵਲ ਰਾਗ ਦੀ ਵਾਰ ਨੂੰ ਇਕਾਗਰ ਚਿੱਤ ਹੋ ਕੇ ਪੜ੍ਹਨਾ ਸੁਧ ਮਨ ਦੇ ਨਾਲ, ਤੇ ਇਹ ਇਕਾਗਰਚਿਤ ਹੋ ਕੇ ਪੜੋਗੇ ਹਿਰਦਾ ਸ਼ੁੱਧ ਹੋ ਜਾਏਗਾ ਤੇ ਤੁਹਾਨੂੰ ਸ਼ੁੱਧ ਸਰੂਪ ਦੀ ਪ੍ਰਾਪਤੀ ਹੋ ਜਾਏਗੀ। ਇਹ ਸ਼ੁੱਧ ਰਾਗ ਦੇ ਵਿੱਚ ਇੱਕ ਸੰਕੀਰਨ ਰਾਗ ਹੁੰਦਾ ਉਹਨੂੰ ਸ਼ੁੱਧ ਕੀਤੇ ਕਹਿ ਦਿੰਦੇ ਆ, ਜਿਹੜਾ ਸ਼ੁੱਧ ਰਾਗ ਹੁੰਦਾ ਉਹਨੂੰ ਫਿਰ ਇਕੱਲਾ ਸ਼ੁੱਧ ਅੱਖਰ ਲਿਖਿਆ। ਆਓ ਹੁਣ ਇੱਥੇ ਸਾਧ ਸਿੰਘ ਜੀ ਸਮਾਪਤੀ ਹੈ, ਬਾਰ ਦੀ ਸਮਾਪਤੀ ਹੋਈ ਆ, ਅੱਗੇ ਕੱਲ ਨੂੰ ਭਗਤ ਬਾਣੀ ਆਰੰਭ ਹੋਏਗੀ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਜਿਤ ਮਿਲਿਆ ਤਿਸਨਾ ਭੁੱਖ ਉਤਰੈ ਹਰ ਸ਼ਾਂਤ ਤੜ ਆਵੈ, ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਹਕਾ, ਜੇ ਸਤਿਗੁਰੂ ਨੂੰ ਮੰਨੈ ਸੋ ਸਭਨਾ ਭਾਵੈ ਸੁਧ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।